ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ
ਖੱਟਿਆ ਕੀ ਵੱਟਿਆ ਬਹੁਤਾ ਹਿਸਾਬ ਨਹੀਂ ਲਾਏਗਾ ਕੀ ਖੱਟਿਆ ਕੀ ਵੱਟਿਆ ਬਹੁਤਾ ਹਿਸਾਬ ਨਹੀਂ ਲਾਏਗਾ ਚਿਹਰੇ ਹੱਸਦੇ ਵਸਦੇ ਰਹਿਣ ਹੋਰ ਕੀ ਚਾਹੀਦਾ ਤੇ ਲਓ ਜੀ ਫਿਰ ਸਭ ਦੇ ਚਿਹਰੇ ਹੱਸਦੇ ਰਹਿਣ ਤੇ ਸਾਰੇ ਆਪੋ ਆਪਣੇ ਰੰਗਾਂ ਤਮਾਸ਼ਿਆਂ ਦੇ ਵਿੱਚ ਵਸਦੇ ਰਹਿਣ ਹੋਰ ਕੀ ਚਾਹੀਦਾ ਤੇ ਇਸੇ ਅਰਦਾਸ ਤੇ ਦੁਆ ਦੇ ਨਾਲ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਾਜ਼ਰਾ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮ ਰੇਡੀਓ ਦੇ ਵਿਹੜੇ ਤੇ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਨਿੱਕੀ ਜੀ ਜੀਆਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਕਿੱਦਾਂ ਦਾ ਲੰਘਿਆ ਹਫਤਾ ਤੇ ਕਿੱਦਾਂ ਫਿਰ ਹੁਣ ਕੰਮਾਂ ਕਾਰਾਂ ਤੇ ਚੱਲ ਪਏ ਹੋ ਤੇ ਅਗਲੇ ਹਫਤੇ ਜਾਣੀ ਕਿ ਆਹ ਜਿਹੜਾ ਹੁਣ ਚੱਲ ਰਿਹਾ ਬਸ ਉਹ ਅੱਜ ਵੀਕਐਂਡ ਸਟਾਰਟ ਹੋ ਹੀ ਗਿਆ ਤੇ ਕਿੱਦਾਂ ਫਿਰ ਕੰਮ ਘਰ ਦੇ ਜੋ ਵੀ ਕੰਮ ਕਰ ਰਹਿੰਦੇ ਨੇ ਪੈਂਡਿੰਗ ਪਏ ਨੇ ਹਨਾ ਕੋਈ ਫੰਕਸ਼ਨ ਆ ਜਾਂ ਕਿਤੇ ਵੀ ਜਾਣਾ ਸਭ ਨੇ ਆਪੋ ਆਪਣਾ ਜਿਹੜਾ ਪਲੈਨ ਆ ਉਹ ਬਣਾ ਲਿਆ ਹੋਊਗਾ ਤੇ ਲਓ ਫਿਰ ਇਸੇ ਤਰ੍ਹਾਂ ਕਿਹਾ ਸੀ ਕਿ ਹੱਸਦੇ ਤੇ ਵਸਦੇ ਰਹੋ ਤੇ ਆਪਣਿਆਂ ਦੇ ਨਾਲ ਆਪਣੀਆਂ ਖੁਸ਼ੀਆਂ ਨੂੰ ਸਾਂਝੇ ਕਰਦੇ ਰਹੋ ਤੇ ਦੁਨੀਆਂ ਦੇ ਹਰ ਕੋਨੇ ਦੇ ਵਿੱਚੋਂ ਠੰਡੀਆਂ ਹਵਾਵਾਂ ਆਉਣ ਸਾਡੇ ਤੱਕ ਤੁਹਾਡੇ ਸਾਰਿਆਂ ਦੇ ਵੱਲੋਂ ਤੇ ਲਓ ਫਿਰ ਅੱਜ ਦਾ ਦਿਨ ਸ਼ੁੱਕਰਵਾਰ ਜਿਵੇਂ ਕਿ ਦੱਸਿਆ ਕਿ ਸ਼ੁੱਕਰਵਾਰ ਦੀ ਸ਼ੁਰੂਆਤ ਹੋ ਚੁੱਕੀ ਆ ਸੂਰਜ ਦੀਆਂ ਕਿਰਨਾਂ ਦੇ ਨਾਲ ਤੇ ਤਰੀਕ ਦੀ ਗੱਲ ਕਰੀਏ ਤਾਂ 7 ਮਈ ਹੋ ਚੁੱਕੀ ਹੈ ਜੀ ਸਾਲ 2021 ਚੱਲ ਰਿਹਾ ਤੇ ਟਾਈਮ 8:04 ਹੋ ਚੁੱਕੀ ਹੈ ਸਵੇਰ ਦੇ ਤੇ ਮੌਸਮ ਬ੍ਰਿਸਬੇਨ ਦੇ ਵਿੱਚ ਤਾਂ ਬੜੀ ਸੋਹਣੀ ਧੁੱਪ ਨਿਕਲੀ ਹੋਈ ਆ ਤੇ ਥੋੜੀ ਥੋੜੀ ਬੱਦਲਵਾਈ ਵੀ ਆ ਪਰ ਅੱਜ ਦਾ ਜਿਹੜਾ ਦਿਨ ਆ ਮੀਂਹ ਤੋਂ ਬਿਨਾਂ ਹੀ ਲੰਘੂਗਾ ਜਾਣੀ ਕਿ ਵੀਕਐਂਡ ਵਧੀਆ ਲੰਘੂਗਾ ਤੇ ਹੋਰ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ? ਸੋ ਮੈਲਬੌਰਨ ਦਾ ਦੱਸ ਦਈਏ ਜੀ, ਉੱਥੇ ਹੁਣ ਦਾ ਜਿਹੜਾ ਟੈਂਪਰੇਚਰ ਆ ਉਹ 11 ਡਿਗਰੀ ਆ, ਤੇ ਕੈਨਬਰਾ ਦੇ ਵਿੱਚ ਬੱਦਲਬਾਈ ਛਾਈ ਹੋਈ ਆ, 14 ਡਿਗਰੀ ਟੈਂਪਰੇਚਰ ਆ ਉੱਥੋਂ ਦਾ, ਤੇ ਸਿਡਨੀ ਦੇ ਵਿੱਚ 19 ਡਿਗਰੀ ਆ, ਤੇ ਥੋੜਾ ਬਹੁਤ ਸਿਡਨੀ ਵਾਲਿਆਂ ਨੂੰ ਇੰਜੋਏ ਕਰਨਾ ਪਊਗਾ, ਹਨਾ, ਕਰਨਾ ਪਊਗਾ ਕੀ ਕਰਨਾ ਬਣਦਾ ਹੀ ਆ, ਹਨਾ, ਫਿਰ ਵੀ ਛੁੱਟੀ ਆ ਥੋੜਾ ਬਹੁਤਾ ਵਾ, ਇੰਨਾ ਕੁ ਨਹੀਂ ਜਿੱਦਾਂ ਹੁਣ ਕਿਸੇ ਦੇ ਫੁੱਲ ਬੂਟੇ ਲਾਏ ਆ, ਪਾਣੀ ਪੂਣੀ ਲੱਗ ਜੂਗਾ ਸਾਰਿਆਂ ਨੂੰ, ਹਨਾ। ਤੇ ਲਓ ਜੀ ਫਿਰ ਸੂਰਜ ਦੀਆਂ ਕਿਰਨਾਂ ਦੇ ਨਾਲ ਅੱਜ ਦੇ ਦਿਨ ਦੀ ਆਮਦ ਕਰਦੇ ਹਾਂ, ਵਾਹਿਗੁਰੂ ਦੇ ਨਾਂ ਦੇ ਨਾਲ। ਕਹਿੰਦੇ ਆ ਨਾ ਕਿ ਉਸ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ, ਤੇ ਪਰ ਦੁਨੀਆਂ ਤੇ ਜੋ ਹੁਣ ਆਉਂਦੀ ਆਈ ਹੋਈ ਆ, ਤੇ ਉਸ ਤੋਂ ਬਚਾ ਵੀ ਉਹ ਨਹੀਂ ਸਕਦਾ, ਕਿਉਂਕਿ ਜਿੱਥੇ ਇਨਸਾਨ ਦੀਆਂ ਹੱਦਾਂ ਮੁੱਕ ਜਾਂਦੀਆਂ ਨੇ ਤਾਂ ਕੁਦਰਤ ਦਾ ਜਲਵਾ ਉਸ ਹੱਦ ਤੋਂ ਸ਼ੁਰੂ ਹੁੰਦਾ। ਤੇ ਲਓ ਫਿਰ ਕਰਦੇ ਆ ਜੀ ਯਾਦ ਆਪਣੇ ਉਸ ਰੱਬ ਨੂੰ, ਤੇ ਸੁਣਦੇ ਆ ਇੱਕ ਬੜਾ ਜਿਹਾ ਬੜਾ ਪਿਆਰਾ ਜਿਹਾ ਗੀਤ ਹਰ ਨਾਰਾਜ਼ ਵੀਰ ਜਵੰਦਾ ਦੀ ਆਵਾਜ਼ ਦੇ ਵਿੱਚ, ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਬਿਮਾਰੀ ਹਿੱਲੀ ਕਾਇਨਾਤ ਸਾਰੀ, ਸਾਰੇ ਫੈਲ ਗਈ ਬਿਮਾਰੀ ਹਿੱਲੀ ਕਾਇਨਾਤ ਸਾਰੀ, ਸਤ ਨਾਮ ਜਪ ਜਾਂਦੇ ਸਾਹਾਂ ਦੀ ਮਾਲਾ ਦੇ ਮਣ ਕੇ, ਤੇ ਤੂੰ ਆ ਜਾ ਭੈਣੇ ਨਾਨਕੀ ਦੇ ਵੀਰਾ ਰੋਗੀਆਂ
ਜੀ ਕਿਵੇਂ ਲੱਗਿਆ ਤੁਹਾਨੂੰ ਇਹ ਗੀਤ? ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ, ਔਰ ਨਵੇਂ ਗੀਤ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਰਾਜਵੀਰ ਜਵੰਦਾ ਜਰੂਰ ਸਬਸਕ੍ਰਾਈਬ ਕਰੋ। ਥੈਂਕ ਯੂ।
ਲਓ ਜੀ, ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ, ਤੇ ਬਾਕੀ ਜੀ ਹੁਣ ਤਾਂ ਬਾਬਾ ਨਾਨਕ ਹੀ ਦੁਨੀਆਂ ਨੂੰ ਬਚਾ ਸਕਦਾ ਵਾ। ਕਹਿੰਦੇ ਆ ਨਾ ਕਿ ਕਿਸੇ ਦੇ ਰਾਹੀਂ ਖੁਦੇ ਖੱਡੇ, ਕਿਸੇ ਦੇ ਰਾਹੀਂ ਖੁਦੇ ਖੱਡੇ, ਖੂਹ ਬਣ ਜਾਂਦੇ ਆਪਣੇ ਰਾਹਾਂ ਦੀ, ਚੰਗੇ ਬੋਲ ਦਾ ਅੰਤ ਵੀ ਚੰਗਾ, ਤੇ ਚੰਗੇ ਕਰਮ ਦਾ ਮੁੱਲ ਦਰਗਾਹਾਂ ਤੇ। ਸੋ ਜੋ ਚੰਗਾ ਚੰਗਾ ਕਰਾਂਗੇ ਤਾਂ ਚੰਗਾ ਚੰਗਾ ਹੀ ਹੋਊਗਾ, ਤੇ ਜੇ ਦਿਮਾਗ ਦੇ ਵਿੱਚ ਜਾਂ ਕਿਸੇ ਦੇ ਲਈ ਮਾੜਾ ਖੋਰਾਂਗੇ ਤੇ ਕਿਸੇ ਲਈ ਖੱਡਾ ਖੋਦਾਂਗੇ ਤਾਂ ਕਹਿੰਦੇ ਹੁੰਦੇ ਆ ਕਿ ਖਾਈ ਤਾਪ ਦੇ ਲਈ ਪਹਿਲਾਂ ਹੀ ਤਿਆਰ ਹੁੰਦੇ ਆ। ਸੋ ਇਸੇ ਲਈ ਜੀ ਚੰਗਾ ਚੰਗਾ ਸੋਚੋ ਤੇ ਚੰਗਾ ਚੰਗਾ ਕਰੋ, ਤੇ ਇੱਕ ਅਰਦਾਸ ਜ਼ਰੂਰ ਕਰਿਆ ਕਰੋ ਆਪਣੇ ਲਈ ਵੀ ਤੇ ਆਪਣੇ ਆਪਣਿਆਂ ਦੇ ਲਈ ਵੀ। ਕਹਿੰਦੇ ਆ ਨਾ ਕਿ ਪਤਾ ਨੀ ਕਿਹੜੇ ਟਾਈਮ ਕਿਸੇ ਕੀਤੀ ਅਰਦਾਸ ਉਹ ਰੱਬ ਸੁਣ ਲੈਂਦਾ ਵਾ, ਤੇ ਇਸ ਟਾਈਮ ਵਾਕਈ ਜੀ ਉਸ ਪਰਮਾਤਮਾ ਤੋਂ ਬਿਨਾਂ ਹੋਰ ਸ਼ਾਇਦ ਦੁਨੀਆਂ ਨੂੰ ਕੋਈ ਨੀ ਬਚਾ ਸਕਦਾ। ਜੋ ਹਾਲਾਤ ਚੱਲ ਰਹੇ ਨੇ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ, ਕਿੱਦਾਂ ਹੋ ਸਕਦੇ ਹੋ ਵੈਸੇ ਤਾਂ ਮੈਨੂੰ ਦੱਸਣ ਦੀ ਲੋੜ ਨੀ, ਤੁਹਾਨੂੰ ਪਤਾ ਹੀ ਹੈ ਜੀ ਤੁਹਾਡਾ ਆਪਣਾ ਰੇਡੀਓ ਆ ਤੇ ਆਪਣਾ ਪ੍ਰੋਗਰਾਮ ਆ ਤੇ ਆਪਣਾ ਹੀ ਸਭ ਤੋਂ ਸਾਰਾ ਸਾਰਿਆਂ ਦਾ ਸਾਡਾ ਸਾਂਝਾ ਪਰਿਵਾਰ ਆ ਤੇ ਬਸ ਜੀ ਫਿਰ ਚਲੇ ਆਓ ਸਾਰੇ ਜਾਣੇ, ਆਪਾਂ ਇੰਤਜ਼ਾਰ ਕਰ ਰਹੇ ਹਾਂ ਤੁਹਾਡਾ ਤੇ ਕਿੱਦਾਂ ਆਉਣਾ ਤੁਸੀਂ ਬਿਲਕੁਲ ਜੀ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਜੀ। ਟੈਲੀਗ੍ਰਾਮ ਦਾ ਨੰਬਰ ਹੈ ਜੀ +91 750 801 4489 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmaradio.com ਤੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਗੱਲਾਂ ਤੇ ਗੀਤ ਤੇ ਬਾਕੀ ਤੁਸੀਂ ਵੀ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਜਾਂ ਸੁਣਾਉਣਾ ਚਾਹੁੰਦੇ ਹੋ ਆਪਣੇ ਆਪ ਨੂੰ ਜਾਂ ਆਪਣੇ ਕਿਸੇ ਨੂੰ ਤਾਂ ਬਿਲਕੁਲ ਵੀ ਭੇਜ ਸਕਦੇ ਹੋ। ਫਰਮਾਇਸ਼ ਤੇ ਆਪਾਂ ਪ੍ਰੋਗਰਾਮ ਦੇ ਚੱਲਦੇ ਚੱਲਦੇ ਤੁਹਾਡੀ ਉਹ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਤੇ ਇਸ ਤੋਂ ਇਲਾਵਾ ਬੁਝਾਰਤ ਵੀ ਪਾਵਾਂਗੇ ਤੇ ਪਿਛਲੇ ਹਫ਼ਤੇ ਦਾ ਹੋਮਵਰਕ ਆ ਹਨਾ ਤੇ ਉਹ ਵੀ ਤੁਹਾਡੇ ਤੋਂ ਪੁੱਛਾਂਗੇ ਵੀ ਕਿੱਦਾਂ ਹੋਮਵਰਕ ਹੋਇਆ ਕਿ ਨਹੀਂ ਤੇ ਜੇ ਨਾ ਹੋਇਆ ਤਾਂ ਆਪਾਂ ਤੁਹਾਨੂੰ ਇੱਕ ਪਰਚੀ ਦੇਵਾਂਗੇ। ਪਰਚੀ ਵੀ ਕਿੱਦਾਂ ਗਾਣੇ ਦੇ ਰੂਪ ਵਿੱਚ ਉਹ ਥੋੜੀ ਜਿਹੀ ਰੋਕ ਕੇ ਇੱਕ ਗੀਤ ਸੁਣਾਵਾਂਗੇ ਤੇ ਉਸ ਗੀਤ ਦੇ ਵਿੱਚ ਹੀ ਉਸ ਬੁਝਾਰਤ ਦਾ ਜਵਾਬ ਆ ਤੇ ਪਰ ਉਹ ਬੁਝਾਰਤ ਦਾ ਜਵਾਬ ਉਸ ਗਾਣੇ ਦੇ ਵਿੱਚੋਂ ਤੁਸੀਂ ਆਪਣੇ ਆਪ ਪਿਕ ਕਰਨਾ ਵਾ, ਆਪਣੇ ਆਪ ਹੀ ਲੱਭਣਾ ਵਾ। ਦੇਖਦੇ ਹਾਂ ਜੀ ਕੌਣ ਕੌਣ ਲੱਭ ਲੂਗਾ ਹਨਾ ਤੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੇ ਬਾਤਾਂ ਹੋਰ ਕੀ ਹੋਊਗਾ ਉਹ ਤਾਂ ਫਿਰ ਅੱਗੇ ਅੱਗੇ ਆਪਣੇ ਆਪ ਹੀ ਪਤਾ ਲੱਗ ਜੂ ਕਿਉਂਕਿ ਪ੍ਰੋਗਰਾਮ ਕਦੇ ਵੀ ਮੈਂ ਸੋਚ ਕੇ ਨਹੀਂ ਕਰਦੀ ਹੁੰਦੀ ਕਿ ਤੇ ਬਸ ਜੋ ਮਨ ਦੇ ਵਿੱਚ ਹੁੰਦਾ ਉਹ ਤੁਹਾਡੇ ਨਾਲ ਵਰਤਾ ਕਰਕੇ ਮੁੜ ਜਾਂਦੀ ਹਾਂ। ਪਰ ਹਾਂ ਅੱਜ ਆਪਾਂ ਥੋੜੀਆਂ ਜਿਹੀਆਂ ਖਾਣ ਦੀਆਂ ਆਦਤਾਂ ਬਾਰੇ ਜ਼ਰੂਰ ਗੱਲ ਕਰਾਂਗੇ ਕੀ ਖਾਂਦੇ ਹਾਂ। ਕਈਆਂ ਦਾ ਬੜਾ ਅਜੀਬ ਜਿਹਾ ਖਾਣਾ ਹੁੰਦਾ ਨਾ, ਮੈਂ ਵੀ ਉਹਨਾਂ 'ਚ ਹੀ ਆਉਂਦੀ ਹਾਂ ਕਿਤੇ ਕਿਤੇ ਤੇ ਆਪੋ ਆਪਣੀ ਪਸੰਦ ਹੁੰਦੀ ਹੈ ਵੈਸੇ ਤਾਂ ਕਿਸੇ ਨੂੰ ਕਿੱਦਾਂ ਕੋਈ ਚੀਜ਼ ਖਾਣੀ ਪਸੰਦ ਆ ਤੇ ਕਿਸੇ ਨੂੰ ਕੋਈ ਚੀਜ਼ ਖਾਣੀ ਨਹੀਂ ਪਸੰਦ ਗੀ। ਸੋ ਥੋੜਾ ਬਹੁਤੀਆਂ ਗੱਲਾਂ ਬਾਤਾਂ ਖਾਣ ਦੀਆਂ ਆਦਤਾਂ ਤੇ ਵੀ ਕਰਾਂਗੇ ਕਿਹੜੀ ਚੀਜ਼ ਪਸੰਦ ਆ। ਕਈ ਵਾਰੀ ਦੁਨੀਆਂ ਨੂੰ ਉਹ ਬੜੀ ਅਜੀਬ ਜਿਹੀ ਲੱਗਦੀ ਹੁੰਦੀ ਆ ਪਰ ਤੁਹਾਡੇ ਮਨ ਨੂੰ ਬੜੀ ਭਾਉਂਦੀ ਹੁੰਦੀ ਆ, ਬਾਰ ਬਾਰ ਖਾਣ ਨੂੰ ਜੀ ਕਰਦਾ ਹੁੰਦਾ ਤੇ ਜ਼ਰੂਰ ਜੀ ਦੱਸਿਓ ਕੋਈ ਤੁਹਾਡੀ ਵੀ ਕੋਈ ਏਦਾਂ ਦੀ ਆਦਤ ਜਾਂ ਕੋਈ ਏਦਾਂ ਦੀ ਚੀਜ਼ ਜਿਹੜੀ ਕਿ ਦੂਸਰਿਆਂ ਨੂੰ ਥੋੜੀ ਔਡ ਲੱਗਦੀ ਹੋਵੇ, ਅਜੀਬ ਲੱਗਦੀ ਹੋਵੇ ਪਰ ਤੁਸੀਂ ਉਹਨੂੰ ਖਾਣ 'ਚ ਪੂਰਾ ਆਨੰਦ ਲੈਂਦੇ ਹੋਵੋ। ਸੋ ਜ਼ਰੂਰ ਦੱਸਿਓ, ਇਸ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਪਰ ਫਿਲਹਾਲ ਨਾਲ ਨਾਲ ਗੀਤ ਵੀ ਸੁਣਾਈ ਚਾਹਾਂਗੇ ਤੇ ਬਾਕੀ ਜੀ ਹੁਣ ਅਗਲਾ ਗੀਤ ਵੀ ਸੁਣਦੇ ਹਾਂ। ਦੱਸ ਤਾਂ ਦਿੱਤਾ ਤੁਹਾਨੂੰ ਕਿ ਤੁਸੀਂ ਸਾਡੇ ਤੱਕ ਕਿੱਦਾਂ ਆ ਸਕਦੇ ਹੋ, ਆ ਸਕਦੇ ਕਿ ਤੁਸੀਂ ਤਾਂ ਪਹੁੰਚ ਹੀ ਗਏ ਹੋ ਹਨਾ। ਚਲੋ ਆਪਾਂ ਤੁਹਾਡੇ ਮੈਸੇਜ ਆ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲੈਂਦੇ ਹਾਂ ਜੀ। ਇੱਧਰ ਨਰਿੰਦਰ ਰਾਠੌਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਰਬ ਜੀ ਪਾਜੀ ਦੇ ਸਾਰੇ ਪਰਿਵਾਰ ਨੂੰ ਫਤਿਹ। ਸਾਡੇ ਵੱਲੋਂ ਵੀ ਗੁਰੂ ਫਤਿਹ ਨਰਿੰਦਰ ਰਾਠੌਰ ਜੀ ਆਇਆਂ ਨੂੰ ਤੇ ਇੰਤਜ਼ਾਰ ਰਹਿੰਦਾ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਤੇ ਸ਼ੁਕਰੀਆ ਮਿਹਰਬਾਨੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਤੇ ਸਾਥ ਦਿੰਦੇ ਹੋ ਤੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਹੋ, ਕੁਛ ਨੋਕ ਚੋਕ ਵਾਲੀਆਂ ਤੇ ਕੁਛ ਹੱਸੇ ਮਜ਼ਾਕ ਵਾਲੀਆਂ। ਸੋ ਇਸੇ ਨੂੰ ਕਹਿੰਦੇ ਆ ਕਿ ਰਲੀ ਮਿਲੀ ਜ਼ਿੰਦਗੀ ਤੇ ਰਲਿਆ ਮਿਲਿਆ ਪਰਿਵਾਰ। ਇਸੇ ਲਈ ਤਾਂ ਕਹਿੰਦੇ ਆ ਨਾ ਕਿ ਆਪਣਿਆਂ ਦੇ ਨਾਲ ਗੱਲਾਂ ਬਾਤਾਂ ਦੀ ਮੌਜ ਹੀ ਅਲੱਗ ਹੁੰਦੀ ਹੈ। ਬਿਨਾਂ ਸੋਚੇ ਸਮਝੇ ਕੁਛ ਵੀ ਬੋਲ ਸਕਦੇ ਆ ਕਿਉਂਕਿ ਪਤਾ ਹੁੰਦਾ ਸਾਨੂੰ ਸਮਝਣ ਵਾਲੇ ਵੀ ਆ ਤੇ ਤੁਹਾਡਾ ਗੁੱਸਾ ਵੀ ਨਹੀਂ ਕਰਦੇ ਹਨਾ। ਅਗਰ ਕੁਛ ਬੁਰਾ ਲੱਗੇ ਹੁਣ ਆਏ ਨਾ ਕਹਿੰਦੇ ਹੋ ਵੀ ਹੈ ਕੁਛ ਵੀ ਕਹਿ ਦੋ, ਇਹਨੇ ਕਿਹੜਾ ਗੁੱਸਾ ਮੰਨਣਾ, ਆਈ ਨਹੀਂ ਕਰੀਦਾ ਹੁੰਦਾ। ਤੇ ਲਓ ਜੀ ਫਿਰ ਅੱਗੇ ਗੁਰਸਾਹਿਬ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ। ਸੋ ਵੱਡੇ ਤੱਕ ਕੇ ਇੰਡੀਆ ਤੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹੋ, ਸੋ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ। ਤੇ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਭੈਣ, ਕੀ ਹਾਲ ਚਾਲ ਆ ਤੁਹਾਡਾ ਸਭ ਦਾ? ਹਾਂਜੀ ਵੀਰ ਬਿਲਕੁਲ ਵਧੀਆ, ਸਭ ਠੀਕ ਠਾਕ ਆ ਤੇ ਹਾਲ ਚਾਲ? ਬਸ ਆਪਣਿਆਂ ਦੇ ਨਾਲ ਹਾਲ ਚਾਲ ਕਦੇ ਮਾੜਾ ਹੋ ਹੀ ਨਹੀਂ ਸਕਦਾ ਤੇ ਹੁਣ ਤੁਸੀਂ ਆ ਗਏ ਤਾਂ ਹਾਲ ਚਾਲ ਹੋਰ ਵੀ ਵਧੀਆ ਹੋ ਜਾਣਾ ਵਾ। ਤੇ ਤੁਸੀਂ ਸੁਣਾਓ ਕੀ ਹਾਲ ਚਾਲ ਆ, ਘਰ ਪਰਿਵਾਰ ਰਿਸ਼ਤੇਦਾਰ ਸਾਕ ਸੰਬੰਧੀ ਆਂਢ ਗੁਆਂਢ ਸਭ ਠੀਕ ਠਾਕ ਆ ਤੇ ਕੀ ਹਾਲ ਆ ਮੇਰੇ ਪਿੰਡ ਦਾ ਹਨਾ? ਤੇ ਬਾਕੀ ਜੀ ਕਿੱਦਾਂ ਦਾ ਮਾਹੌਲ ਆ ਜ਼ਰੂਰ ਦੱਸਿਓ। ਬਾਕੀ ਵੀ ਪੋਜ਼ਿਟਿਵ ਕਹਿੰਦੇ ਹੁੰਦੇ ਆ ਨਾ ਕਿ ਚੰਗਾ ਸੋਚੋਗੇ ਤਾਂ ਚੰਗਾ ਹੋਊਗਾ, ਆਪਾਂ ਪ੍ਰੋਗਰਾਮ ਦੇ ਸ਼ੁਰੂ ਚ ਹੀ ਦੱਸ ਦਿੱਤਾ ਸੀ। ਤੇ ਲਓ ਫਿਰ ਹੁਣ ਇੱਕ ਗੀਤ ਸੁਣਾਉਂਦੇ ਆ, ਕਿੰਨੇ ਆਏ ਕਿੰਨੇ ਗਏ ਸੈਕਿੰਡ ਵਰਜ਼ਨ ਇਹਦਾ ਗਾਣੇ ਦਾ ਆਇਆ ਵਾ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ। ਤੇ ਫਿਰ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਮਰਾ ਕੇ ਕਿੰਨੇ ਲਾਈਆਂ ਫੀਤੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਤੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਹੁਣ ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ, ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ, ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜਕੂ, ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ, ਪੈਰੀ ਭੈਣ ਫਿਰੇ ਸੇਵਾ ਲੱਭਦੀ, ਵੀਰ ਮਰਵਾ ਦਾ ਜਿਹਦਾ ਕਹਿ ਕੇ ਖਾੜਕੂ। हौसले बुलंद रहे कलूकार च थोड़ा जा नमूना दस दवा झाकी दा जस पत राय दा सिर पावे बाजिया हाथी उत्ते रह गया शरीर बाकी दा जस पत राय दा सिर पावे बाजिया हाथी उत्ते पख पूरी है ते छड़िए बेद भी करा के आप राजनीति छेड़ दिया दस खा कसूर किदा कटिए गुरु घर विच मेन देने कमरे पावला वाले जो बंदे मिथ मिथ के चंदरी गरीबी धोखा तो दवे भुख नू अद्धी राती पीवे लस्सी चिथ चिथ के चंदरी गरीबी धोखा तो दवे भुख नू अद्धी राती पीवे लस्सी चिथ चिथ के हो पांच सात साला पिछो किसे ने नी पुछना आ गीता च करौंदे जेड़ी अत नू भूआ दे मुंडे ना व्याह के चाड़ती जहाजे बाबा नानका की होया साडी मत नू ते नहीं हो जसा सिंह आलू आलिया गोरा काला बनिया फ्रेंड दसदा थां थां तो पार्टी चुनी मां बोली दी कौन वाला इसे नू ट्रेंड दसदा थां थां तो पार्टी चुनी मां बोली दी गौन वाला इसे नू ट्रेंड दसदा जगौन वाला इसे नू ट्रेंड दसदा ता इना दे विच आप सी माता गुजरी दे की सी लग दे ओ दसी तत्ती तवी ते जो करी जांदे जाप सी दसवें गुरु ने ऐसा की सी लिखता ओ रंगे दी जो है कते सी मौत मेल दी अज जेड़ी मां ने सुखा जिंदा जमना ओ थादा दे डेरिया ते चौंकी खेल दी अज जेड़ी मां ने सुखा जिंदा जमना ओ थादा दे डेरिया ते चौंकी खेल दी हाथी जिने कदे ना रुपया वटिया दारा देश तोरो मुंडा लवे कपड़े देसदा नी बापू दा पजामा फड़िया दारा देश तोरो मुंडा लवे कपड़े देसदा नी बापू दा पजामा फड़िया पिया दे विच्चों जदों आटा मुकदा सच जानी जानू उदों जहर लगदा पिया दे विच्चों जदों आटा मुकदा सच जानी बेबी उदों जहर लगदा सच जानी जानू उदों जहर लगदा Yeah. ਪੁੱਛਦਾ ਯਾ ਇੱਕ ਰੱਬ ਤੋਂ ਬਿਨਾ ਕਿਸੇ ਨੂੰ ਨੀ ਪਤਾ ਕਦੋਂ ਵਾਕਾ ਬੋਲਣਾ ਉਹ ਟੈਲੀਫੋਨ ਲੱਗਦਾ ਨੀ ਐਂਬੂਲੈਂਸ ਨੂੰ ਜਦੋਂ ਹੋਵੇ ਬੰਦੇ ਦਾ ਪਟਾਕਾ ਬੋਲ
ਲਓ ਜੀ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਜਿਹਾ ਗੀਤ ਸੁਣਿਆ ਕਿ ਕਿੰਨੇ ਆਏ ਕਿੰਨੇ ਗਏ ਤੇ ਦੁਨੀਆਂ ਦੀ ਰਿਐਲਿਟੀ ਹੈ ਜੀ ਦੁਨੀਆਂ ਦਾ ਸੱਚ ਹੈ ਇਸ ਗੀਤ ਦੇ ਵਿੱਚ ਤੇ ਲਵਲੀ ਨੇ ਜਿੰਨੀ ਸੋਹਣੀ ਤਰੀਕੇ ਦੇ ਨਾਲ ਕਿੱਥੋਂ ਕਿੱਥੋਂ ਸਾਡੇ ਇਤਿਹਾਸ ਦੇ ਵਿੱਚੋਂ ਕਿੱਥੋਂ ਕਿੱਥੋਂ ਉਹਨਾਂ ਲਾਈਨਾਂ ਤੇ ਸੱਚਾਈ ਕੱਢ ਕੇ ਲਿਆਂਦੀ ਹੈ ਸੋ ਬਾ ਕਮਾਲ ਆ ਤੇ ਬਾਕੀ ਕਹਿੰਦੇ ਨਾ ਕਿ ਗੁੱਝੀਆਂ ਗੁੱਝੀਆਂ ਗੱਲਾਂ ਨੇ ਗੁੱਝੇ ਭੇਤ ਨੇ ਰੰਗ ਬੇਰੰਗਾਂ ਦੇ ਚੰਦ ਜਾਦਾ ਨੇ ਯਾਰ ਪਿਆਰ ਦੀਆਂ ਹੋਰ ਪੱਲੇ ਨਾ ਕੱਖ ਮਲੰਗਾਂ ਦੇ ਸੋ ਅੱਜ ਦੀ ਜਿਹੜੀ ਰਿਐਲਿਟੀ ਹੈ ਕਿਤੇ ਨਾ ਕਿਤੇ ਉਹੀ ਰਹਿ ਗਈ ਹੈ ਬਸ ਉਹ ਪੱਲੇ ਹੀ ਅਸੀਂ ਕੁਛ ਨਾ ਕੁਛ ਸੋਚਦੇ ਹਾਂ ਤੇ ਉਸ ਤੋਂ ਬਾਅਦ ਜੋ ਵੀ ਚੱਲਦਾ ਜਿੱਦਾਂ ਵੀ ਚੱਲਦਾ ਵਾ ਬਸ ਚੱਲਦਾ ਰਹਿੰਦਾ ਥੋੜਾ ਕੁ ਟਾਈਮ ਚ ਥੋੜੇ ਕੁ ਪਲ ਹੀ ਨਾ ਸਾਨੂੰ ਕਿਸੇ ਚੀਜ਼ ਦੀ ਫਿਕਰ ਹੁੰਦੀ ਹੈ ਤੇ ਚਲੋ ਖੈਰ ਦੁਨੀਆਂ ਦਾ ਰੰਗ ਆ ਤੇ ਇਸੇ ਤਰ੍ਹਾਂ ਹੀ ਇਸਨੇ ਚੱਲਦੇ ਰਹਿਣਾ ਪਰ ਕਹਿੰਦੇ ਆ ਨਾ ਕਿ ਜੋ ਕੁਛ ਅਸੀਂ ਬੀਜਾਂਗੇ ਵੱਢਣਾ ਉਹੀ ਪੈਣਾ ਕਿਤੇ ਨਾ ਕਿਤੇ ਅੱਜ ਉਸਦਾ ਅਸੀਂ ਖਮਿਆਜ਼ਾ ਭੁਗਤ ਵੀ ਰਹੇ ਹਾਂ ਆਕਸੀਜਨ ਦੀ ਕਮੀ ਕਿਉਂਕਿ ਅਸੀਂ ਲਗਾਤਾਰ ਦਰਖਤਾਂ ਨੂੰ ਵੱਢਦੇ ਆਏ ਹਾਂ ਕਿੰਨੇ ਦਰਖਤ ਸੀ ਇੰਡੀਆ ਦੇ ਵਿੱਚ ਜਦੋਂ ਆਪਾਂ ਆਏ ਹਾਂ ਭਾਰਤ ਦੇ ਵਿੱਚ ਹਰ ਥਾਂ ਤੇ ਹੈ ਨਾ ਸੜਕਾਂ ਦੇ ਆਸ ਪਾਸ ਪਰ ਹੁਣ ਜਦੋਂ ਗਏ ਵਾਪਸ ਦੇਖਿਆ ਤਾਂ ਉੱਥੇ ਸੜਕਾਂ ਹੀ ਰਹਿ ਗਈਆਂ ਦਰਖਤ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਗਏ ਸੋ ਕਹਿੰਦੇ ਨੇ ਕੁਦਰਤ ਨੇ ਇੱਕ ਬੈਲੈਂਸ ਬਣਾਇਆ ਹੋਇਆ ਵਾ ਤੇ ਜਦੋਂ ਕੋਈ ਉਸ ਬੈਲੈਂਸ ਦੇ ਨਾਲ ਖਿਲਵਾੜ ਕਰੂਗਾ ਤਾਂ ਫਿਰ ਖਮਿਆਜ਼ਾ ਵੀ ਖੁਦ ਨੂੰ ਹੀ ਭੁਗਤਣਾ ਪਊਗਾ ਤੇ ਖੈਰ ਚਲੋ ਅਸੀਂ ਤਾਂ ਅਰਦਾਸ ਦੁਆਈ ਕਰ ਸਕਦੇ ਹਾਂ ਕਿ ਇਨਸਾਨ ਆਪਣੀਆਂ ਗਲਤੀਆਂ ਤੋਂ ਸਿੱਖਦਾ ਵਾ ਤੇ ਅਸੀਂ ਵੀ ਸਿੱਖੀਏ ਤੇ ਅੱਗੇ ਤੋਂ ਉਹ ਗਲਤੀਆਂ ਨੂੰ ਨਾ ਦੁਹਰਾਈਏ ਸੋ ਇਸੇ ਲਈ ਤਾਂ ਕਹਿੰਦੇ ਆ ਨਾ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਉਹਨਾਂ ਵਿੱਚ ਬੜਾ ਮਤਲਬ ਕਿ ਕਹਿ ਲਓ ਕਿ ਸਬਰ ਸੰਤੋਖ ਬਹੁਤ ਸੀ ਤੇ ਉਸੇ ਸਬਰ ਤੇ ਸੰਤੋਖ ਦੀ ਅੱਜ ਤਾਜ਼ਾ ਤੇ ਜੋ ਮਿਸਾਲ ਬਣੀ ਹੋਈ ਆ ਉਹ ਜੀ ਕਿਸਾਨ ਅੰਦੋਲਨ ਜਦੋਂ ਕਹਿੰਦੇ ਹੁੰਦੇ ਆ ਨਾ ਕਿ ਇੱਕ ਮੇਲੇ ਦੀ ਤਰ੍ਹਾਂ ਹੋਵੇ ਜਾਂ ਮੇਲੇ ਦੀ ਹੋੜ ਪੋੜ ਹੋਵੇ ਚਾਹ ਹੁੰਦਾ ਨਾ ਜਾਂ ਜੋਸ਼ ਹੁੰਦਾ ਉਹਨਾਂ ਟਾਈਮ ਤਾਂ ਕੋਈ ਚੱਲੀ ਜਾਂਦੀ ਆ ਮੇਲੇ ਦੀ ਤਰ੍ਹਾਂ ਜਾਂਦੇ ਆ ਸਾਰੇ ਜਾ ਕੇ ਮੁੜੇ ਆਉਂਦੇ ਆ ਪਰ ਸਿਦਕ ਤੇ ਸਬਰਾਂ ਵਾਲੇ ਆ ਨਾ ਜਿਹੜੇ ਉਹੀ ਉਸ ਬੇੜੇ ਨੂੰ ਜਾਂ ਉਸ ਕਿਸ਼ਤੀ ਨੂੰ ਹਾਰ ਲਗਾਉਂਦੇ ਆ ਤੇ ਸਬਰ ਤੇ ਸੰਤੋਖ ਵਾਲੇ ਲੋਕ ਆ ਜੋ ਉੱਥੇ ਬੈਠੇ ਦੇਖਦੇ ਨੇ ਤੇਰੇ ਮੇਰੇ ਵਰਗੇ ਤਾਂ ਮੇਰੇ ਖਿਆਲ ਦੇ ਵਿੱਚ ਆਕੇ ਬੈਠ ਗਏ ਕਿ ਚਲੋ ਜੀ ਹੁਣ ਠੰਡ ਲੰਘ ਗਈ ਆ ਤੇ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਤੇ ਗਰਮੀਆਂ ਦੇ ਵਿੱਚ ਕਿਹੜਾ ਤਪੂ ਉੱਥੇ ਠੰਡ ਦੇ ਵਿੱਚ ਤਾਂ ਫਿਰ ਵੀ ਸੀ ਚਲੋ 2-4 ਸਵਾਟਰ ਵੱਧ ਪੈ ਗਈ ਤੇ ਠੀਕ ਆ ਪਰ ਖੈਰ ਚਲੋ ਜਿੰਨਾ ਵੀ ਜਿਵੇਂ ਵੀ ਸਾਥ ਦਿੱਤਾ ਸੋ ਰੱਬ ਸਭ ਦਾ ਭਲਾ ਕਰੇ ਆਪਾਂ ਤਾਂ ਇਹੀ ਕਹਾਂਗੇ ਤੇ ਸਭ ਨੂੰ ਸਮਤ ਬਖਸ਼ੇ ਤੇ ਇੱਕ ਅਰਦਾਸ ਦੇ ਨਾਲ ਕਿ ਜੋ ਵੀ ਸਿਦਕ ਤੇ ਸਬਰ ਦੇ ਨਾਲ ਬੈਠੇ ਆ ਉਹਨਾਂ ਦੇ ਅੰਗ ਸੰਗ ਸਹਾਰੇ ਤੇ ਬਾਕੀ ਕਹਿੰਦੇ ਆ ਨਾ ਕਿ ਕੋਈ ਭਲਾ ਤੇ ਚੰਗਾ ਕੰਮ ਹੋ ਜਾਣਾ ਤਾਂ ਸਾਡੇ ਬਜ਼ੁਰਗਾਂ ਨੇ ਪਹਿਲਾਂ ਕਹਿਣਾ ਕਿ ਸਭ ਗੁਰੂ ਦੀ ਕਲਾ ਵਾ ਸੋ ਗੁਰੂ ਦੀ ਕਲਾ ਵਰਤੀ ਆ ਜਾਣੀ ਕਿ ਉਹ ਆਪਦੇ ਆਪ ਤੇ ਨਹੀਂ ਸੀ ਲੈਂਦੇ ਹੁੰਦੇ ਕੁਛ ਵੀ ਜਦੋਂ ਕੋਈ ਨਫਾ ਨੁਕਸਾਨ ਹੁੰਦਾ ਸੀ ਨਾ ਤਾਂ ਵੀ ਉਹਦੇ ਤੇ ਛੱਡ ਦੇਣਾ ਤੇ ਜੋ ਕਰਦਾ ਉਹਨਾਂ ਦੀ ਇੱਕੋ ਹੀ ਹੁੰਦੀ ਸੀ ਕਿ ਚਲੋ ਜੋ ਕਰਦਾ ਰੱਬ ਉਹ ਚੰਗਾ ਹੀ ਕਰਦਾ ਜੇ ਨੁਕਸਾਨ ਹੋਇਆ ਵਾ ਤਾਂ ਫਾਇਦਾ ਵੀ ਉਹਨੇ ਕਰਾਉਣਾ ਵਾ ਤੇ ਗੱਲ ਕੀ ਸੀ ਉਹਦੀ ਰਜ਼ਾ ਦੇ ਵਿੱਚ ਰਹਿੰਦੇ ਸੀ ਤੇ ਬਸ ਫਿਰ ਕੀ ਸੀ ਇਸੇ ਤਰ੍ਹਾਂ ਕਹਿੰਦੇ ਆ ਕਿ ਰੁੱਖਾਂ ਦੀ ਜਰਾਂਦ ਵਰਗੇ ਮਨੁੱਖ ਸੀਗੇ ਉਹ ਜਿਹਨਾਂ ਦੇ ਹੌਸਲੇ ਪਹਾੜਾਂ ਵਰਗੇ ਸੀ ਤੇ ਪਹਿਲਾਂ ਕਹਿੰਦੇ ਅੱਖਾਂ ਸਾਹਮਣੇ ਜਵਾਨ ਪੁੱਤ ਵੱਢਿਆ ਫਿਰ ਘਰ ਵਾਲੀ ਭਰਾ ਭਤੀਜੇ ਵੱਢ ਕੇ ਤਦ ਗੁੱਟ ਤੇ ਟੋਕਾ ਮਾਰਿਆ ਤਾਂ ਜਲਾਦ ਨੂੰ ਭਾਈ ਮਨੀ ਸਿੰਘ ਨੇ ਜਲਾਦ ਦਾ ਹੱਥ ਫੜ ਲਿਆ ਕਹਿੰਦੇ ਕਮਲਿਆ ਬੰਦ ਕਿੰਨੇ ਛੱਡ ਗਿਆ ਕਾਲੀ ਕਾਲੀ ਜਦ ਮੈਨੂੰ ਕੋਈ ਨੀ ਹੈਗੀ ਕਾਲੀ ਤਾਂ ਭਰਾਵਾ ਤੈਨੂੰ ਕਾਹਦੀ ਕਾਲੀ ਆ 12 ਭਰਾਵਾਂ ਦੇ ਵਿੱਚੋਂ 11 ਸ਼ਹੀਦ 10 ਪੁੱਤਰਾਂ ਦੇ 10 ਸ਼ਹੀਦ ਤੇ ਇੱਕ ਪੁੱਤ ਦੀ ਘਰ ਆਈ ਲਾਸ਼ ਦਾ ਭਾਰ ਪਿਓ ਮੋਢੇ ਤੇ ਨਹੀਂ ਚੁੱਕ ਸਕਦਾ ਪਰ ਉਹ ਸੀ ਸਿਦਕਾਂ ਵਾਲੇ ਲੋਕ ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨਿਆ ਸੀ ਜਿਨ੍ਹਾਂ ਦੇ ਵਿੱਚ ਗੁਰੂ ਦਾ ਭਾਣਾ ਵਰਤਦਾ ਸੀ ਖੈਰ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਸਬਰ ਤੇ ਸਿਦਕ ਦੀਆਂ ਦੇਖਣ ਵਾਲੀਆਂ ਤਾਂ ਮੈਂ ਵੀ ਸੋਚਦੀ ਸੀ ਮੇਰੇ ਦਿਮਾਗ ਦੇ ਵਿੱਚ ਆਇਆ ਕਿਉਂਕਿ ਇਨਸਾਨ ਦੀ ਫਿਤਰਤ ਆ ਇਨਸਾਨ ਦਾ ਦਿਮਾਗ ਬੜਾ ਕੁਛ ਸੋਚਦਾ ਮੈਂ ਸੋਚਿਆ ਨਾ ਕਿ ਦੇਖੋ ਜਦੋਂ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਕਿਤੇ ਵੀ ਕੋਈ ਸਮੱਸਿਆ ਆਉਂਦੀ ਆ ਕਿਤੇ ਹੜ੍ਹ ਆ ਜਾਂਦੇ ਨੇ ਕਿਤੇ ਨਾ ਮਤਲਬ ਤੂਫਾਨ ਕਰਕੇ ਤਬਾਹੀ ਮੱਚਦੀ ਆ ਤਾਂ ਗੁਰੂ ਦਾ ਖਾਲਸਾ ਉੱਥੇ ਪਹੁੰਚ ਜਾਂਦਾ ਹਨਾ ਖਾਲਸਾ ਐਡ ਵਾਲੇ ਜਿੰਨੇ ਵੀ ਜੀਤੋ ਗੁਰੂ ਦੇ ਖਾਲਸੇ ਤੋਂ ਜਿੰਨੀ ਵੀ ਕਹਿੰਦੇ ਆ ਨਾ ਕਿ ਮਦਦ ਹੁੰਦੀ ਆ ਉੱਥੇ ਪਹੁੰਚਦਾ ਮੇਰੇ ਨਾਲ ਵੈਸੇ ਬੈਠੀ ਬੈਠੀ ਦੇ ਦਿਮਾਗ ਚ ਏਦਾਂ ਆ ਗਿਆ ਤੇ ਮੈਂ ਕਿਹਾ ਵੀ ਦੱਸ ਜੇ ਮਤਲਬ ਕਿ ਇਹਨਾਂ ਕੋਲੇ ਇੰਨਾ ਸਾਰਾ ਕੁਛ ਹੈਗਾ ਤੇ ਆਪਣੇ ਲੋਕਾਂ ਦੀ ਮਦਦ ਕਿਉਂ ਨੀ ਕਰਦੇ ਪੰਜਾਬ ਦੇ ਵਿੱਚ ਜੋ ਉੱਥੇ ਵਰਤ ਰਿਹਾ ਕਿੱਦਾਂ ਆਪਣੇ ਲੋਕਾਂ ਨੂੰ ਕਾਹਤੋਂ ਨੀ ਪਹਿਲਾਂ ਦੱਸ ਰਹੇ ਹਨਾ ਤਾਂ ਬਸ ਇਹ ਸੋਚ ਆ ਜਿਹੜੀ ਮੇਰੇ ਦਿਮਾਗ ਦੇ ਵਿੱਚ ਕੁਝ ਕੁ ਪਲਾਂ ਦੀ ਹੋਈ ਸੀ ਤੇ ਨਾਲ ਦੀ ਨਾਲ ਹੀ ਦਿਮਾਗ ਦੇ ਵਿੱਚ ਇੱਕ ਹੋਰ ਖਿਆਲ ਆਇਆ ਕਿ ਜੇ ਆਪਣੇ ਆਪ ਦਾ ਹੀ ਸੋਚਣਾ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰੇ ਸ਼ਹਿਜ਼ਾਦਿਆਂ ਨੂੰ ਬਚਾ ਸਕਦੇ ਸੀ। ਜੇ ਉਹਨਾਂ ਨੇ ਬਾਕੀਆਂ ਦੀ ਖਾਤਰ ਆਪਣਾ ਪਰਿਵਾਰ ਵਾਰ ਦਿੱਤਾ ਤਾਂ ਫਿਰ ਇਹ ਵੀ ਤਾਂ ਉਸੇ ਦੀ ਅੰਤ ਨੇ, ਉਸੇ ਦਾ ਸਜਾਇਆ ਖਾਲਸਾ ਵਾ, ਤਾਂ ਫਿਰ ਇਹ ਕਿੱਦਾਂ ਮੁਨਕਰ ਹੋਜੂ। ਸੋ ਇਸੇ ਲਈ ਸਾਡੇ ਕੋਲ ਜਿਹੜੇ ਸਾਡੇ ਸਵਾਲ ਹੁੰਦੇ ਆ ਨਾ, ਸਾਨੂੰ ਆਪਣੇ ਜਵਾਬ ਵੀ ਉਹਨਾਂ ਵਿੱਚੋਂ ਹੀ ਮਿਲ ਜਾਂਦੇ ਆ। ਸੋ ਇਸੇ ਲਈ ਜੀ ਅੱਜ ਜੋ ਵੀ ਵਰਤਾਰਾ ਵਰਤ ਰਿਹਾ ਤੇ ਗੁਰੂ ਨੇ ਜਿਸ ਖਾਲਸੇ ਨੂੰ ਥਾਪਿਆ ਸੀ ਉਹ ਖਾਲਸਾ, ਉਸਦੇ ਬਣਾਏ ਹੋਏ ਜਿੰਨੇ ਵੀ ਉਸਦੀ ਸਾਜੀ ਹੋਈ ਜੋ ਬਖਸ਼ਿਸ਼ ਆ, ਉਸ ਨੂੰ ਉਸੇ ਤਰੀਕੇ ਦੇ ਨਾਲ ਲੋਕ ਭਲਾਈ ਦੇ ਵਿੱਚ ਰਾਹ ਲਾ ਰਹੇ ਆ ਤੇ ਲੋਕਾਂ ਦੀ ਮਦਦ ਕਰ ਰਹੇ ਆ। ਸੋ ਬੜੀ ਵਧੀਆ ਗੱਲ ਆ। ਖੈਰ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਕਹਿੰਦੇ ਆ ਨਾ ਕਿ ਬੁਝਾਰਤਾਂ ਦੇ ਨਾਲ ਨਾਲ ਇੱਕ ਪਿਛਲੀ ਵਾਰੀ ਆਪਾਂ ਨਾ ਸ਼ੁਰੂ ਕੀਤਾ ਸੀਗਾ ਕਿ ਆਪਾਂ ਤੁਹਾਨੂੰ ਇੱਕ ਨਾ ਪਹਿਰਾ ਦੱਸਣਾ ਸੀ ਤੇ ਉਹਦਾ ਸਿਰਲੇਖ ਤੁਸੀਂ ਦੱਸਣਾ ਹੁੰਦਾ ਹਨਾ, ਤੇ ਖੈਰ ਚਲੋ ਉਹ ਤਾਂ ਆਪਾਂ ਬਾਅਦ ਵਿੱਚ ਦੇਖਦੇ ਹਾਂ, ਪਰ ਇੱਕ ਗੀਤ ਵੀ ਸੁਣਾਉਂਦੇ ਹਾਂ ਤੇ ਗੀਤ ਤੋਂ ਪਹਿਲਾਂ ਆਪਾਂ ਨਾ ਇੱਕ ਬੁਝਾਰਤ ਵੀ ਤੁਹਾਨੂੰ ਪਾਈ ਸੀ। ਫਿਲਹਾਲ ਦਾ ਮੈਂ ਤੁਹਾਨੂੰ ਬੁਝਾਰਤ ਹੀ ਰਿਪੀਟ ਕਰੂੰਗੀ ਤੇ ਜੇ ਤਾਂ ਦੱਸ ਦੀ ਦੋ ਤਿੰਨ ਜਾਣਿਆਂ ਨੇ ਦੱਸ ਵੀ ਦਿੱਤੀ ਸੀ ਤੇ ਦੋ ਤਿੰਨ ਜਾਣਿਆਂ ਨੇ ਬੁਝਾਰਤ ਦਾ ਜਵਾਬ ਸਹੀ ਦੱਸਿਆ ਸੀ, ਪਰ ਆਪਾਂ ਬਾਕੀਆਂ ਤੋਂ ਵੀ ਅੱਜ ਪੁੱਛਦੇ ਹਾਂ ਤੇ ਜੇ ਨਾ ਪਤਾ ਲੱਗਾ ਤਾਂ ਫਿਰ ਆਪਾਂ ਤੁਹਾਨੂੰ ਇੱਕ ਗੀਤ ਵੀ ਸੁਣਾਵਾਂਗੇ ਜਿਹਦੇ ਵਿੱਚ ਜਿਹੜਾ ਉਹ ਬੁਝਾਰਤ ਦਾ ਜਵਾਬ ਆ, ਪਰ ਉਸ ਗੀਤ ਦੇ ਵਿੱਚੋਂ ਬੁਝਾਰਤ ਦਾ ਜਵਾਬ ਤੁਸੀਂ ਆਪਣੇ ਆਪ ਲੱਭਣਾ। ਪਰ ਫਿਲਹਾਲ ਆਪਾਂ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਹਾਂ ਸੋਫੀਆ ਦੀ ਆਵਾਜ਼ ਦੇ ਵਿੱਚ, ਥੋੜਾ ਜਿਹਾ ਮਾਹੌਲ ਚੇਂਜ ਵੀ ਕਰਦੇ ਹਾਂ ਕਿਉਂਕਿ ਸੁਬਹ ਸੁਬਹ ਸਾਰੇ ਕੰਮਾਂ ਕਾਰਾਂ ਤੇ ਵੀ ਹੋ ਤੁਹਾਨੂੰ ਸਾਰਿਆਂ ਨੂੰ ਬੜਾ ਉਦਾਸ ਕਰਨਾ, ਪਰ ਹਾਂ ਇੱਕ ਸੋਚ ਜ਼ਰੂਰ ਦੇਣਾ ਚਾਹੁੰਦੀ ਹੁੰਦੀ ਹਾਂ ਕਿ ਇੱਕ ਸੋਚ ਜੇ ਮਨ ਦੇ ਵਿੱਚ ਆਵੇ ਤਾਂ ਉਸਦਾ ਜਵਾਬ ਸਾਰੇ ਆਪਣੇ ਆਪ ਹੀ ਲੱਭ ਲੈਂਦੇ ਆ। ਬਾਕੀ ਰਿਚਰਡ ਫਾਈਮਨ ਉਹਨਾਂ ਦਾ ਇੱਕ ਵਿਚਾਰ ਸੀ, ਕਹਿੰਦੇ ਸਮੱਸਿਆ ਇਹ ਨਹੀਂ ਕਿ ਲੋਕ ਅਨਪੜ੍ਹ ਆ, ਸਮੱਸਿਆ ਇਹ ਹੈ ਕਿ ਲੋਕ ਸਿਰਫ ਇੰਨੇ ਕੁ ਹੀ ਪੜ੍ਹੇ ਲਿਖੇ ਹਨ ਕਿ ਉਹ ਉਸ ਤੇ ਵਿਸ਼ਵਾਸ ਕਰ ਲੈਂਦੇ ਆ ਜੋ ਉਹਨਾਂ ਨੂੰ ਦੱਸਿਆ ਜਾਂਦਾ ਵਾ, ਉਹ ਇੰਨੇ ਪੜ੍ਹੇ ਲਿਖੇ ਨਹੀਂ ਹਨ ਕਿ ਉਹ ਹਰ ਉਸ ਚੀਜ਼ ਤੇ ਸਵਾਲ ਕਰ ਸਕਣ ਜੋ ਉਹਨਾਂ ਨੂੰ ਦੱਸੀ ਜਾਂਦੀ ਆ। ਸੋ ਇਸੇ ਲਈ ਜੇ ਇੱਕ ਸੋਚ ਜੇ ਆਪਾਂ ਦੇ ਕੇ ਜਾਵਾਂਗੇ ਤਾਂ ਖੁਦ ਹੀ ਮਨ ਉਸ ਤੇ ਸਵਾਲ ਕਰੂਗਾ ਤੇ ਖੁਦ ਹੀ ਉਸਦਾ ਤੁਸੀਂ ਜਵਾਬ ਲੱਭੋਗੇ। ਤੇ ਲਓ ਫਿਰ ਪ੍ਰੋਗਰਾਮ ਦਾ ਅਗਲਾ ਗੀਤ, ਤੇ ਗੀਤ ਤੋਂ ਬਾਅਦ ਮਿਲਦੇ ਹਾਂ ਖਾਣ ਦੀਆਂ ਆਦਤਾਂ ਦੇ ਨਾਲ। ਦੱਸਿਓ ਤੁਹਾਡੀਆਂ ਖਾਣ ਦੀਆਂ ਆਦਤਾਂ ਕਿੱਦਾਂ ਦੀਆਂ ਨੇ, ਨਹੀਂ ਤਾਂ ਫਿਰ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਜਿੰਨੀਆਂ ਕੁ ਨੂੰ ਮੈਂ ਜਾਣਦੀ ਹਾਂ ਤੇ ਨਾਲੇ ਹੋਰ ਵੀ ਬਹੁਤ ਗੱਲਾਂ ਬਾਤਾਂ। ਤੇ ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
ਲਓ ਜੀ ਗਾਣਾ ਸੁਣਾ ਤੁਸੀਂ ਸੋਫੀਆ ਦੀ ਆਵਾਜ਼ ਦੇ ਵਿੱਚ ਤੇ ਲਓ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਗੱਲ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਤੇ ਇੱਕ ਅੱਜ ਵਾਲੀ ਬੁਝਾਰਤ ਵੀ ਪਾ ਦਿੰਦੀ ਹਾਂ ਜਿਹੜੀ ਕਿ ਬੜੀ ਸੌਖੀ ਹੈ। ਵੈਸੇ ਸੌਖੀ ਤਾਂ ਪਿਛਲੇ ਹਫ਼ਤੇ ਵਾਲੀ ਵੀ ਸੀ ਪਰ ਹਾਲੇ ਤੱਕ ਉਸਦਾ ਜਵਾਬ ਨਹੀਂ ਆਇਆ ਤੇ ਪਰ ਚਲੋ ਖੈਰ ਸ਼ਾਇਦ ਉਹਦਾ ਨਹੀਂ ਪਤਾ ਲੱਗਦਾ, ਇਹਦਾ ਪਤਾ ਲੱਗ ਜਾਵੇ ਆਪਾਂ ਤੁਹਾਨੂੰ ਇਹ ਬੁਝਾਰਤ ਪਾ ਦਿੰਦੇ ਹਾਂ। ਸੋ ਬੁਝਾਰਤ ਆ ਜੀ, ਤੁਰਦੀ ਹਾਂ ਪਰ ਦਿਖਦੀ ਨਹੀਂ, ਸਭ ਨਾਲ ਸਭ ਦੀ ਜਾਨ, ਤੁਰਦੀ ਹਾਂ ਪਰ ਦਿਖਦੀ ਨਹੀਂ, ਮੇਰੇ ਨਾਲ ਸਭ ਦੀ ਜਾਨ, ਦੋ ਲਫ਼ਜ਼ਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ। ਸੋ ਬੜੀ ਸੌਖੀ ਬੁਝਾਰਤ ਆ ਜੀ, ਇੱਕ ਵਾਰੀ ਫਿਰ ਤੋਂ ਪਾ ਦਿੰਦੀ ਹਾਂ ਕਿ ਤੁਰਦੀ ਹਾਂ ਪਰ ਦਿਖਦੀ ਨਹੀਂ, ਮੇਰੇ ਨਾਲ ਸਭ ਦੀ ਜਾਨ, ਦੋ ਲਫ਼ਜ਼ਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ। ਤੇ ਇਹ ਤਾਂ ਵੈਸੇ ਬਹੁਤ ਸੌਖੀ ਜੀ ਬੁਝਾਰਤ ਆ, ਜੇ ਤੁਸੀਂ ਬੁੱਝ ਲਈ ਤਾਂ ਠੀਕ ਹੈ, ਜੇ ਨਾ ਬੁੱਝੀ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦੇਣਾ ਵਾ। ਤੇ ਬਾਕੀ ਚਲੋ ਫਿਰ ਖੈਰ ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਕਿਹਾ ਸੀ ਕਿ ਖਾਣ ਦੀਆਂ ਆਦਤਾਂ ਬੜੀਆਂ, ਕਈਆਂ ਨੂੰ ਨਾ ਅਜੀਬ ਅਜੀਬ ਤਰ੍ਹਾਂ ਦੀਆਂ ਖਾਣ ਦੀਆਂ ਆਦਤਾਂ ਹੁੰਦੀਆਂ ਨੇ, ਹਨਾ। ਤੇ ਤੁਸੀਂ ਵੀ ਦੱਸਿਓ ਕਿ ਤੁਹਾਡੀ ਪਸੰਦ ਦੀ ਆਦਤ ਕਿਹੜੀ ਹੈ, ਕਿਹੜੀ ਚੀਜ਼ ਖਾਣਾ ਵਧੀਆ ਲੱਗਦਾ ਤੁਹਾਨੂੰ। ਤੇ ਲਓ ਫਿਰ ਲਖਵੀਰ ਬਰਾੜ ਪ੍ਰੋਗਰਾਮ ਦੇ ਵਿੱਚ ਆ ਗਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਸਰਬਜੀਤ ਬਾਈ ਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਆ। ਤੇ ਲਓ ਫਿਰ ਇਹਨਾਂ ਨੇ ਦੱਸਦੀ ਆ ਆਪਣੀ ਪਸੰਦ ਕਿ ਕਿਹੜੀ ਚੀਜ਼ ਖਾਣੀ ਇਹਨਾਂ ਨੂੰ ਜ਼ਿਆਦਾ ਪਸੰਦ ਆ। ਕਹਿੰਦੇ ਕਿ ਹਰੀ ਹਰੇ ਛੋਲੀਏ ਦੀ ਤਰੀ ਵਾਲੀ ਸਬਜ਼ੀ ਵਿੱਚ ਰੋਟੀ ਚੂਰ ਚੂਰ ਕੇ ਖਾਣੀ ਮੈਨੂੰ ਬਹੁਤ ਵਧੀਆ ਲੱਗਦੀ ਆ। ਕਹਿੰਦੇ ਪਰ ਇਕੱਲਾ ਬਹਿ ਕੇ ਖਾਣਾ ਪਸੰਦ ਕਰਦਾ, ਕਿਸੇ ਦੇ ਸਾਹਮਣੇ ਨੀ ਲੱਗਦਾ ਸੀ ਹੈ। ਆਹੋ ਫਿਰ ਸਾਹਮਣੇ ਕਹੂੰਗੇ ਤਾਂ ਕੋਈ ਮੰਗ ਲੂਗਾ ਰੋਟੀ, ਹੈ ਨਾ, ਵੀ ਮੈਨੂੰ ਵੀ ਦੇ ਦੋ ਥੋੜੀ ਚੀਜ਼। ਤੇ ਜਿਹੜੀ ਚੀਜ਼ ਆਪਦੇ ਆਪ ਨੂੰ ਪਸੰਦ ਹੋਵੇ ਫਿਰ ਉਹ ਕਿਸੇ ਨੂੰ ਦੇਣ ਨੂੰ ਜੀ ਥੋੜੋ ਨਾ ਕਰਦਾ ਹੁੰਦਾ। ਖੈਰ ਮਜ਼ਾਕ ਕਰਦੀ ਹਾਂ ਪਰ ਮੈਨੂੰ ਪਤਾ ਵਾ ਕਿ ਤਰੀ ਵਾਲੀ ਸਬਜ਼ੀ ਆ ਜਿਹੜੀ ਹਰੇ ਛੋਲੀਏ ਦੀ, ਤਾਂ ਉਹਦੇ ਵਿੱਚ ਰੋਟੀ ਚੂਰ ਕੇ ਖਾਣਾ ਕਿਆ ਬਾਤ ਆ ਜੀ। ਵੈਸੇ ਚਾਹ ਦੇ ਨਾਲ ਵੀ ਕਈ ਰੋਟੀ ਖਾਂਦੇ ਹੁੰਦੇ ਆ ਨਾ, ਚਾਹ ਚ ਡਬੋ ਕੇ, ਮਤਲਬ ਕਿ ਚੂਰ ਕੇ ਕੌਲੀ ਦੇ ਵਿੱਚ ਪਹਿਲਾਂ ਰੋਟੀ ਚੂਰ ਕੇ ਫਿਰ ਚਾਹ ਪਾ ਕੇ ਉਹ ਫੁੱਲ ਜੇ ਜਾਂਦੀ ਆ ਨਾ, ਤੇ ਉਹ ਵੀ ਬੜੀ ਸਵਾਦ ਲੱਗਦੀ ਹੁੰਦੀ ਆ। ਪਰ ਇੱਕ ਸ਼ਰਤ ਹੁੰਦੀ ਆ, ਉਹ ਕਿਹੜੀ ਸ਼ਰਤ ਹੁੰਦੀ ਆ ਤੁਸੀਂ ਦੱਸ ਦਿਓ, ਚੱਲ ਮੈਂ ਹੀ ਦੱਸ ਦਿੰਦੀ ਹਾਂ। ਕਾਹਨੂੰ ਬਚਾਉਣਾ ਵੀ ਜਿਹੜੀ ਚਾਹ ਵਾ ਉਹਦੇ ਚ ਮਿੱਠਾ ਥੋੜਾ ਕੁ ਵੱਧ ਹੋਵੇ, ਹੈ ਨਾ, ਨੋਰਮਲ ਦੇ ਨਾਲੋਂ, ਫਿਰ ਉਹ ਰੋਟੀ ਚੂਰੀ ਹੋਈ ਬੜੀ ਸਵਾਦ ਲੱਗਦੀ ਆ। ਤੇ ਬਾਕੀ ਇੰਡੀਆ ਦੇ ਬਾਰੇ ਗੱਲ ਕੀਤੀ ਇਹਨਾਂ ਨੇ, ਕਹਿੰਦੇ ਬੜੇ ਹੀ ਨਾਜ਼ੁਕ ਹਾਲਾਤ ਬਣੇ ਹੋਏ ਆ ਜੀ, ਵਾਹਿਗੁਰੂ ਜੀ ਕਰਨ। ਹਾਂਜੀ ਬਿਲਕੁਲ, ਇੰਡੀਆ ਦੇ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਆ। ਤੇ ਜਦੋਂ ਪਹਿਲਾਂ ਤਾਂ ਇਹ ਲੱਗਦਾ ਸੀ ਕਿ ਚਲੋ ਇਹ ਸਾਰੀ ਗੇਮ ਆ, ਪਰ ਹੁਣ ਮਤਲਬ ਕਿ ਜਿੱਦਾਂ ਦੇਖ ਕੇ ਲੱਗਦਾ ਨਾ, ਜਦੋਂ ਹਾਲਾਤ ਸੋਹਣੀ ਦੇ ਦੇਖੀ ਦੇ ਆ, ਤਾਂ ਫਿਰ ਉਹ ਡਰ ਜਿਹਾ ਮਨ ਦੇ ਵਿੱਚ ਆ ਜਾਂਦਾ। ਕੁਛ ਕਹਿੰਦੇ ਆ ਨਾ ਕਿ ਡਰ ਦੀ ਖੇਡ ਵੀ ਹੁੰਦੀ ਆ, ਕਿਉਂਕਿ ਸਾਡਾ ਦਿਮਾਗ ਆ ਜਿਹੜਾ ਉੱਦਾਂ ਹੀ ਰਿਐਕਟ ਕਰਦਾ ਜਿੱਦਾਂ ਅਸੀਂ ਸੋਚਣ ਲੱਗ ਜਾਂਦੇ ਹਾਂ। ਇਹ ਮੈਂ ਕਿਸੇ ਕਰਕੇ ਨਹੀਂ, ਮੈਂ ਆਪਣੇ ਕਰਕੇ ਹੀ ਕਹਿ ਰਹੀ ਹਾਂ, ਕਿਉਂਕਿ ਮੇਰੇ ਨਾਲ ਹੀ ਸਾਰਾ ਕੁਛ ਹੁੰਦਾ। ਜਦੋਂ ਮੈਂ ਸੋਚਦੀ ਹੁੰਦੀ ਸੀ ਨਾ ਕਿ ਹਾਈ ਮੈਂ ਬਿਮਾਰ ਆ, ਹਾਈ ਮੇਰੀ ਸਰਜਰੀ ਹੋਈ ਆ, ਤਾਂ ਬਸ ਇੰਨਾ ਹੀ ਸੋਚਣ ਦੀ ਲੋੜ ਹੁੰਦੀ ਸੀ ਕਿ ਬਸ ਕਿੱਦਾਂ ਕਿੱਦਾਂ ਤੇ ਕਿਵੇਂ, ਉਹ ਮੈਨੂੰ ਵੀ ਨਹੀਂ ਪਤਾ। ਕਦੇ ਸਿਰ ਦੁਖਣ ਲੱਗ ਗਿਆ, ਕਦੇ ਦਰਦ ਸ਼ੁਰੂ ਹੋ ਗਿਆ, ਕਦੇ ਬਸ ਕਹਿ ਲਓ ਕਿ ਕਹਿੰਦੇ ਹੁੰਦੇ ਨਾ ਕਿ ਚੂਲ ਪਿੰਗੀ ਹੋਈ ਰਹਿੰਦੀ ਸੀ। ਤੇ ਪਰ ਜਦੋਂ ਖੈਰ ਦੁਨੀਆਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਕੁਛ ਹੋ ਰਿਹਾ, ਪਰ ਜਦੋਂ ਦਿਮਾਗ ਨੇ ਇਹ ਸੋਚਣਾ ਸ਼ੁਰੂ ਕਰਤਾ ਨਾ, ਥੋੜਾ ਜਿਹਾ ਕਹਿ ਲਓ ਕਿ ਬੰਦਾ ਸਟਰੋਂਗ ਬਣਦਾ ਕਿ ਚੱਲ ਜੋ ਹੋਣਾ ਵਾ ਹੋਣਾ ਤੋਂ ਹੀ, ਇਹਨੂੰ ਕੌਣ ਬਦਲ ਸਕਦਾ, ਤੇ ਕੁਛ ਨਹੀਂ ਹੁੰਦਾ, ਮੈਂ ਠੀਕ ਹਾਂ। ਤੇ ਜਦੋਂ ਤੁਸੀਂ ਇਸ ਚੀਜ਼ ਨੂੰ ਸੋਚਣ ਲੱਗ ਜਾਂਦੇ ਹੋ ਤੇ ਆਪਣੀ ਕੇਅਰ ਕਰਦੇ ਹੋ, ਧਿਆਨ ਰੱਖਦੇ ਹੋ, ਦੇਸੀ ਓਲਡ ਫੂਡ ਥੋੜੇ ਜਿਹੇ ਜ਼ਿਆਦਾ ਕਰੋ ਤਾਂ ਜ਼ਿਆਦਾ ਵਧੀਆ ਗੱਲ ਆ, ਤਾਂ ਤੁਹਾਡੀ ਬੋਡੀ ਵੀ ਤੁਹਾਨੂੰ ਦੱਸ ਦਿੰਦੀ ਆ ਆਪਣੇ ਆਪ ਕਿ ਨਹੀਂ ਹਾਂ ਵਾਕਈ ਮੈਂ ਠੀਕ ਹਾਂ। ਤੇ ਪੁਰਾਣੇ ਬਜ਼ੁਰਗ ਆ ਨਾ ਜਿਹੜੇ, ਉਹ ਦੇਸੀ ਓਲਡ ਫੂਡ ਬਹੁਤ ਕਰਦੇ ਹੁੰਦੇ ਸੀ। ਮੈਂ ਆਪਣੇ ਹਰਮਨ ਰੇਡੀਓ ਤੇ ਕੋਈ ਸ਼ੋਅ ਸੁਣ ਰਹੀ ਸੀ, ਹੁਣ ਮੈਨੂੰ ਯਾਦ ਨਹੀਂ ਕਿ ਕਿਹੜਾ ਦਿਨ ਸੀ, ਤੇ ਉਹਦੇ ਵਿੱਚ ਵੀ ਦੱਸ ਰਹੇ ਸੀਗੇ ਕਿ ਜੋ ਅੱਜ ਕੱਲ ਦੇ ਹਾਲਾਤ ਆ ਉਹਦੇ ਵਿੱਚ ਦੇਸੀ ਨੁਕਤੇ ਜ਼ਿਆਦਾ ਕਾਰਗਰ ਨੇ। ਤੇ ਦੂਸਰੀ ਗੱਲ ਇਹ ਵੀ ਸੀ, ਕਹਿੰਦੇ ਕਿ ਉਹ ਕਿਸੇ ਡਾਕਟਰ ਦੀ ਵੀਡੀਓ ਬਾਰੇ ਗੱਲ ਕਰ ਰਹੇ ਸੀਗੇ ਕਿ ਕਹਿੰਦੇ ਸੀ ਕਿ ਸਰੋਂ ਦਾ ਤੇਲ ਆ ਨਾ ਜਿਹੜਾ ਉਹ ਵੀ ਮਦਦਗਾਰ ਆ, ਵੀ ਜਿੱਦਾਂ ਆਪਾਂ ਨੱਕ ਦੇ ਵਿੱਚ ਲਾਉਂਦੇ ਹਾਂ। ਤਾਂ ਫਿਰ ਮੈਨੂੰ ਉਸ ਗੱਲ ਤੋਂ ਚੇਤਾ ਆਇਆ ਕਿ ਮੇਰੇ ਦਾਦਾ ਜੀ ਇੱਦਾਂ ਕਰਦੇ ਹੁੰਦੇ ਸੀ, ਉਹਨਾਂ ਨੇ ਕੀ ਕਰਨਾ, ਜਿਹੜਾ ਸਰੋਂ ਦਾ ਤੇਲ ਆ ਨਾ ਉਹਦੇ ਵਿੱਚ ਲਸਣ ਕੜਕਾ ਲੈਂਦੇ ਸੀਗੇ, ਤੇ ਉਹ ਜਿਹੜਾ ਤੇਲ ਆ ਉਹਨਾਂ ਨੇ ਆਪਣੀਆਂ ਹੱਥਾਂ ਮਤਲਬ ਕਿ ਬਾਹਾਂ ਤੇ ਲੱਤਾਂ ਤੇ ਵੀ ਲਾਉਣਾ, ਤੇ ਉਹ ਨੱਕ ਚ ਵੀ ਲਾਉਂਦੇ ਹੁੰਦੇ ਸੀ, ਤੇ ਕੰਨਾਂ ਦੇ ਵਿੱਚ ਵੀ ਜ਼ਰੂਰ ਪਾਉਂਦੇ ਹੁੰਦੇ ਸੀ। ਹਫ਼ਤੇ ਇੱਕ ਦੀ ਮਤਲਬ ਕਿ ਹਫ਼ਤੇ ਚ ਇੱਕ ਵਾਰੀ ਉਹ ਜ਼ਰੂਰ ਏਦਾਂ ਕਰਦੇ ਹੁੰਦੇ ਸੀਗੇ। ਤੇ ਅਸੀਂ ਕਦੇ ਇਸ ਚੀਜ਼ ਨੂੰ ਕੋਲਿਆ ਹੀ ਨਹੀਂ ਸੀਗਾ, ਤੇ ਨਾ ਹੀ ਸਾਨੂੰ ਕਦੇ ਇਹਨਾਂ ਚੀਜ਼ਾਂ ਦਾ ਹੁੰਦਾ ਸੀ, ਕਿ ਜਾਂ ਫਿਰ ਜਦੋਂ ਸਾਗ ਸੂਗ ਬਣਾਇਆ ਹੁੰਦਾ ਸੀ ਤਾਂ ਉਹਨਾਂ ਨੇ ਘਿਓ ਦੇਸੀ ਘਿਓ ਦੇ ਵਿੱਚ ਲਸਣ ਕੜਕਾ ਕੇ ਉਹ ਬੜਾ ਤੜਕਾ ਸਾਗ ਵਿੱਚ ਪਾਉਂਦੇ ਸੀ, ਪਿਆਜ਼ ਪਿਊਜ਼ ਦਾ ਤੜਕਾ ਉਹਨਾਂ ਨੂੰ ਬੜਾ ਵਧੀਆ ਨਹੀਂ ਸੀ ਲੱਗਦਾ ਹੁੰਦਾ। ਸੋ ਏਦਾਂ ਦੀਆਂ ਜਿਹੜੀਆਂ ਗੱਲਾਂ, ਹੁਣ ਇਹ ਤਾਂ ਪਤਾ ਨਹੀਂ ਕਿਉਂਕਿ ਉਸ ਟਾਈਮ ਨਾ ਤਾਂ ਇੰਨੀ ਸਮਝ ਹੁੰਦੀ ਸੀ ਕਿ ਇਹਦੇ ਫਾਇਦੇ ਕੀ ਆ, ਤੁਸੀਂ ਕਾਹਤੋਂ ਏਦਾਂ ਕਰਦੇ ਹੋ, ਹਨਾ। ਉਦੋਂ ਛੋਟੇ ਸੀ ਤੇ ਇੰਨੇ ਸਵਾਲ ਜਵਾਬ ਕਰਨ ਦਾ ਕਦੇ ਵੀ ਨਹੀਂ ਸੀ ਪਿਆ, ਤੇ ਨਾ ਹੀ ਕਦੇ ਧਿਆਨ ਗਿਆ ਸੀ ਇਹਨਾਂ ਚੀਜ਼ਾਂ ਦੇ ਵਿੱਚ। ਤੇ ਖੈਰ ਇਹ ਜਿਹੜੇ ਦੇਸੀ ਨੁਕਤੇ ਆ ਕੰਮ ਤਾਂ ਬਹੁਤ ਆਉਂਦੇ ਆ, ਇਹਨਾਂ ਦੇ ਪਿੱਛੇ ਲੌਜਿਕ ਕੀ ਆ ਇਹ ਤਾਂ ਹੁਣ ਸਾਡੇ ਬਜ਼ੁਰਗ ਜਾਂ ਸਾਡੇ ਵੱਡੇ ਹੀ ਦੱਸ ਸਕਦੇ ਆ, ਪਰ ਅਸੀਂ ਤਾਂ ਸਿਰਫ ਪੁੱਛ ਸਕਦੇ ਉਹਨਾਂ ਨੂੰ, ਪਰ ਉਹ ਵੀ ਤਾਂ ਜੇ ਸਾਨੂੰ ਆਪ ਪਤਾ ਹੋ ਤੇ ਜੇ ਅਸੀਂ ਉਹਨਾਂ ਨੂੰ ਇੱਦਾਂ ਦੇਖਿਆ ਹੋਊਗਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਗਾਣਾ ਸੁਣਦੇ ਆ ਜੀ। ਗਾਣੇ ਤੋਂ ਬਾਅਦ ਬਜ਼ਾਰਤ ਆਪਾਂ ਨੂੰ ਪਾ ਦਿੱਤੀ ਆ ਕਿ ਬਜ਼ਾਰਤ ਹੈਗੀ ਆ ਜੀ, ਤੁਰਦੀ ਹਾਂ ਪਰ ਦਿਸਦੀ ਨਹੀਂ, ਮੇਰੇ ਨਾਲ ਸਭ ਦੀ ਜਾਨ ਦੋ ਲਫ਼ਜ਼ਾਂ ਦੀ ਚੀਜ਼ ਹਾਂ, ਪੁੱਛੋ ਮੇਰਾ ਨਾਮ ਤੇ ਬਾਕੀ ਦੱਸ ਦੋ ਫਿਰ ਥੋੜੀਆਂ ਖਾਣ ਦੀਆਂ ਆਦਤਾਂ ਕਿਹੜੀਆਂ ਕਿਹੜੀਆਂ ਵਧੀਆ ਵਾ ਤੇ ਬਾਕੀ ਫਿਰ ਮੈਂ ਤਾਂ ਤੁਹਾਨੂੰ ਕਈ ਗੱਲਾਂ ਦੱਸ ਹੀ ਦੇਣੀਆਂ ਨੇ, ਪਤਾ ਹੀ ਆ ਵੀ ਜੇ ਅੱਜ ਖਾਣ ਦੀਆਂ ਗੱਲਾਂ ਸ਼ੁਰੂ ਕੀਤੀਆਂ ਤਾਂ ਪੱਕਾ ਖਾਣ ਖੂਨ ਦਾ ਹਿਸਾਬ ਕਿਤਾਬ ਜਿਹਾ ਇੱਦਾਂ ਦਾ ਹੀ ਹੋਣਾ ਵਾ। ਤੇ ਲਓ ਫਿਰ ਚਲੋ ਸੁਣਦੇ ਆ ਜੀ ਇੱਕ ਗੀਤ ਤੇ ਮਿਲਦੇ ਆ ਫਿਰ ਗੀਤ ਤੋਂ ਬਾਅਦ। ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ, ਡੈਡੀਕੇਟ ਕਰਨਾ ਚਾਹੁੰਦੇ ਹੋ ਗਾਣਾ ਕਿਸੇ ਨੂੰ ਤਾਂ ਫਟਾਫਟ ਮੈਸੇਜ ਭੇਜ ਦਿਓ ਜੀ +91 7550801449 ਤੇ। ਪ੍ਰੋਗਰਾਮ ਦੇ ਚਲਦੇ ਚਲਦੇ ਆਪਾਂ ਤੁਹਾਨੂੰ ਤੁਹਾਡੇ ਪਸੰਦ ਦੇ ਗਾਣੇ ਜ਼ਰੂਰ ਸੁਣਾਵਾਂਗੇ। ਤੇ ਲਓ ਜੀ ਫਿਰ ਟਾਊਨ ਵਿੱਚ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਸੁਣਦੇ ਆ ਗੀਤ ਤੇ ਮਿਲਦੇ ਗੀਤ ਤੋਂ ਬਾਅਦ।
ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਚੰਨ ਤੇ ਨੀ ਮਰਦਾ, ਡਾਊਨ ਟੂ ਅਰਥ ਰਹਿ ਕੇ ਗੱਲ ਕਰਦਾ
ਓਏ।
ਹਾਂ ਸੂਰਜਾਂ ਦਾ ਜਾਇਆ ਚੰਨ ਤੇ ਨੀ ਮਰਦਾ, ਡਾਊਨ ਟੂ ਅਰਥ ਰਹਿ ਕੇ ਗੱਲ ਕਰਦਾ, ਘੁੰਮਦਾ ਚੈਲੰਜਰ ਤੇ ਪੁੱਛ ਚੱਕ ਕੇ ਪੁੱਛ ਗਿੱਛ ਰੱਖੇ ਸਰਕਾਰ ਦੀ ਓਏ। ਅੱਲੜਾਂ ਦੇ ਦਿਲ ਕੱਢ ਕੱਢ ਸੁੱਟਦਾ,
ਮੈਂ ਲਓ ਜੀ, ਟਾਉਣ ਵਿਚ ਜਾਂਦਾ ਸਰਦਾਰ ਨਹੀਂ ਹੈ। ਸੋ ਵਾਕਈ ਜੀ ਸਰਦਾਰ ਹੁੰਦਾ ਤਾਂ ਵੈਸੇ ਹਰ ਇੱਕ ਦੀ ਪਸੰਦ ਹੁੰਦਾ ਵਾ, ਤੇ ਬਾਕੀ ਜਦੋਂ ਪੱਗ ਦੇ ਨਾਲ ਤੁਰਿਆ ਜਾਂਦਾ ਕਿਤੇ ਦੇਖਦਾ ਹੋਵੇ ਤਾਂ ਬਾਕੀ ਇੱਕ ਵਾਰੀ ਤਾਂ ਮਨ ਚੋਂ ਹਾਏ ਨਿਕਲਦੀ ਨਿਕਲਦੀ ਆ, ਹਨਾ, ਕਿ ਕਿੰਨਾ ਸੋਹਣਾ ਲੱਗਦਾ ਵਾ। ਸੋ ਸਰਦਾਰੀ ਹੈ ਜੀ ਪੱਗ ਦੇ ਨਾਲ, ਤੇ ਬਾਕੀ ਇੱਧਰ ਲਖਵੀਰ ਬਰਾੜ ਪ੍ਰੋਗਰਾਮ ਦੇ ਵਿੱਚ ਪਹੁੰਚ ਗਿਆ ਜੀ, ਤੇ ਬਾਕੀ ਤੁਸੀਂ ਬੁਝਾਰਤ ਦਾ ਜਵਾਬ ਬਿਲਕੁਲ ਸਹੀ ਦਿੱਤਾ ਵਾ, ਤੇ ਸ਼ੁਕਰੀਆ ਮਿਹਰਬਾਨੀ ਲਖਵੀਰ ਜੀ। ਤੇ ਇੱਧਰ ਮੇਰੀ ਭੈਣ ਵੀਰਪਾਲ ਕੌਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਹਾਲ ਚਾਲ ਪੁੱਛ ਰਹੇ ਆ ਸਾਰਿਆਂ ਦਾ, ਤੇ ਕਹਿੰਦੇ ਕੀ ਹਾਲ ਚਾਲ ਆ। ਹਾਲ ਚਾਲ ਭੈਣ ਜੀ ਸਾਡਾ ਬਿਲਕੁਲ ਸਹੀ ਆ, ਤੁਸੀਂ ਸੁਣਾਓ ਕੀ ਹਾਲ ਚਾਲ ਆ, ਕਿਵੇਂ ਹੋ, ਘਰ ਪਰਿਵਾਰ ਸਭ ਠੀਕ ਠਾਕ ਆ? ਤੇ ਬਾਕੀ ਤੁਸੀਂ ਬੁਝਾਰਤ ਦਾ ਜਵਾਬ ਜਿਹੜਾ ਭੇਜਿਆ ਉਹ ਦੋਨਾਂ ਹੀ ਬਿਲਕੁਲ ਠੀਕ ਆ। ਇੱਕ ਤਾਂ ਮੈਂ ਪਿਛਲੇ ਹਫਤੇ ਪਾਈ ਸੀ ਕਿ ਤਲੀ ਤੇ ਕਬੂਤਰ ਨੱਚੇ, ਤੁਸੀਂ ਉਸਦਾ ਜਵਾਬ ਵੀ ਦੇ ਦਿੱਤਾ, ਤੇ ਦੂਸਰਾ ਜਿਹੜੀ ਅੱਜ ਬੁਝਾਰਤ ਪਾਈ ਆ ਉਸਦਾ ਜਵਾਬ ਵੀ ਦਿੱਤਾ, ਸੋ ਬਿਲਕੁਲ ਠੀਕ ਆ ਜੀ। ਤੇ ਬਾਕੀ ਇੱਧਰ ਲਖਵੀਰ ਬਰਾੜ ਕਹਿੰਦੇ ਕਿ ਗਾਣਾ ਸੁਣਾ ਦੋ ਜੀ, ਚੁੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ ਤੇ ਦੂਜਾ ਕਜਲਾ ਅੱਖਾਂ ਦੇ ਵਿੱਚ ਪਾ ਲਿਆ ਨੇ, ਇੱਕ ਤੇਰੀ ਅੱਖ ਕਾਸ਼ ਨਹੀਂ ਹੈ ਕਰਦੂ ਸਿਕੰਦਰ ਦੀ ਆਵਾਜ਼ ਦੇ ਵਿੱਚ। ਹਾਂਜੀ ਬਿਲਕੁਲ ਸੁਣਾਵਾਂਗੇ ਜੀ, ਤੇ ਸ਼ੁਕਰੀਆ ਮਿਹਰਬਾਨੀ ਲਖਵੀਰ ਜੀ। ਤੇ ਅੱਗੇ ਨਰਿੰਦਰ ਰਾਠੌਰ ਕਹਿੰਦੇ ਕਿ ਓਏ ਹੋਏ ਹੋਏ ਹੋਏ, ਅੱਛਾ ਇਹਨਾਂ ਨੇ ਤਾਂ ਰੋਟੀ ਦੀ ਫੋਟੋ ਵੀ ਭੇਜ ਦਿੱਤੀ ਹੈ, ਹੈ ਕਹਿੰਦੇ ਪਰ ਕਈ ਲੋਕ ਗੋਲ ਗੇੜੇ ਬੜੇ ਖਾਂਦੇ ਨੇ ਜਿਹੜੇ ਗੋਲ ਗੱਪਾ ਰੈਸਟੋਰੈਂਟ ਦੇ ਕੋਲ ਰਹਿੰਦੇ ਨੇ। ਹਾਂ ਹਾਂ ਅੱਛਾ, ਉਹ ਗੋਲ ਗੱਪਾ ਰੈਸਟੋਰੈਂਟ ਦੇ ਕੌਣ ਨੇੜੇ ਕੌਣ ਰਹਿੰਦਾ ਵਾ? ਹੈ ਤੁਸੀਂ ਤਾਂ ਅੱਜ ਦਾਲ ਵਾਲੇ ਪਰੌਂਠੇ ਖਾਧੀ ਜਾਂਦੇ ਹੋ, ਨਾਲ ਰਾਇਤਾ ਬਣਿਆ, ਮਿਰਚਾਂ, ਚਾਹ, ਓਏ ਹੋਏ ਹੋਏ, ਤਾਂ ਨਜ਼ਾਰੇ ਹੀ ਹੈ ਬ੍ਰੇਕਫਾਸਟ ਦਾ, ਬੜਾ ਘੈਂਟ ਬ੍ਰੇਕਫਾਸਟ ਆ ਤੁਹਾਡਾ, ਚਲੋ ਵਧੀਆ ਗੱਲ ਆ, ਪਰ ਰੋਟੀ ਤੁਸੀਂ ਪਕਾਈ ਲੱਗਦੀ ਹੈ ਮੈਨੂੰ, ਸੱਚੀ ਸੱਚੀ ਦੱਸਿਓ ਗਰਾਂ ਦੀ, ਤੁਸੀਂ ਪਕਾਈ ਹੈ ਨਾ ਚਾਹ ਵੀ ਤੁਸੀਂ ਬਣਾਈ ਲੱਗਦੀ ਆ, ਬਹੁਤਾ ਪੱਤੀ ਪਾਈ ਹੋਈ ਆ। ਖੈਰ ਚਲੋ ਬਹੁਤ ਵਧੀਆ ਗੱਲ ਆ ਜੀ, ਨਾਸ਼ਤਾ ਤੁਹਾਡਾ ਬੜਾ ਵਧੀਆ ਵਾ, ਦੇਖ ਕੇ ਭੁੱਖ ਹੀ ਲੱਗਿਆ ਜੀ, ਚਲੋ ਕੋਈ ਗੱਲ ਨੀ, ਕਹਿੰਦੇ ਹੁੰਦੇ ਆ ਵੈਸੇ ਇਕੱਲਾ ਖਾਓ ਤਾਂ ਮੈਂ ਕਹਿੰਦੀ ਨੀ, ਵੰਡ ਖਾਓ ਖੰਡ ਖਾਓ, ਬਾਕੀ ਤੁਸੀਂ ਆਪ ਹੀ ਸਮਝਦਾਰ ਹੋ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਲਖਵੀਰ ਜੀ ਨੇ ਤਾਂ ਗਾਣਾ ਸੁਣਨਾ ਚਾਹਿਆ, ਆਪਾਂ ਉਹ ਗਾਣਾ ਜ਼ਰੂਰ ਸੁਣਾਵਾਂਗੇ, ਪਰ ਨਾਲ ਹੀ ਆਪਾਂ ਪਿਛਲੇ ਹਫਤੇ ਵਾਲਾ ਸਸਪੈਂਸ ਵੀ ਖਤਮ ਕਰ ਦਈਏ ਲਖਵੀਰ ਜੀ। ਤੁਹਾਡੇ ਗਾਣੇ ਤੋਂ ਪਹਿਲਾਂ ਅਸੀਂ ਇੱਕ ਹੋਰ ਗਾਣਾ ਸੁਣਾਉਣਾ ਜਿਹਦੇ ਵਿੱਚ ਪਿਛਲੇ ਹਫਤੇ ਦੀ ਜਿਹੜੀ ਬੁਝਾਰਤ ਆ ਉਹਦਾ ਨਾ ਕਲੂ ਮਿਲ ਸਕਦਾ ਵਾ ਜੀ, ਧਿਆਨ ਜੇ ਨਾਲ ਦੇਖੋ, ਬਾਹਲਾ ਨੀ, ਤੁਹਾਨੂੰ ਪਤਾ ਹੀ ਹੈ ਵਿਅਕਤੀ ਤਾਂ ਮੈਂ ਉਲਝਾਉਣੀ ਹੁੰਦੀ ਆ, ਤੇ ਮਿਲ ਸਕਦਾ, ਬਾਕੀ ਅੱਗੇ ਉਹਦੇ ਵਿੱਚੋਂ ਕਲੂ ਲੱਭਣਾ ਯਾਨੀ ਪਰਚੀ ਲੱਭਣੀ ਉਹ ਸਾਰੀ ਤੁਹਾਡੀ ਤੇ ਆ, ਤੇ ਗਾਣਾ ਆਪਾਂ ਤੁਹਾਨੂੰ ਅਗਲਾ ਉਹੀ ਸੁਣਾਉਣਾ, ਪਰ ਬੁਝਾਰਤ ਨੂੰ ਇੱਕ ਵਾਰੀ ਫਿਰ ਤੋਂ ਪਾ ਦੇਣੀ ਆ ਕਿ ਤਲੀ ਤੇ ਕਬੂਤਰ ਨੱਚੇ। ਸੋ ਇਸ ਦਾ ਜਿਹੜਾ ਜਵਾਬ ਆ ਉਹ ਤੁਸੀਂ ਸਾਨੂੰ ਦੇਣਾ ਵਾ, ਤੇ ਜੇ ਜਵਾਬ ਗਾਣੇ ਚੋਂ ਲੱਭ ਲਿਆ ਤਾਂ ਤੁਹਾਡੀ ਇੱਛਾ ਵਾ, ਪਰ ਹੈ ਇਹਦੇ ਵਿੱਚ ਗਾਣੇ ਚ ਜਵਾਬ ਉਹਦਾ। ਤੇ ਜਿਹੜੀ ਅੱਜ ਵਾਲੀ ਬੁਝਾਰਤ ਪਾਈ ਸੀ ਉਸਦਾ ਜਵਾਬ ਮੈਨੂੰ ਲੱਗਦਾ ਬੜਾ ਹੀ ਸੌਖਾ ਸੀ ਜਿਹੜਾ ਤੁਸੀਂ ਲੱਭ ਲਿਆ, ਕੋਈ ਚੱਕਰ ਨੀ, ਦੇਖਦੇ ਹਾਂ ਹਨਾ ਇੱਕ ਵਾਰੀ ਫਿਰ ਤੋਂ ਆਪਾਂ ਬਾਕੀਆਂ ਨੂੰ ਵੀ ਦੱਸ ਦਿੰਦੇ ਹਾਂ ਕਿ ਤੁਰਦੀ ਹਾਂ ਪਰ ਦੇਸੀ ਨੀ, ਨੇੜੇ ਨਾਲ ਸਭ ਦੀ ਜਾਨ, ਦੋ ਲੱਖਾਂ ਦੀ ਚੀਜ਼ ਹਾਂ, ਪੁੱਛੋ ਮੇਰਾ ਨਾਂ, ਤੇ ਬਾਕੀ ਖਾਣ ਦੀਆਂ ਆਦਤਾਂ ਤੁਸੀਂ ਦੱਸ ਹੀ ਚੁੱਕੇ ਹੋ। ਚਲੋ ਖੈਰ ਮੈਂ ਨੀ ਦੱਸਦਾ ਆਪਣੀਆਂ ਆਦਤਾਂ, ਮੇਰੀਆਂ ਆਦਤਾਂ ਤਾਂ ਵੱਖਰੀਆਂ ਹੀ ਹੈਗੀਆਂ, ਤੁਸੀਂ ਹੱਸੋਗੇ ਹਨਾ ਸੁਣ ਸੁਣ ਕੇ ਕਿੱਦਾਂ ਦੀਆਂ, ਪਰ ਉਹ ਚੱਕਰ ਕੀ ਹੋਇਆ ਨਾ ਮੈਨੂੰ ਯਾਦ ਕਿੱਥੋਂ ਹੋਇਆ, ਕੱਲ ਕੰਮ ਤੇ ਸ਼ਾਮ ਨੂੰ ਅਮਰੂਦ ਲੈ ਕੇ ਗਈ ਤੇ ਮੈਂ ਉਹਨੂੰ ਗੋਰੀ ਸੀਗੀ ਉੱਥੇ, ਤੇ ਇੱਕ ਮੇਰੀ ਫਰੈਂਡ ਹੀ ਕੰਮ ਕਰਦੀ ਨਾਲ, ਤੇ ਉਹਨੂੰ ਮੈਂ ਕਿਹਾ ਵੀ ਤੂੰ ਖਾਣੇ ਆ, ਕਹਿੰਦੀ ਮੈਨੂੰ ਸੋਇਆ ਸੋਸ ਦੇ ਨਾਲ ਸਵਾਦ ਲੱਗਦੇ ਆ ਅਮਰੂਦ ਖਾਣੇ, ਸੋਇਆ ਸੋਸ ਹੈਗੀ ਆ ਕੇ ਖਾਊਂਗੀ, ਉਹ ਮੈਂ ਕਿਹਾ ਸੋਇਆ ਸੋਸ ਦੇ ਨਾਲ ਅਮਰੂਦ ਖਾਣੇਗੀ ਤੂੰ? ਕਹਿੰਦੀ ਵੈਰੀ ਯੰਮੀ ਹੈ, ਮੈਂ ਕਿਹਾ ਅੱਛਾ, ਮੈਂ ਕਿਹਾ ਰਹਿਣ ਦੇ ਤੂੰ ਟੇਕ ਜਾ ਹਨਾ, ਤੇ ਇੰਨਾ ਹੱਸੀ ਮੈਂ ਕਿਹਾ ਦੱਸ ਅਮਰੂਦ ਇਹਨੇ ਸੋਇਆ ਸੋਸ ਦੇ ਨਾਲ ਖਾਣੇ ਆ, ਤੇ ਮੁੜ ਕੇ ਉਹਦੂ ਬਾਅਦ ਚ ਕੀ ਹੋਇਆ, ਤੇ ਚਲੋ ਸੰਤਰਿਆਂ ਦੇ ਉੱਪਰ ਤਾਂ ਆਪਾਂ ਖੈਰ ਚਲੋ ਜਦੋਂ ਖਾਂਦੇ ਹਾਂ ਆਪਾਂ ਨਮਕ ਪਾ ਹੀ ਲੈਂਦੇ ਹਾਂ, ਉਹ ਅੰਗੂਰਾਂ ਨੂੰ ਵੀ ਏਦਾਂ ਚੀਜ਼ਾਂ ਨੀ ਚੰਗੀ ਆਪਾਂ ਲਾ ਕੇ ਖਾਂਦੇ ਹਾਂ, ਉਹ ਕਿੰਨਾ ਕਿੰਨਾ ਸਾਰਾ ਨਮਕ ਲਾ ਕੇ ਨਾ ਅੰਗੂਰਾਂ ਨੂੰ ਵੀ ਉੱਦਾਂ ਹੀ ਖਾਵੇ, ਮੇਰਾ ਹਾਸਾ ਨਿਕਲ ਗਿਆ, ਕਹਿੰਦੇ ਕਹਿੰਦੀ ਕੀ ਹੋ ਜਾਣਾ ਜੀ, ਨਹੀਂ ਕਹਿੰਦੇ ਸੋਕੀ, ਕਹਿੰਦੀ ਕਿਉਂ ਵੀ ਇਹ ਵਧੀਆ ਨੀ ਲੱਗਦੇ, ਮੈਂ ਕਹਿੰਦੀ ਮੈਨੂੰ ਬਹੁਤ ਟੇਸਟੀ ਲੱਗਦੇ, ਮੈਂ ਕਿਹਾ ਅੱਛਾ ਨਹੀਂ ਬਈ, ਮੈਂ ਤਾਂ ਤੇਰੀ ਸੋਸ ਵਾਲੀ ਗੱਲ ਤੋਂ ਹੱਸਦੀ ਸੀ ਕਿ ਤੂੰ ਸੋਇਆ ਸੋਸ ਦੇ ਨਾਲ ਅਮਰੂਦ ਖਾਂਦੀ ਆ, ਤਾਂ ਫਿਰ ਮੈਨੂੰ ਆਪਣੀ ਗੱਲ ਵੀ ਚੇਤੇ ਆ ਗਈ, ਮੈਂ ਵੀ ਏਦਾਂ ਹੀ ਕਰਦੀ ਹੁੰਦੀ ਹਾਂ ਨਾ, ਪਰ ਅਮਰੂਦ ਤਾਂ ਨੀ ਸੋਇਆ ਸੋਸ ਨਾਲ ਖਾਂਦੀ, ਪਰ ਮੈਨੂੰ ਚਾਹ ਨਾਲ ਗਿਰੀਆਂ ਖਾਣੀਆਂ ਬਹੁਤ ਪਸੰਦ ਆ, ਚਾਹ ਗਿਰੀਆਂ ਦੇ ਨਾਲ ਰੋਟੀ ਖਾਣੀ ਬਹੁਤ ਪਸੰਦ ਆ, ਤੇ ਹੋਰ ਵੀ ਹੈਗੇ ਆ ਘਰ, ਬਾਹਲੀਆਂ ਤਾਂ ਨਹੀਂ ਦੱਸੂਗੀ ਮੈਂ ਆਪਣੀ ਤਾਂ ਇੱਕੋ ਅੱਧੀ ਇੱਕ ਅੱਧ ਵੀ ਦੱਸੂਗੀ ਹਰਕਤ ਇੱਦਾਂ ਦੀ, ਚਾਹ ਰੋਟੀ ਦੇ ਨਾਲ ਗਿਰੀਆਂ ਖਾਣੀਆਂ ਮੈਨੂੰ ਬਹੁਤ ਪਸੰਦ ਆ, ਘੰਟੇ ਸਬਜ਼ੀ ਦੀ ਥਾਂ ਤੇ ਬੁਰਕੀ ਚ ਗਿਰੀਆਂ ਪਾ ਕੇ ਖਾਣੀਆਂ, ਉਹ ਮੈਨੂੰ ਬੜੀਆਂ ਟੇਸਟੀ ਲੱਗਦੀਆਂ ਹੁੰਦੀਆਂ ਨੇ, ਤੇ ਜਾਂ ਫਿਰ ਨਮਕ ਵਾਲੇ ਚੌਲ ਹੁੰਦੇ ਆ ਨਾ ਜਿਹੜੇ ਬਣਾਏ ਹਨਾ, ਉਹਨਾਂ ਦੇ ਵਿੱਚ ਖੰਡ ਪਾ ਕੇ ਖਾਣੀ, ਉਹ ਵੀ ਬੜੀ ਵਧੀਆ ਲੱਗਦੀ ਆ, ਖੱਟੇ ਮਿੱਠਿਆਂ ਜਿਹਾ ਸਵਾਦ ਹੋ ਜਾਂਦਾ ਨਾ ਉਹਦਾ, ਖੈਰ ਚਲੋ ਆਪੋ ਆਪਣਾ ਆਪੋ ਆਪਣੀ ਪਸੰਦ ਆ, ਜਿਦਾ ਜਿਦਾ ਜਿਹਨੂੰ ਵਧੀਆ ਲੱਗਦਾ। ਖੈਰ ਬਾਲੀਆਂ ਨੀ ਦੱਸੂਗੀ ਕਿਉਂਕਿ ਸਾਰੀਆਂ ਪੁੱਠੀਆਂ ਆਦਤਾਂ ਹੀ ਹੁੰਦੀਆਂ, ਫਿਰ ਕਹੋਗੇ ਕੋਈ ਦੱਜ ਦੀ ਗੱਲ ਹੀ ਨੀ ਆਉਂਦੀ, ਖਾਣਾ ਪਾਣੀ ਵੀ ਉਹੋ ਜਿਹਾ ਹੀ ਆ ਤੇ ਬੋਲਦੀ ਵੀ ਉੱਦੀ ਹੁੰਦੀ ਆ, ਹਨਾ। ਖੈਰ ਚਲੋ ਕੋਈ ਗੱਲ ਨੀ, ਤੁਸੀਂ ਵੀ ਦੱਸਿਓ ਆਪਣੀਆਂ ਆਪਣੀਆਂ ਆਦਤਾਂ ਤੇ ਉਹਨਾਂ ਟਾਈਮ ਆਪਾਂ ਤੁਹਾਨੂੰ ਕਿਹੜੀ ਬਜ਼ਾਰਤ ਪਾਈ ਸੀ ਕਿ ਤਲੀ ਤੇ ਕਬੂਤਰ ਨੱਚੇ, ਉਸ ਬਜ਼ਾਰ ਦਾ ਜਵਾਬ ਜੇ ਲੱਭ ਸਕੇ ਤਾਂ ਲੱਭ ਲਿਓ ਜੀ ਇਸ ਗੀਤ ਦੇ ਵਿੱਚੋਂ, ਨਹੀਂ ਤਾਂ ਫਿਰ ਥੋੜੇ ਜਿਹੇ ਟਾਈਮ ਬਾਅਦ ਮੈਂ ਖੁਦ ਹੀ ਦੱਸ ਦੂੰਗੀ। ਪਰ ਜਿਨ੍ਹਾਂ ਨੇ ਦੱਸਿਆ ਸੀ, ਕਈ ਜਣਿਆਂ ਨੇ ਦੱਸਿਆ ਸੀ ਉਹ ਸਹੀ ਸੀ ਤੇ ਨਰਿੰਦਰ ਠੌਰ ਜੀ ਤੁਸੀਂ ਤਾਂ ਗਲਤ ਦੱਸਿਆ ਸੀ, ਜੇ ਲੱਭ ਸਕਦੇ ਫਿਰ ਲੱਭ ਲਿਓ। ਲਓ ਫਿਰ ਸੁਣਦੇ ਹਾਂ ਜੀ ਇੱਕ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਬਾਰੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ, ਉੱਤੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ। ਓ ਬਾਜੀਆਂ ਤੇ ਛੱਡਦੇ ਆ ਜੀਨਿਆਂ ਦੇ ਪੱਠੇ, ਉੱਥੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ। ਸੁਰਖੀ ਕਬੂਤਰੀ ਦੀ ਅੱਖ ਉੱਤੇ ਮਾਣ, ਚੋਗਾ ਤਲੀਆਂ ਤੇ ਚੁਗਦੀ ਆ ਸਿਰੇ ਦੀ ਰਕਾਨ। ਨਲਕੀ ਬਰੂਦ ਵਾਲੀ ਲਾ ਕੇ ਛੱਡ ਦਈਏ, ਟਿੱਕੀ ਬਾਣ ਖੜ ਜਾਂਦੇ ਵਿੱਚ ਅਸਮਾਨ। ਉਹ ਪਰੇ ਬਨੇਰੇ ਵਾਲੇ ਅੱਖ ਨਹੀਂ ਉਹ ਕਰਦੇ, ਮੌਸਮ ਨੀ ਹੋਣ ਭਾਵੇਂ ਅੱਗ ਤੋਂ ਵੀ ਤੱਤੇ। ਬਾਜੀਆਂ ਤੇ ਛੱਡਦੇ ਆ ਜੀਨਿਆਂ ਦੇ ਪੱਠੇ, ਉੱਥੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ। ਦਾਦਾ ਮੇਰਾ ਸ਼ੌਂਕੀ ਰੱਖਦਾ ਸੀ ਘੋੜੀਆਂ, ਵਿਹੜੇ ਦਾ ਸ਼ਿੰਗਾਰ ਫਲਦਾਂ ਦੀ ਜੋੜੀਆਂ। ਉਹ ਦਾਦਾ ਮੇਰਾ ਸ਼ੌਂਕੀ ਰੱਖਦਾ ਸੀ ਘੋੜੀਆਂ, ਵਿਹੜੇ ਦਾ ਸ਼ਿੰਗਾਰ ਫਲਦਾਂ ਦੀ ਜੋੜੀਆਂ। ਜਿੱਥੇ ਖੜ ਜਾਈਏ ਫਾਨੇ ਬੋਲੀ ਪੌੜੀਆ, ਪਹਿਲੇ ਦੌੜ ਵਾਲੀ ਲਈ ਕਲਾੜੀ ਸਾਂਭੀ ਆ। ਫੋਕੇ ਸੋਡਿਆਂ ਦੇ ਕਦੇ ਡੱਟ ਨਹੀਂ ਉਹ ਪੱਟੇ। ਬਾਜੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ, ਉੱਤੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ। ਬਾਜੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ, ਉੱਤੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ। ਖੇਡਦੇ ਕਬੱਡੀਆਂ ਨੇ ਜੋਬਨੇ ਦੀ ਰੁੱਤੇ, ਲਾਉਂਦੇ ਮਿਹਨਤਾਂ ਨੀ ਜਦੋਂ ਹੋਣ ਸ਼ਹਿਰੀ ਸੁੱਤੇ। ਉਹ ਖੇਡਦੇ ਕਬੱਡੀਆਂ ਨੇ ਜੋਬਨੇ ਦੀ ਰੁੱਤੇ, ਲਾਉਂਦੇ ਮਿਹਨਤਾਂ ਨੀ ਜਦੋਂ ਹੋਣ ਸ਼ਹਿਰੀ ਸੁੱਤੇ। ਦਲਵੀਰੀ ਉੱਤੇ ਨੀ ਤੂੰ ਮਾਰ ਲੱਠ ਰਾਈਆਂ, ਲਿਖਿਆ ਨੀ ਜਾਣਾ ਨਾਮ ਤੇਰਾ ਗੁੱਤੀ ਉੱਤੇ। ਭੁੱਲਰ ਤੇ ਮਰਦੀਆਂ ਸ਼ੌਕ ਪੂਰੇ ਕਰਦੀਆਂ, ਬੇਗੀਏ ਨੀ ਤੇ ਤੂੰ ਸਾਂਭੇ ਜਾਣੇ ਨਹੀਂ ਉਹ ਯੱਕੇ। ਬਾਜੀਆਂ ਤੇ ਛੱਡ ਲਾਏ ਨਹੀਂ ਉਹ ਸੱਟੇ। ਬਾਜੀਆਂ ਤੇ ਛੱਡਦੇ ਆ ਚੀਨਿਆਂ ਦੇ ਪੱਠੇ, ਉੱਤੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ। ਉੱਤੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ। ਉੱਤੋਂ ਸਾਡੇ ਯਾਰ ਵੀ ਬਸਾਰੇ ਇੱਕ ਪੱਤੇ।
ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਲਓ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਣਾ ਆਪਾਂ ਤੁਹਾਨੂੰ ਸੁਣਾ ਦਿੱਤਾ ਤੇ ਹੁਣ ਇਹਦੇ ਵਿੱਚੋਂ ਜੇ ਤੁਸੀਂ ਲੱਭ ਸਕਦੇ ਹੋ ਤਾਂ ਲੱਭ ਲਿਓ ਗਾਣੇ ਦੇ ਵਿੱਚੋਂ ਹੀ ਲੱਭ ਲਿਆ ਜੀ। ਦੇਖਿਆ ਨਰਿੰਦਰ ਜੀ ਤੁਹਾਨੂੰ ਕਿਹਾ ਸੀ ਨਾ ਕਿ ਆਪਾਂ ਤੁਹਾਨੂੰ ਗਾਣਾ ਸੁਣਾਉਣਾ ਵਾ ਤੇ ਗਾਣੇ ਦੇ ਵਿੱਚੋਂ ਬਹੁਤ ਜਾਣਿਆਂ ਨੇ ਇਸਦਾ ਜਿਹੜਾ ਜਵਾਬ ਆ ਉਹ ਲੱਭ ਲੈਣਾ ਹਨਾ ਤੇ ਬਾਕੀ ਤੁਹਾਨੂੰ ਪਤਾ ਲੱਗ ਗਿਆ ਤੇ ਵਧੀਆ। ਬਾਕੀ ਮੈਨੂੰ ਇਹ ਨੀ ਪਤਾ ਵੀ ਤੁਸੀਂ ਇੱਧਰ ਉੱਧਰੋਂ ਪਰਚੀ ਲਈ ਹੋ ਪਰ ਪਰਚੀ ਤਾਂ ਆਪਾਂ ਵੀ ਤੁਹਾਨੂੰ ਗਾਣੇ ਦੇ ਵਿੱਚੋਂ ਦੇ ਦਿੱਤੀ ਸੀ ਤੇ ਬਿਲਕੁਲ ਸਹੀ ਆ ਜੀ ਜਵਾਬ ਜਿਹੜਾ ਤੁਸੀਂ ਭੇਜਿਆ। ਸ਼ੁਕਰੀਆ ਮਿਹਰਬਾਨੀ। ਤੇ ਇੱਧਰ ਲਖਵੀਰ ਬਰਾੜ ਇਹਨਾਂ ਨੇ ਥੋੜੀ ਜੀ ਥੋੜਾ ਗਲਤ ਹੋ ਗਿਆ ਲਖਵੀਰ ਜੀ, ਚਲੋ ਕੋਈ ਗੱਲ ਨੀ, ਪਰ ਤੁਸੀਂ ਪਹਿਲੀ ਜ਼ਰੂਰਤ ਦਾ ਜਵਾਬ ਬਿਲਕੁਲ ਸਹੀ ਦਿੱਤਾ ਸੀ। ਆਪਾਂ ਇਸੇ ਕਰਕੇ ਤੁਹਾਨੂੰ ਸਾਡੇ ਪਸੰਦ ਦਾ ਗਾਣਾ ਜ਼ਰੂਰ ਸੁਣਾਉਣਾ ਵਾ। ਤੇ ਇੱਧਰ ਡਾਕਟਰ ਸਰਤੇਜ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ ਵਿਨੀਪੈਗ ਕੈਨੇਡਾ ਤੋਂ, ਕਹਿੰਦੇ ਕਿ ਹੈਲੋ ਬੋਬੀ ਸਿੱਧੂ ਜੀ ਤੇ ਸਾਰੇ ਹਰਮਨ ਟੀਮ ਨੂੰ ਗੁੱਡ ਮਾਰਨਿੰਗ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਮੇਰੀ ਪਸੰਦ ਦਾ ਗੀਤ ਪਲੇ ਕਰ ਦਿਓ ਜੀ, ਫਿਲਮ ਆਪ ਆਏ ਬਹਾਰ ਆਏ। ਤੇ ਗੀਤ ਵਾਕਈ ਜੀ ਬੜੇ ਸੋਹਣੇ ਆ ਇਸ ਫਿਲਮ ਦੇ ਵਿੱਚ, ਤੁਸੀਂ ਸੁਣਨਾ ਵੀ ਜਿਹੜਾ ਗਾਣਾ ਚਾਹਿਆ ਉਹ ਵੀ ਬੜਾ ਵਧੀਆ ਕਿ ਮੁਝੇ ਤੇਰੀ ਮੁਹੱਬਤ ਕਾ ਸਹਾਰਾ ਮਿਲ ਗਿਆ ਹੋਤਾ, ਅਗਰ ਤੂਫਾਨ ਨਹੀਂ ਆਤੇ ਕਿਨਾਰਾ ਮਿਲ ਗਿਆ ਹੋਤਾ। ਤੇ ਖੈਰ ਗਾਣਾ ਤਾਂ ਮੈਨੂੰ ਸਾਰਾ ਹੀ ਆਉਂਦਾ ਹੈ ਤੇ, ਪਰ ਚਲੋ ਕੋਈ ਗੱਲ ਨੀ, ਆਪਾਂ ਸਾਰੇ ਰਲ ਮਿਲ ਕੇ ਇਹ ਗੀਤ ਸੁਣਾਂਗੇ। ਕਹਿੰਦੇ ਥੈਂਕ ਯੂ ਸੋ ਮਚ ਜੀ ਲੇਟ ਲਾਉਣ। ਹਾਂਜੀ ਸ਼ੁਕਰੀਆ ਮਿਹਰਬਾਨੀ ਡਾਕਟਰ ਸਾਹਿਬ ਜੀ ਪ੍ਰੋਗਰਾਮ ਦੇ ਵਿੱਚ ਆਏ ਤੇ ਪ੍ਰੋਗਰਾਮ ਦੇ ਵਿੱਚ ਗਾਣੇ ਦੀ ਫਰਮਾਇਸ਼ ਕੀਤੀ ਤੁਸੀਂ, ਬੜਾ ਪਿਆਰਾ ਜਿਹਾ ਗੀਤ ਆ ਤੇ ਜ਼ਰੂਰ ਸੁਣਾਵਾਂਗੇ ਤੁਹਾਨੂੰ। ਪਰ ਉਸ ਤੋਂ ਪਹਿਲਾਂ ਸਾਨੂੰ ਇੱਕ ਹੋਰ ਫਰਮਾਇਸ਼ੀ ਗੀਤ ਆਇਆ ਹੋਇਆ, ਆਪਾਂ ਨਾਲ ਦੀ ਨਾਲ ਅੱਜ ਤੁਹਾਨੂੰ ਗਾਣੇ ਸੁਣਾਏ ਜਾਣੇ ਆ ਤੇ ਨਾਲ ਦੀ ਨਾਲ ਖਾਣ ਦੀਆਂ ਆਦਤਾਂ ਬਾਰੇ ਵੀ ਗੱਲ ਕਹਿ ਜਾਣੀ ਆ ਤੇ ਤੁਹਾਡੀ ਮਨਪਸੰਦ ਖਾਣ ਦੀ ਆਦਤ ਕਿਹੜੀ ਆ ਦੱਸ ਦਿਓ। ਖਾਣ ਦੀ ਆਦਤ ਵੈਸੇ ਸਾਰਿਆਂ ਦੀ ਹੁੰਦੀ ਆ, ਦੱਸਣੀ ਨਾ ਦੱਸਣੀ ਆਪੋ ਆਪਣੀ ਮਰਜ਼ੀ ਹੁੰਦੀ ਆ। ਖੈਰ ਚਲੋ ਕੋਈ ਗੱਲ ਨੀ ਜੀ, ਤੇ ਬਜ਼ਾਰਤ ਦਾ ਜਵਾਬ ਆ ਜਿਹੜਾ ਉਹ ਆ ਚੁੱਕਾ ਵਾ ਤੇ, ਪਰ ਕੋਈ ਨਾ ਇਹ ਤਾਂ ਸੌਖਾ ਜਿਹਾ ਸੀ ਤੇ ਇੱਕ ਬਜ਼ਾਰਤ ਹੋਰ ਆ ਜਿਹਦਾ ਜਵਾਬ ਮੈਨੂੰ ਵੀ ਨਹੀਂ ਪਤਾ ਤੇ ਉਹ ਬਜ਼ਾਰਤ ਮੈਂ ਥੋੜਾ ਜਿਹਾ ਰੋਕ ਕੇ ਤੁਹਾਨੂੰ ਜ਼ਰੂਰ ਪਾਉਂਗੀ ਕਿਉਂਕਿ ਦੇਖਾਂਗੇ ਕਿ ਕੀ ਆ। ਤੇ ਬਾਕੀ ਇੱਧਰ ਨਾ ਇੱਕ ਹੋਰ ਬੜੀ ਮੁੱਦੇ ਬੜੀ ਨਾ ਮਤਲਬ ਕਹਿ ਲਓ ਕਿ ਸੀਰੀਅਸ ਜੀ ਗੱਲ ਚੱਲ ਪਈ ਆ ਹਨਾ। ਤੇ ਸਰਬਜੀਤ ਭਾਜੀ ਨੇ ਨਾ ਇੱਕ ਸਵਾਲ ਪੁੱਛਿਆ ਸਾਰਿਆਂ ਤੋਂ, ਮੈਂ ਨੀ ਪੁੱਛਿਆ ਗਾ, ਸਰਬਜੀਤ ਭਾਜੀ ਨੇ ਪੁੱਛਿਆ। ਹੁਣ ਉਹਨਾਂ ਦੇ ਸਵਾਲ ਦਾ ਤੁਸੀਂ ਕਿੰਨਾ ਜਵਾਬ ਦੇ ਸਕਦੇ ਹੋ ਤਾਂ ਇਹਦਾ ਖੈਰ ਹੁਣ ਤੁਹਾਨੂੰ ਆਪ ਹੀ ਪਤਾ ਹੋਊਗਾ ਹਨਾ। ਮੈਂ ਅੱਗੋਂ ਕਹਿੰਦੇ ਹੁੰਦੇ ਆ ਨਾ ਕਿ ਉਹਨਾਂ ਦਾ ਸੰਦੇਸ਼ ਆ ਜਿਹੜਾ ਉਹ ਤੁਹਾਡੇ ਤੱਕ ਪਹੁੰਚਾ ਦਿੰਦੀ ਆ। ਉਹ ਕਹਿੰਦੇ ਕਿ ਉਹ ਕਿਹੜੀ ਚੀਜ਼ ਆ ਜਦੋਂ ਬੋਲਦੀ ਆ ਤਾਂ ਉਹਨੂੰ ਸੁਣਨਾ ਬੰਦ ਹੋ ਜਾਂਦਾ। ਵੈਸੇ ਮੈਨੂੰ ਵੀ ਥੋੜੀ ਜੀ ਹਨਾ ਹੋਈ ਕਿ ਇਹ ਕਿਹੜੀ ਚੀਜ਼ ਹੋਈ। ਚਲੋ ਫਿਰ ਮੈਂ ਕਿਹਾ ਆਪਾਂ ਸਾਰੇ ਤੋਂ ਪੁੱਛ ਲੈਂਦੇ ਹਾਂ ਤੇ ਉਹਨਾਂ ਟਾਈਮ ਦੇ ਵਿੱਚ ਜੇ ਤੁਹਾਡੇ ਤੋਂ ਪਤਾ ਲੱਗ ਗਿਆ ਤਾਂ ਵੀ ਠੀਕ ਆ, ਨਹੀਂ ਉਹਨਾਂ ਦੀ ਮਿੰਤ ਮੁੰਤ ਕਰਨਾਗੇ, ਦੱਸ ਦਿਓ ਵੀ ਇਹਦਾ ਜਵਾਬ ਕੀ ਹੋ ਸਕਦਾ। ਇੱਕ ਵਾਰੀ ਫਿਰ ਦੱਸ ਦਿੰਦੀ ਹਾਂ ਜੀ ਕਿ ਉਹ ਕਿਹੜੀ ਚੀਜ਼ ਆ ਜਦੋਂ ਬੋਲਦੀ ਹੈ ਤਾਂ ਉਹਨੂੰ ਸੁਣਨਾ ਬੰਦ ਹੋ ਜਾਂਦਾ ਵਾ। ਤੇ ਇਸਦਾ ਜਵਾਬ ਤੁਸੀਂ ਹੁਣ ਸਾਨੂੰ ਫਟਾਫਟ ਭੇਜ ਦਿਓ। ਤੇ ਬਾਕੀ ਕਹਿੰਦੇ ਆ ਕਿ ਇੱਧਰ ਦੁਨੀਆਂ ਦੇ ਵਿੱਚ ਬੜਾ ਕੁਛ ਹੋਈ ਜਾਂਦਾ ਵਾ ਹਨਾ, ਤੇ ਹੋਰ ਕੀ ਕੀ ਹੋਣਾ ਵਾ ਉਸ ਦੇ ਵਿੱਚ ਨਾ। ਮੈਂ ਉਦਾਂ ਖਬਰਾਂ ਚ ਪੜ੍ਹਦੀ ਸੀਗੀ ਤੇ ਕਹਿੰਦੇ ਕਿ ਉਹ ਜਿਹੜਾ ਸੀ ਉਹਦਾ ਨਾਮ ਆ ਬਿਲਗਰੇਟ, ਉਹਨੇ ਵੀ ਅੱਧੀ ਘਰ ਵਾਲੀ ਤੋਂ ਤਲਾਕ ਲੈ ਲਿਆ ਹਨਾ। ਉਹ ਕਹਿੰਦੇ ਹੁਣ ਅਸੀਂ ਇਕੱਠੇ ਨੀ ਰਹਿ ਸਕਦੇ ਤੇ ਸਾਡੇ ਚ ਨੀ ਬਣਦੀ, ਮਲਿੰਡਾ ਗੇਟਸ। ਤੇ ਜੇ ਉਹਨਾਂ ਦਾ ਬਿਲ ਗੇਟਸ ਦਾ ਤਾਂ ਮੇਰੇ ਖਿਆਲ ਦੇ ਵਿੱਚ ਦੱਸਣ ਦੀ ਲੋੜ ਨੀ, ਮਾਈਕਰੋਸੋਫਟ ਵਾਲੇ ਸਾਰੇ ਜਾਣਦੇ ਹੀ ਆ। ਤੇ ਉਹਨਾਂ ਦੇ ਵੀ ਤਲਾਕ ਤੋਂ ਪਹਿਲਾਂ ਦੇਖ ਲਓ ਹਨਾ, ਆਪਣੇ ਇੰਡੀਆ ਦੇ ਵਿੱਚ ਤਲਾਕ ਕਿਸੇ ਦਾ ਹੁੰਦਾ ਵੈਸੇ ਤਾਂ ਕਦੇ ਹੋਵੇ ਨਾ, ਪਰ ਜੇ ਇੱਦਾਂ ਦਾ ਹੁੰਦਾ ਤੇ ਕੀ ਹਾਲਾਤ ਹੁੰਦੇ ਆ, ਕਿਵੇਂ ਹੁੰਦੇ ਆ ਉਹ ਦੇਖ ਲਓ। ਮੀਡੀਆ ਦੇ ਵਿੱਚ ਆ ਕੇ ਕਿੱਦਾਂ ਹੱਸ ਖੇਡ ਰਹੇ ਆ ਕਿ ਅਸੀਂ ਹੁਣ ਇਕੱਠੇ ਨੀ ਰਹਿ ਸਕਦੇ। 3 ਬੱਚੇ ਆ ਤੇ 94 ਚ ਉਹਨਾਂ ਦਾ ਵਿਆਹ ਹੋਇਆ ਸੀ ਤੇ ਜਿਹੜੀ ਪ੍ਰੋਪਰਟੀ ਹੈ ਇਸ ਟਾਈਮ ਉਹਨਾਂ ਕੋਲ 124 million ਦੀ ਪ੍ਰੋਪਰਟੀ ਆ ਹਨਾ। ਤੇ ਜੇ ਕਿਸੇ ਨੂੰ ਪਤਾ ਹੋਇਆ ਕਿ ਮਲਿੰਡਾ ਗੇਟਸ ਆ ਜਿਹੜੀ, ਉਹਨੇ ਇੱਕ ਬੁੱਕ ਲਿਖੀ ਸੀਗੀ, ਉਸ ਬੁੱਕ ਦਾ ਨਾਂ ਕੀ ਆ ਜੇ ਪਤਾ ਹੋਇਆ ਦੱਸ ਦਿਓ, ਨਹੀਂ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦੇਣਾ। ਹੁਣ ਦੱਸੋ ਆਪਣੇ ਲੋਕਾਂ ਦਾ ਨਾ ਹੱਦ ਹੀ ਆ, ਇਹਦੇ ਤੇ ਵੀ ਚੁਟਕਲੇ ਬਣਾਏ ਜਾਂਦੇ ਆ, ਕਹਿੰਦੇ ਜੇ ਬਿਲ ਗੇਟਸ ਨੀ ਘਰ ਵਾਲੀ ਦੁੱਖ ਖੁਸ਼ ਰੱਖ ਸਕਿਆ ਤਾਂ ਆਪਾਂ ਕਿਹੜੇ ਬਾਗ ਦੀ ਮੂਲੀ ਆ ਹਨਾ, ਵੀ ਜੇ ਉਹਨੇ ਉਹ ਤੋਂ ਤਲਾਕ ਲੈ ਲਿਆ ਤਾਂ ਆਪਾਂ ਆਪਣੇ ਵਾਲੀਆਂ ਨੂੰ ਕਿਵੇਂ ਖੁਸ਼ ਰੱਖ ਲਾਂਗੇ। ਮਤਲਬ ਕਿ ਜਿਹੜੀ ਜਨਾਨੀ ਨਾਲ ਦਾ ਜੀਵ ਆ ਉਹ ਕਦੇ ਖੁਸ਼ ਹੀ ਨਹੀਂ ਹੁੰਦਾ, ਪਰ ਏਦਾਂ ਨਹੀਂ ਹੁੰਦਾ ਹਨਾ, ਖੁਸ਼ ਹੁੰਦੀਆਂ ਨੇ, ਬਥੇਰੀਆਂ ਨੇ, ਤੁਹਾਡਾ ਘਰ ਬਾਰ ਸਾਂਭਦੀਆਂ, ਬੱਚੇ ਪਰਿਵਾਰ ਸਾਰਾ, ਹੁਣ ਉਹ ਵੀ ਕੀ ਕਰਨ, ਕਿਤੇ ਨਾ ਕਿਤੇ ਦਾ ਖਿੱਜ ਚੜ੍ਹਦੀ ਆ ਨਾ, ਬਸ ਉਹ ਥੋੜੀ ਜਿਹੀ ਖਿੱਜ ਨੂੰ ਪਤਾ ਨੀ ਕਿੱਥੋਂ ਤੋਂ ਕਿੱਥੋਂ ਰੈਂਡਾ ਪਹਾੜ ਬਣਾ ਕੇ ਪੇਸ਼ ਕਰ ਦਿੰਦੇ ਆ। ਚਲੋ ਖੈਰ ਕੋਈ ਗੱਲ ਨੀ, ਹੁਣ ਇੰਨੀ ਕੁ ਖ਼ਬਰ ਤਾਂ ਮੈਂ ਤੁਹਾਨੂੰ ਦੱਸ ਦਿੱਤੀ ਆ, ਬਾਕੀ ਦੀਆਂ ਅਫਵਾਹਾਂ ਤੇ ਜੋ ਵੀ ਨਾਲ ਜੁੜੇ ਮਿਰਚ ਮਸਾਲੇ ਹੈ ਨਾ, ਲੂਣ ਹਲਦੀ ਜਿੱਦਾਂ ਆਪਾਂ ਕਹਿੰਦੇ ਹੁੰਦੇ, ਖੇਡਦੇ ਖੇਡਦੇ ਚੋਰ ਛਪਾਈ ਖੇਡਦੇ ਹੁੰਦੇ ਆ ਨਾ, ਜਾਂ ਕਿ ਜਿਹੜਾ ਹਾਰ ਜਾਂਦਾ ਉਹ ਹੱਥ ਜੋੜ ਕੇ ਫਿਰ ਆਪਾਂ ਉਦਾਂ ਕਰ ਸਕਦੇ ਲੂਣ ਮਿਰਚ ਮਸਾਲਾ, ਫਿਰ ਥੱਪੜ ਮਾਰਦੇ ਹੁੰਦੇ ਆ ਤੇ ਦੂਸਰੇ ਬੰਦੇ ਨੇ ਬਚਾਉਣਾ ਹੁੰਦਾ ਆਪਦੇ ਆਪ ਨੂੰ। ਸੋ ਉਹ ਹਿਸਾਬ ਕਿਤਾਬ ਮਿਰਚ ਮਸਾਲੇ ਹੁਣ ਆਪਣੇ ਆਪ ਹੀ ਲੱਗ ਜਾਣੇ ਆ। ਤੇ ਖੈਰ ਚਲੋ ਇੱਕ ਗਾਣਾ ਸੁਣਦੇ ਆ ਕਿ ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ ਤੇ ਸਰਦੂਲ ਸਿਕੰਦਰ ਜੀ ਦੀ ਆਵਾਜ਼ ਦੇ ਵਿੱਚ ਰਹੇ ਜਿਹੜੇ ਗਾਣੇ ਹੁੰਦੇ ਆ ਤੇ ਜਿਨ੍ਹਾਂ ਨੂੰ ਗਾਉਣਾ ਆਉਂਦਾ ਵਾ ਉਹ ਗਾਣੇ ਵੀ ਸਦੀਵੀ ਰਹਿੰਦੇ ਆ ਤੇ ਉਹ ਗਾਉਣ ਵਾਲੇ ਵੀ ਸਦੀਵੀ ਦਿਨਾਂ ਦੇ ਵਿੱਚ ਵਸਦੇ ਆ। ਸੋ ਬੜਾ ਪਿਆਰਾ ਜਿਹਾ ਗੀਤ ਆ ਤੇ ਓਨੀ ਹੀ ਪਿਆਰੀ ਜਿਹੀ ਅਦਾ ਦੇ ਨਾਲ ਗਾਇਆ ਹੋਇਆ। ਤੇ ਲਓ ਫਿਰ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਗਲੀ ਦੇ ਵਿੱਚ ਡਾਲਿਆ ਉਹ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਤੇਰੀ ਅੱਖ ਕਾਸ਼ਨੀ ਇੱਕ ਵੀ
ਨਹੀਂ ਹੋਣੀ ਭਾਵੇਂ ਲੱਕ ਹੋਣ ਸੁਸੀਆਂ ਤੇ ਸੋਹਣੀਆਂ ਵਿੱਚ ਰੱਬ ਦੀ ਸੋਚੇ ਨੇ ਚੜਾ ਲਿਆ ਦੂਜਾ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਤੂੰ ਰੱਬ ਦੀ ਸੋਚੇ ਨੇ ਚੁਰਾ ਲਿਆ ਦੂਜਾ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਇੱਕ ਤੇਰੀ ਅੱਖ ਦਾਸ਼ਨੀ
ਫਟਾਫਟ ਪਤਾ ਲੱਗਣਾ ਸੀ ਤੇ ਮੈਂ ਥੋੜਾ ਜਿਹਾ ਚੇਂਜ ਕਰਤਾ ਮਾੜਾ ਜਿਹਾ ਸਤਨਾਇਆ ਕੀ ਹੁੰਦਾ ਹੁਣ ਤੁਸੀਂ ਇਹ ਮੈਨੂੰ ਦੱਸ ਦਿਓ ਤੇ ਜੇ ਨਾ ਪਤਾ ਲੱਗਾ ਫਿਰ ਮੈਂ ਤੁਹਾਨੂੰ ਇਹ ਦੱਸ ਦੂੰਗੀ ਕਿ ਪਿੰਡਾਂ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ ਇਸ ਨਾਮ ਨੂੰ ਪਰ ਪਤਾ ਮੇਰੇ ਖਿਆਲ ਸਾਰਿਆਂ ਨੂੰ ਹੋਊਗਾ ਪਰ ਦੇਖਦੇ ਹਾਂ ਕਿਹਨੂੰ ਕਿਹਨੂੰ ਨਹੀਂ ਪਤਾ ਸਤਨਾਇਆ ਕੀ ਹੁੰਦਾ ਇੱਕ ਤਾਂ ਤੁਸੀਂ ਇਹ ਦੱਸਣਾ ਤੇ ਬਾਕੀ ਜਿਹੜੀ ਪਹਿਲੀ ਬੁਝਾਰਤ ਸੀ ਉਹ ਹੁਣ ਆਪਾਂ ਦੱਸ ਦਈਏ ਪਿਛਲੇ ਹਫ਼ਤੇ ਵਾਲੀ ਉਹ ਤਾਂ ਬਹੁਤ ਹਨਾ ਹਫ਼ਤਾ ਹੋ ਗਿਆ ਕਿ ਕਲੀ ਤੇ ਕਬੂਤਰ ਨੱਚੇ ਕੀ ਹੁੰਦਾ ਉਹ ਹੁੰਦਾ ਜੀ ਪੇੜਾ ਠੀਕ ਆ ਆਟੇ ਦਾ ਪੇੜਾ ਹੁਣ ਜਿਹੜੇ ਘਰਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਤੇ ਹੁਣ ਗਾਣਾ ਤੁਸੀਂ ਕਹੋ ਕਿ ਗਾਣੇ ਨਾਲ ਇਹਦਾ ਕੀ ਕੰਬੀਨੇਸ਼ਨ ਸੀ ਅਸੀਂ ਰੱਖ ਲਏ ਕਬੂਤਰ ਹਾਣ ਦੀ ਖੰਭਾਂ ਤੇ ਤੇਰਾ ਨਾਲ ਲੈ ਕੇ ਹੁਣ ਹਾਣ ਦੀ ਲਈ ਕਬੂਤਰ ਰੱਖਿਆ ਤਾਂ ਹਾਣ ਦੀ ਲਈ ਰੋਟੀਆਂ ਵੀ ਪਕਾਈ ਸਕਦੇ ਹੋ ਹਨਾ ਤੇ ਤਾਂ ਕਰਕੇ ਸੀ ਮੈਂ ਕਿਹਾ ਸੀ ਕਿ ਕਲੂ ਲੱਭਣਾ ਜਾਂ ਨਾ ਲੱਭਣਾ ਤੁਹਾਡੇ ਤੇ ਆ ਪਰ ਮੈਂ ਤੁਹਾਨੂੰ ਪਰਚੀ ਜ਼ਰੂਰ ਦੇਤੀ ਆ ਹੁਣ ਜਦੋਂ ਕਬੂਤਰ ਰੱਖ ਲਏ ਤੇ ਫਿਰ ਹਾਣ ਦੀ ਲਈ ਰੋਟੀ ਪੱਕਣੀ ਆ ਤੇ ਬੁਝਾਰਤ ਦਾ ਜਵਾਬ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਬਾਕੀ ਬਾਕੀ ਦੀ ਹੁਣ ਗੱਲ ਤੁਸੀਂ ਦੱਸ ਦਿਓ ਕਿ ਇੱਕ ਤੁਹਾਨੂੰ ਹੋਰ ਗੱਲ ਪੁੱਛੀ ਸੀ ਕਿ ਉਹ ਕਿਹੜੀ ਚੀਜ਼ ਆ ਜਦੋਂ ਬੋਲਦੀ ਆ ਤਾਂ ਉਹਨੂੰ ਸੁਣਨਾ ਬੰਦ ਹੋ ਜਾਂਦਾ ਵਾ ਤੇ ਇਹ ਹੁਣ ਤੁਸੀਂ ਇਹ ਦੱਸਣਾ ਕਿ ਉਹ ਕਿਹੜੀ ਚੀਜ਼ ਆ ਜਿਹੜੀ ਬੋਲਦੇ ਬੋਲਦੇ ਉਹਨੂੰ ਸੁਣਨਾ ਬੰਦ ਹੋ ਜਾਂਦਾ ਤੇ ਲਓ ਫਿਰ ਆਪਾਂ ਤੁਹਾਨੂੰ ਦੋ ਤਿੰਨ ਗੱਲਾਂ ਪੁੱਛ ਲਈਆਂ ਤੇ ਇੱਕ ਹੋਰ ਪੁੱਛਣੀ ਸੀ ਪਰ ਫਿਰ ਮੈਂ ਕਿਹਾ ਤੁਸੀਂ ਕਹੋਗੇ ਸਵਾਲ ਤੇ ਸਵਾਲ ਹੀ ਦੱਸੀ ਜਾਂਦੀ ਆ ਕੁੜੀ ਹੋਰ ਤਾਂ ਪਤਾ ਨੀ ਕੁਛ ਹਾਂਜੀ ਨਰਿੰਦਰ ਠੌਰ ਜੀ ਬਿਲਕੁਲ ਠੀਕ ਆ ਜੀ ਕਹਿੰਦੇ ਮੂਮੈਂਟ ਆਫ ਲਾਈਫ ਇਹ ਵੀ ਕੋਈ ਸਵਾਲ ਸੀ ਅੱਛਾ ਹਾਂ ਚੱਕੋ ਫਿਰ ਹੁਣ ਜਿਹੜੇ ਸਵਾਲ ਪਾਏ ਨਾ ਤੁਹਾਨੂੰ ਇਹ ਦੱਸੋ ਇੱਕ ਤਾਂ ਇਹ ਹੋ ਗਿਆ ਕਿ ਉਹ ਕਿਹੜੀ ਚੀਜ਼ ਆ ਜਿਹੜੀ ਜਦੋਂ ਬੋਲਦੀ ਉਹਨੂੰ ਸੁਣਨਾ ਬੰਦ ਹੋ ਜਾਂਦਾ ਤੇ ਬਾਕੀ ਜਿਹੜੀ ਦੂਜੀ ਬੁਝਾਰਤ ਪਾਈ ਉਹਦਾ ਤੁਸੀਂ ਦੱਸਤਾ ਵਾ ਉਧਰ ਮੈਂ ਪੁੱਛਿਆ ਹਾਂ ਸਤਨਾਇਆ ਕੀ ਹੁੰਦਾ ਵਾ ਫਿਰ ਇਹ ਦੱਸ ਦੋ ਆ ਮੂਮੈਂਟ ਆਫ ਲਾਈਫ ਤਾਂ ਮੈਨੂੰ ਪਤਾ ਲੈਫਟ ਸੋਰੀ ਨਾ ਮੂਮੈਂਟ ਆਫ ਲੈਫਟ ਮੈਨੂੰ ਪਤਾ ਤੁਸੀਂ ਗੂਗਲ ਤੇ ਤਾਂ ਜੈ ਹੋਊ ਹਨਾ ਉੱਥੋਂ ਕੱਢ ਕੁੱਢ ਲਈ ਹੋਣੀ ਆ ਜਾਂ ਕਿਤੇ ਖਬਰ ਖੁਬਰ ਚੋਂ ਪੜ੍ਹ ਲਈ ਹੋਣੀ ਆ ਜਿੱਦਾਂ ਮੈਂ ਪੜ੍ਹੀ ਆ ਤੇ ਤਾਂ ਕਰਕੇ ਪਤਾ ਲੱਗ ਗਿਆ ਬਾਕੀ ਤੁਹਾਨੂੰ ਪਤਾ ਹੀ ਆ ਸਭ ਬਤਾਓ ਕੀ ਹੁੰਦਾ ਪਤਾ ਤਾਂ ਮੈਨੂੰ ਸਾਰਾ ਹੀ ਹੁੰਦਾ ਵਾ ਪਰ ਖੈਰ ਚਲੋ ਮੈਂ ਕੁਛ ਕਹਿੰਦੀ ਨੀ ਬਸ ਮੈਂ ਚੁੱਪ ਹੀ ਕਰ ਜਾਂਦੀ ਹਾਂ ਫਿਰ ਚੁੱਪ ਵਾਲੀ ਹੁੰਦੀ ਆ ਨਾ ਤਾਂ ਕਰਕੇ ਤੇ ਲਖਵੀਰ ਬਰਾੜ ਉਹਨਾਂ ਨੇ ਦੱਸਤਾ ਜੀ ਸਤਨਾਇਆ ਕੀ ਹੁੰਦਾ ਹੁਣ ਤਾਂ ਪਾਚੀ ਨਾ ਤੂੰ ਕਿਸੇ ਨੂੰ ਸੱਚੀ ਤੇ ਉਹਨਾਂ ਨੇ ਇਹ ਵੀ ਦੱਸਤਾ ਕਿ ਪਿੰਡਾਂ ਦੇ ਵਿੱਚ ਉਹਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਕੀ ਨਾਂ ਲੈ ਕੇ ਆਪਾਂ ਕਹਿੰਦੇ ਹਾਂ ਮਤਲਬ ਬੁਲਾਉਂਦੇ ਤਾਂ ਨੀ ਕਹਿ ਸਕਦੇ ਕੀ ਨਾਂ ਲੈਂਦੇ ਆ ਉਹਦਾ ਸੋ ਹਾਂਜੀ ਲਖਵੀਰ ਜੀ ਬਿਲਕੁਲ ਠੀਕ ਦੱਸਿਆ ਤੁਸੀਂ ਪਰ ਆਪਾਂ ਮਾੜੇ ਜਿਹੇ ਪੁੱਛ ਲੈਂਦੇ ਬਾਕੀਆਂ ਨੂੰ ਵੀ ਕਿਉਂਕਿ ਇੰਨਾ ਸੌਖਾ ਸਵਾਲ ਆ ਤੇ ਤਾਂ ਕਰਕੇ ਮੈਂ ਕਿਹਾ ਚੱਲ ਪੁੱਛ ਲੈਂਦੇ ਹਾਂ ਕੀ ਪਤਾ ਹੁੰਦਾ ਪਤਾ ਲੱਗ ਹੀ ਗਿਆ ਵੀ ਹਨਾ ਕਈਆਂ ਨੂੰ ਤਾਂ ਵੈਸੇ ਉਹ ਵੀ ਨੀ ਪਤਾ ਲੱਗਣਾ ਤੇ ਸਤਨਾਇਆ ਕੀ ਹੁੰਦਾ ਤੇ ਉਹ ਕਿਹੜੀ ਚੀਜ਼ ਆ ਜਿਹੜੀ ਜਦੋਂ ਬੋਲਦੀ ਆ ਉਹਨੂੰ ਸੁਣਨਾ ਬੰਦ ਹੋ ਜਾਂਦਾ, ਇਹ ਹੁਣ ਤੁਸੀਂ ਦੱਸਣਾ। ਤੇ ਉਸ ਤੋਂ ਬਾਅਦ ਚ ਫਿਰ ਇੱਕ ਹਮੇਸ਼ਾ ਦੀ ਤਰ੍ਹਾਂ ਉਹੀ ਇਲੈਕਟਿਵ ਪੰਜਾਬੀ ਦੀ ਕਲਾਸ ਵੀ ਲੱਗਣੀ ਆ ਤੇ ਹਨਾ। ਤੁਸੀਂ ਕਹੋਗੇ ਉਹ ਕੀ ਚੱਕਰ, ਇਲੈਕਟਿਵ ਪੰਜਾਬੀ ਦੀ ਕਲਾਸ ਪਿਛਲੀ ਵਾਰੀ ਵੀ ਲੱਗੀ ਸੀ ਆਪਣੀ, ਦੇਖਣਾ ਵਾ ਕਿਹਨੇ ਕਿਹਨੇ ਕਿੰਨੇ ਨੰਬਰ ਲਏ, ਪਾਚੀ ਲਈ ਆ ਕੇ ਕੁਛ ਪੜ੍ਹ ਪੁੜ ਕੇ ਵੀ ਨੰਬਰ ਲਏ, ਆਪਾਂ ਬਸ ਆਈ ਦੇਖਣਾ ਵਾ ਹਨਾ। ਆਪਾਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੇ ਤੇ ਤੁਸੀਂ ਉਹਦਾ ਸਿਰਲੇਖ ਦੱਸਣਾ ਵਾ, ਕਹਾਣੀ ਬੜੀ ਸੋਹਣੀ ਆ ਬਸ। ਤੇ ਇੱਧਰ ਜਗਤਾਰ ਬ੍ਰਿਸਬੇਨ ਤੋਂ ਵੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਤੇ ਸੌਂਗ ਪਲੇ ਕਰ ਦੋ ਜੀ ਤੁਹਾਡੀ ਪਸੰਦ ਦਾ। ਥੈਂਕ ਯੂ। ਅੱਛਾ ਜੀ, ਮੇਰੀ ਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ, ਬਿਲਕੁਲ ਸੁਣਾਵਾਂਗੇ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਮੇਰੀ ਪਸੰਦ ਦਾ ਗੀਤ ਸੁਣਾਵਾਂਗੇ। ਇੱਧਰ ਫੋਨ ਦੀ ਜਵਾਬ ਦਿੰਦਾ ਜਾਂਦਾ ਹੈ, ਕਹਿੰਦਾ ਮੈਸੇਜ ਕਰਦੇ ਤਾਂ ਹੈ ਨੀ ਗੇ, ਥੋੜੇ ਮੈਸੇਜ ਕਰਦੇ ਆ ਹਨਾ। ਮੈਂ ਕਿਹਾ ਨਹੀਂ ਨਹੀਂ ਸੁਣਦੇ ਆ, ਐਵੇਂ ਕਾਹਨੂੰ ਰੋਲਾ ਪਾਇਆ। ਅਸਲ ਦੇ ਵਿੱਚ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਹੀਂ ਪਤਾ, ਤੇ ਜਿਹਨਾਂ ਚਿਰ ਕਿਸੇ ਸਵਾਲ ਦਾ ਜਵਾਬ ਨਾ ਪਤਾ ਹੋਵੇ ਉਹਨਾਂ ਚਿਰ ਤਾਂ ਕੋਸ਼ਿਸ਼ ਹੀ ਕਰਨੀ ਚਾਹੀਦੀ ਆ ਕਿ ਲੱਭੋ ਇਹਦਾ ਜਵਾਬ ਕੀ ਹੋਊਗਾ, ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ। ਕਹਿੰਦੇ ਹੁੰਦੇ ਆ ਨਾ ਕਿ ਅਗਰ ਉਸ ਚੀਜ਼ ਦਾ ਸਹੀ ਜਵਾਬ ਨਾ ਲੱਭਿਆ ਤਾਂ ਫਿਰ ਉਹਦੇ ਤੋਂ ਮਤਲਬ ਤਜਰਬਾ ਤਾਂ ਕੁਛ ਨਾ ਕੁਛ ਜ਼ਰੂਰ ਮਿਲਦਾ ਹੀ ਆ, ਪਰ ਹਾਂ ਸਿੱਖੋਗੇ ਜ਼ਰੂਰ ਕੁਛ, ਇਹ ਪੱਕਾ ਵਾ। ਖੈਰ ਚਲੋ ਜੀ, ਹੁਣ ਇੱਕ ਆਪਾਂ ਕਹਾਣੀ ਦਾ ਟਾਈਮ ਹੋ ਗਿਆ, ਕਹਾਣੀ ਬੜੀ ਸੋਹਣੀ ਆ ਤੇ ਜੇ ਸਿਰਲੇਖ ਦੱਸ ਸਕਦੇ ਹੋਏ ਵੀ ਇਹਦਾ ਕੀ ਹੋਊਗਾ ਤਾਂ ਦੱਸ ਦਿਓ। ਤੇ ਲਓ ਜੀ ਫਿਰ ਕਹਾਣੀ ਹਮੇਸ਼ਾ ਦੀ ਤਰ੍ਹਾਂ ਮੈਂ ਰਾਈਟਰ ਤਾਂ ਨਹੀਂ ਦੱਸੂਗੀ ਖਾਲੇ, ਕਿਉਂਕਿ ਜੇ ਮੈਂ ਰਾਈਟਰ ਦੱਸਦਾ ਫਿਰ ਕਾਪੀ ਪੇਸਟ ਹੋ ਜਾਣੀ ਆ ਤੇ ਜਾਣੀ ਕਿ ਪਰਚੀ ਮਿਲ ਜਾਣੀ ਆ, ਤੇ ਪਰਚੀ ਹਲੇ ਆਪਾਂ ਦੇ ਨਹੀਂ ਤੁਹਾਨੂੰ, ਪਰ ਬਾਅਦ ਵਿੱਚ ਮੈਂ ਜ਼ਰੂਰ ਦੱਸ ਦੂੰਗੀ। ਸੋ ਸਿਮਰ ਨਾਮ ਸੀ ਉਸਦਾ, ਬੀ ਕੌਮ ਤੋਂ ਬੀ ਕੌਮ, ਉਸ ਦੋਨਾਂ ਨੇ ਇਕੱਠਿਆਂ ਹੀ ਕੀਤੀ ਸੀ। ਅਕਸਰ ਹੀ ਪੜ੍ਹਾਈ ਵਿੱਚ ਪਿਛੜ ਜਾਇਆ ਕਰਦਾ ਤੇ ਉਹ ਜ਼ਰੂਰੀ ਨੋਟਿਸ ਮੇਰੇ ਤੱਕ ਪਹੁੰਚਦੇ ਕਰਦੇ ਆ ਸੀ। ਸਾਡੀ ਆਪਸੀ ਗੱਲਬਾਤ ਸਿਰਫ ਬੌਧਿਕ ਲੈਣ ਦੇਣ ਤੱਕ ਹੀ ਸੀਮਤ ਸੀ, ਹੋਰ ਕਿਸੇ ਵੀ ਵਿਸ਼ੇ ਤੇ ਗੱਲਬਾਤ ਕਰਨ ਤੋਂ ਸੀ ਦੋਨੋਂ ਹੀ ਸੰਗ ਜਾਇਆ ਕਰਦੇ। ਫਿਰ ਆਖਰੀ ਫੇਅਰਵੈਲ ਪਾਰਟੀ ਵਿੱਚ ਖੁੱਲ ਕੇ ਗੱਲਾਂ ਹੋਈਆਂ, ਇੱਕ ਦੂਸਰੇ ਬਾਰੇ ਬੜਾ ਕੁਛ ਪਤਾ ਲੱਗਾ। ਦੋਵੇਂ ਜਾਣਦੇ ਸਨ ਕਿ ਉਸ ਦਿਨ ਤੋਂ ਮਗਰੋਂ ਜ਼ਿੰਦਗੀ ਦੇ ਰਾਹ ਬਦਲ ਜਾਣੇ ਆ, ਜੇ ਕੀਤਾ ਸਮੇਂ ਦੀ ਰਫਤਾਰ ਹੌਲੀ ਹੋ ਜਾਵੇ, ਪਰ ਪਤਾ ਨਹੀਂ ਸੀ ਲੱਗਾ ਕਦੋਂ ਮੇਲਾ ਉਜੜ ਗਿਆ। ਫਿਰ ਵੀ ਆਪਸੀ ਸੰਪਰਕ ਬਣਾਈ ਰੱਖਣ ਤੇ ਖਾਮੋਸ਼ ਸਹਿਮਤੀ ਜਿਹੀ ਬਣਾ ਗਈ ਸੀ। ਮਗਰੋਂ ਉਹ ਬੀਐਡ ਕਰਕੇ ਟੀਚਰ ਬਣ ਗਈ ਸੀ। ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮੈਂ ਨਿਸ਼ੰਗ ਹੋ ਕੇ ਉਹਦਾ ਜ਼ਿਕਰ ਕਰ ਦਿੱਤਾ। ਘਰ ਦੇ ਵਿੱਚ ਤੂਫਾਨ ਜਿਹਾ ਆ ਗਿਆ, ਜਾਤ ਬਰਾਦਰੀ ਸਟੇਟਸ ਰੁਤਬਾ ਰਹਿਣ ਸਹਿਣ ਆਰਥਿਕ ਤੇ ਸਮਾਜਿਕ ਬਖਰੀ ਸਾਰਾ ਕੁਛ ਪੱਕੀ ਕੰਧ ਬਣ ਕੇ ਖਲੋ ਗਿਆ ਵਿਚਕਾਰ। ਮਾਂ ਨੇ ਮੰਜਾ ਤੇ ਜ਼ਿੱਦ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਕਰ ਲਈਆਂ, ਅਖੀਰ ਗੋਡੇ ਟੇਕਣੇ ਪੈ ਗਏ। ਰਿਸ਼ਤੇਦਾਰੀ ਵਿੱਚੋਂ ਰਾਣੀ ਨਾਮ ਦੀ ਕੁੜੀ ਨੇ ਅਸਲ ਰਾਣੀ ਬਣ ਕੇ ਵਿਹੜੇ ਵਿੱਚ ਪੈਰ ਪਾਇਆ। ਅਗਲੇ ਵਰੇ ਫਿਰ ਉਹੀ ਵਿਹੜਾ ਧੀ ਦੀਆਂ ਕਲਕਾਰੀਆਂ ਨਾਲ ਮੈਂ ਉੱਠਿਆ। ਨਾਮ ਰੱਖਣ ਦੀ ਵਾਰੀ ਆਈ, ਆਪ ਮੁਹਾਰੇ ਮੂੰਹੋਂ ਨਿਕਲ ਗਿਆ ਸਿਮਰ ਕੌਰ। ਸਭ ਨੂੰ ਚੰਗਾ ਲੱਗਿਆ ਤੇ ਫਿਰ ਇਸੇ ਨਾਮ ਤੇ ਹੀ ਪੱਕੀ ਮੋੜ ਵੀ ਲੱਗ ਗਈ। 5 ਸਾਲ ਮਗਰੋਂ ਸਿਮਰ ਨੂੰ ਦਾਖਲ ਕਰਾਉਣ ਸਕੂਲ ਲੈ ਗਿਆ ਤਾਂ ਦਫ਼ਤਰ ਦੇ ਬਾਹਰ ਲੱਗੀ ਇੰਕਲੇਟ ਤੇ ਸਿਮਰ ਕੌਰ ਦਾ ਨਾਮ ਪੜ ਮੱਥਾ ਜਿਹਾ ਠਣਕਿਆ। ਝਕਦਾ ਹੋਇਆ ਅੰਦਰ ਗਿਆ ਤਾਂ ਉਹੀ ਸੀ, ਨਜ਼ਰਾਂ ਮਿਲੀਆਂ। ਇੱਕ ਪਲ ਇੰਜ ਲੱਗਾ ਜਿੱਦਾਂ ਸਮੇਂ ਦਾ ਲੈਣ ਥੰਮ ਗਿਆ ਹੋਵੇ। ਕੁਝ ਕੁ ਪਲਾਂ ਦੀ ਖਾਮੋਸ਼ੀ ਬਗਰੋਂ ਉਹਨੇ ਧੀ ਦਾ ਨਾਮ ਪੁੱਛਿਆ। ਜਵਾਬ ਸੁਣ ਕੇ ਥੋੜੀ ਅਸਹਿਜ ਜਿਹੀ ਹੋ ਗਈ। ਮੈਨੂੰ ਪਤਾ ਲੱਗ ਗਿਆ ਕਿ ਉਹਦੇ ਜੈਨ ਵਿੱਚ ਉਸ ਵੇਲੇ ਕੀ ਚੱਲ ਰਿਹਾ ਹੋਵੇਗਾ। ਘਰੇ ਆ ਕੇ ਨਾਲ ਦੀ ਨੇ ਜ਼ੋਰ ਪਾਇਆ ਕਿ ਸਿਮਰ ਨੂੰ ਕਿਸੇ ਹੋਰ ਸਕੂਲ ਦਾਖਲ ਕਰਵਾ ਦਿੰਦੇ ਹਾਂ। ਦੱਸ ਤਾਂ ਰਿਹਾ ਸੀ ਕਿ ਕਿਤੇ ਸੁੱਤੀਆਂ ਗੱਲਾਂ ਇੱਕ ਵਾਰੀ ਫੇਰ ਨਾ ਜਾਗ ਪੈਣ, ਤੇ ਰਵਾ ਰਵੀਲੀ ਹੈ ਤੇ ਗ੍ਰਹਿਸਥੀ ਵਿੱਚ ਕੋਈ ਤੂਫਾਨ ਜਿਹਾ ਨਾ ਖੜਾ ਹੋ ਜਾਵੇ। ਤਾਂ ਰਾਣੀ ਨੇ ਜ਼ਿੱਦ ਫੜੀ ਰੱਖੀ, ਸਿਮਰ ਇਸੇ ਸਕੂਲੇ ਜਾਊਗੀ ਤੇ ਮੈਂ ਅਕਸਰ ਹੀ ਉਸਨੂੰ ਸਕੂਲ ਛੱਡਣ ਆਉਣ ਤੋਂ ਟਾਲਾ ਜਿਹਾ ਵਰਤਣ ਲੱਗਾ। ਮਗਰੋਂ ਪਤਾ ਲੱਗਿਆ ਕਿ ਉਹਨੇ ਤਾਂ ਅਜੇ ਵਿਆਹ ਹੀ ਨਹੀਂ ਕਰਵਾਇਆ। ਫਿਰ ਇੱਕ ਦਿਨ ਰਾਣੀ ਨਿੱਕੀ ਸਿਮਰ ਨੂੰ ਘਰੇ ਲਿਆ ਕੇ ਆਖਣ ਲੱਗੀ ਕਿ ਸਕੂਲ ਵਾਲੀ ਸਿਮਰ ਦੀ ਕਿਸੇ ਹੋਰ ਸ਼ਹਿਰ ਬਦਲੀ ਹੋ ਗਈ ਹੈ। ਮੈਨੂੰ ਬੜਾ ਵੱਡਾ ਧੱਕਾ ਲੱਗਾ, ਚੰਗੀ ਤਰ੍ਹਾਂ ਜਾਣਦਾ ਸਾਂ ਕਿ ਹੋਈ ਨਹੀਂ, ਉਹਨੇ ਖੁਦ ਕਰਵਾ ਲਈ ਹੋਣੀ ਹੈ। ਉਹ ਅਕਸਰ ਹੀ ਆਖਿਆ ਕਰਦੀ ਸੀ ਕਿ ਪਾਕ ਪਵਿੱਤਰ ਮੁਹੱਬਤਾਂ ਕਰਨ ਵਾਲੇ ਨੰਗੇ ਪੈਰੀ ਤੁਰ ਜਾਂਦੇ, ਆਪਣੇ ਕਿਸੇ ਮਿੱਤਰ ਪਿਆਰੇ ਦੇ ਪੈਰਾਂ ਵਿੱਚ ਕਦੇ ਵੀ ਕੰਨੇ ਨਹੀਂ ਖਲਾਰਿਆ ਕਰਦੇ, ਸਗੋਂ ਖੁਦ ਫੁੱਲ ਬਣ ਰਾਹਾਂ ਵਿੱਚ ਵਿਛੜ ਜਾਇਆ ਕਰਦੇ ਨੇ, ਵਿਛੜਾਇਆ ਕਰਦੇ ਨੇ, ਜਿੱਦਾਂ ਉਹਨਾਂ ਨੂੰ ਆਪਣੇ ਵਜੂਦ ਤੇ ਮਿੱਟੇ ਜਾਣ ਦਾ ਭੋਰਾ ਵੀ ਪਰਵਾਹ ਨਾ ਹੋਵੇ। ਸੋ ਅਤੀਤ ਦੇ ਸਮੁੰਦਰ ਵਿੱਚ ਕੋਤੇ ਖਾਂਦੀ ਮੇਰੀ ਸੁਰਤ ਨੂੰ ਜਦੋਂ ਵਰਤਣੇ ਵਿੱਚ ਆਉਂਦੀ ਥੋੜਾ ਜਿਹਾ ਸਾਹ ਆਇਆ, ਇੰਜ ਮਹਿਸੂਸ ਹੋਇਆ ਜਿੱਦਾਂ ਜਾਂਦੀ ਜਾਂਦੀ ਵੀ ਮੇਰੀ ਜ਼ਿੰਦਗੀ ਤੇ ਅਹਿਮ ਇਮਤਿਹਾਨ ਵਿੱਚ ਜ਼ਬਰਦਸਤੀ ਥੋਪ ਦਿੱਤੇ ਗਏ ਇੱਕ ਬਹੁਤ ਹੀ ਔਖੇ ਜਿਹੇ ਸਵਾਲ ਦਾ ਜਵਾਬ ਖੁਦ ਹੀ ਇੱਕ ਪਰਚੀ ਤੇ ਲਿਖ ਕੇ ਮੇਰੇ ਤੱਕ ਪਹੁੰਚਦਾ ਕਰਦੀ ਹੋਵੇ। ਤੇ ਲਓ ਜੀ ਫਿਰ ਇਹ ਸੀ ਇੱਕ ਕਹਾਣੀ ਤੇ ਇੱਕ ਐਸੀ ਸਾਂਝ ਜਿਸ ਨੂੰ ਤੁਹਾਡੇ ਸਾਹਮਣੇ ਹੁਣ ਮੈਂ ਸੁਣਾਤਾ ਬਿਆਨ ਕਰਤਾ, ਤੇ ਹੁਣ ਬਾਕੀ ਫਿਰ ਇਸ ਸਤਰ ਲਈ ਕੀ ਹੋ ਸਕਦਾ ਉਹ ਹੁਣ ਤੁਸੀਂ ਮੈਨੂੰ ਦੱਸਣਾ। ਉਹ ਕਹਾਣੀ ਤੁਸੀਂ ਸੁਣ ਲਈ ਹੋਊਗੀ, ਸਾਰਿਆਂ ਨੇ ਹੌਲੀ ਹੌਲੀ ਕਹਾਣੀ ਸੁਣਾਈ ਆ ਤਾਂ ਜੋ ਸਾਰੇ ਸਮਝ ਸਕੋ, ਤੇ ਬਾਕੀ ਫਿਰ ਹੁਣ ਇਸ ਸਤਰ ਲਈ ਕੀ ਹੋ ਸਕਦਾ ਉਹ ਹੁਣ ਤੁਸੀਂ ਹੀ ਮੈਨੂੰ ਦੱਸੋ। ਤੇ ਲਓ ਫਿਰ ਆਪਾਂ ਉਹਨਾਂ ਟਾਈਮ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਦਿਲ ਸ਼ਾਦ ਥਾ ਕੇ ਫੂਲ ਖਿਲੇਂਗੇ ਬਹਾਰ ਮੇਂ, ਮਾਰਾ ਗਿਆ ਗਰੀਬ ਇਸੀ ਇਤਬਾਰ ਸਹਾਰਾ। खुशी से अपनी आंखों को मैं अश्कों से भिगो लेता, मेरे बदले तू हंस लेती, मेरे बदले तू हंस लेती, तेरे बदले मैं रो लेता, मुझे काश तेरा दर्द सारा मिल गया होता, अगर तू नहीं आता किनारा मिल गया
जी, मुझे तेरी मोहब्बत का सहारा मिल गया होता। गाने की फरमाइश की थी डॉक्टर सतबीर सिंह ने के गाना वाकई जी बड़ा प्यारा वा, ते शुक्रिया मेहरबानी। बाकी कहते होंगे ना कि जब तुम चाहोगे तब ही बात करेंगे, जब तुम चाहोगे तब ही बात करेंगे, हम रो लेंगे पर बेवजह तुझे परेशान नहीं करेंगे। सो ए होंगे ही दिलां दे रिश्ते, दिलां दी मोहब्बतां। बाकी ता खैर जो है ही आता, बाकी कहानी थानू आपां सुना दित्ती है। मैनू लगदा तुसी भी कहिंदे होंगे कि किहड़े चक्करां च पा दिंदी है, हुण बंदा कहानी सुने के इहदा सरलेख लभे। वैसे कहानी सुनी भी आ कि उहदा सरलेख लभण ते लग गए है ना। चलो खैर कुछ कुछ कह नहीं सकदे, लग ही जाणा पता। जे तां किसे दा मैसेज आ गया तां पता लग जाणा वा कि कहानी की आ, नहीं तां फिर पता लग जा। चलो खैर मैं कुछ नहीं कहिंदी। देतर जगतार ढुडी के होंगकोंग वाले प्रोग्राम दे विच शामिल हो गए ने, ते होर सुना ता जी की हाल चाल है, किवें आ। ते बड़ा सोहना विचार भेजिया जी उन्हां ने, कहिंदे कि रिश्तियां च अहसास ते प्यार दी मौजूद होना बहुत जरूरी है, वरना सुकी रेत दी तरह हथां विचों किर जांदे ने। शुभ सवेर दोस्तों ढुडी के। हां जी बिलकुल सही कहा जी, रिश्तियां दे विच अहसास ते प्यार दी नमी दा होना जरूरी है, क्योंकि रिश्तियां विच अहसास ते नमी ते नाल ही साडे दिलां दे विच इक खिच हुंदी आ, इक फिकर हुंदी आ। ते जिस दिन ये सारा कुछ खत्म हो गया उस दिन फिर रिश्ते का मेरे ख्याल उन्हां दा अपने आप ही नाम निशाना जेड़ा वह खत्म हो जाना। खैर यही जेड़ी खिच आ सानू अज भी खिचदी अपने देश दे वल, ते अज भी उत्थों जो कुछ भी वरतदा उहदे बारे सानू फिकरमंद भी करदी आ। ते बाकी कहिंदे कि माफ करन दा फायदा माफी मंगण वाले नालों ज्यादा माफ करन वाले नूं हुंदा है। दूजे शब्दां विच माफी दी जरूरत माफी मंगण वाले नालों किते ज्यादा माफ करन वाले नूं हुंदी है। इसलिए माफी मंगण तो पहला जां माफी बिना माफी मंगे ही माफ करन दिया तो कौन दा बहुत फायदा है। बंदा हौला फुल रहिंदा है, नहीं तां गुस्सियां शिकवियां शिकायतां गुस्से क्रोध ते नफरत आदि नाल पंड इन्नी क भारी हो जांदी है कि बंदा तुरनों भी रह जांदा। ਜਾਣੇ ਖੜੋਤ ਗ੍ਰਸਤ ਹੋ ਜਾਂਦਾ। ਖੜੋਤ ਗ੍ਰਸਤ ਬੰਦਾ ਪਿਆਰ, ਸ਼ਾਂਤੀ ਅਤੇ ਖੁਸ਼ੀ ਦਾ ਭਾਗੀ ਨਹੀਂ ਹੋ ਸਕਦਾ। ਹਮਦਰਦੀ ਦਾ ਪਾਤਰ ਹੀ ਬਣ ਸਕਦਾ। ਜਿਸ ਨੂੰ ਹਮਦਰਦੀ ਬਟੋਰਨ ਦਾ ਪੁੱਤ ਜਾਵੇ, ਉਸ ਦਾ ਡਿਪਰੈਸ਼ਨ ਵਰਗੇ ਮਨੋਰੋਗ ਦਾ ਸ਼ਿਕਾਰ ਹੋਣਾ ਨਿਸ਼ਚਿਤ ਹੁੰਦਾ ਹੈ। ਖਰੀ ਨਹੀਂ ਖੜੋਤ, ਖੜੋਤ ਨੂੰ ਖਦੇੜਨ ਲਈ ਚਲੋ ਖੇਡੀਏ, ਪਰ ਖਿਆਲ ਰਹੇ ਖੇਡ ਦੇ ਖਰੂਦ ਵਿੱਚ, ਖੇਡ ਤੇ ਖਰੂਦ ਵਿੱਚ ਫਰਕ ਹੁੰਦਾ ਹੈ। ਹਾਂਜੀ ਬਿਲਕੁਲ, ਬਹੁਤ ਸੋਹਣਾ ਕਿਹਾ ਜੀ, ਬਹੁਤ ਸੋਹਣੀਆਂ ਜਿਹੜੀਆਂ ਤੁਸੀਂ ਇਹ ਲਿਖ ਕੇ ਭੇਜਿਆ ਵਾ, ਬੜਾ ਵਧੀਆ ਵਾ ਕਿ ਮਾਫ਼ੀ ਮੰਗਣ ਨਾਲੋਂ ਤਾਂ ਮਾਫ਼ ਕਰ ਦੇਣ ਵਾਲੇ ਨੂੰ ਵੈਸੇ ਕਹਿਣਾ ਵੀ ਨਹੀਂ ਚਾਹੀਦਾ, ਆਪਣੇ ਆਪ ਹੀ ਮਾਫ਼ ਕਰ ਦੇਣਾ ਚਾਹੀਦਾ। ਇਹ ਗੱਲ ਵਾਕਈ ਹੈ, ਜਦੋਂ ਕੋਈ ਸਾਡੇ ਨਾਲ ਕੁਛ ਗਲਤ ਕਰਦਾ ਵਾ ਤੇ ਉਹ ਬੰਦੇ ਨੂੰ ਇਸ ਚੀਜ਼ ਤੇ ਰਿਲਾਈਜ਼ ਨਹੀਂ ਹੁੰਦਾ, ਤਾਂ ਪਤਾ ਨਹੀਂ ਕਿੰਨਾ ਤਰ੍ਹਾਂ ਦੇ ਸਵਾਲ ਆ ਜਿਹੜੇ, ਕਿੰਨੇ ਤਰ੍ਹਾਂ ਦਾ ਖਿਆਲ ਆ, ਉਹਨਾਂ ਦਾ ਇੱਕ ਬਮੰਡਲ ਸਾਡੇ ਦਿਮਾਗ ਦੇ ਵਿੱਚ ਬਣਨ ਲੱਗ ਜਾਂਦਾ ਵਾ ਕਿ ਇਹਨੇ ਮੇਰੇ ਨਾਲ ਇੱਦਾਂ ਕਿਉਂ ਕੀਤਾ, ਕਿੱਦਾਂ ਤੇ ਕਿਵੇਂ, ਖਾ ਤੂੰ ਹਨਾ। ਖੈਰ ਏਦਾਂ ਹੀ ਆ, ਤੇ ਹੁਣ ਚਲੋ ਜਦੋਂ ਫੈਮਿਲੀ ਦੇ ਵਿੱਚ ਕੋਈ ਟ੍ਰੈਜਡੀ ਹੋਈ ਤਾਂ ਮੈਨੂੰ ਵੀ ਲੱਗਾ ਕਿ ਮੇਰਾ ਪਰਿਵਾਰ ਇੱਥੇ ਆ, ਮੇਰੇ ਆਪਣੇ ਇੱਥੇ ਆ ਹਨਾ, ਤੇ ਮੇਰੀ ਚਲੋ ਫਰੈਂਡ ਸਰਕਲ ਆ ਤੂੰ ਮਤਲਬ ਆਈ ਜ਼ਰੂਰ, ਤੇ ਉਸ ਤੋਂ ਬਾਅਦ ਚ ਜਦੋਂ ਕਦੇ ਨਾ ਕਦੇ ਜੇ ਕੋਈ ਹਾਲ ਚਾਲ ਪੁੱਛ ਲੈਂਦਾ ਤਾਂ ਵਧੀਆ, ਮਨ ਦਾ ਜਿਹੜਾ ਬੋਝ ਆ ਹਲਕਾ ਹੋ ਜਾਂਦਾ ਵਾ ਕੱਲਾ ਕਰਕੇ ਹਨਾ। ਤੇ ਪਰ ਜਦੋਂ ਕਿਤੇ ਕੋਈ ਨਹੀਂ ਹੁੰਦਾ ਨਾ, ਕੋਈ ਨਹੀਂ ਹਾਲ ਪੁੱਛਦਾ, ਤਾਂ ਫਿਰ ਉਹ ਮਨ ਦੇ ਵਿੱਚ ਬੜੇ ਗੁੱਸੇ ਗਿੱਲੇ ਸ਼ੁਰੂ ਹੋ ਜਾਂਦੇ ਆ। ਪਰ ਫਿਰ ਹੌਲੀ ਹੌਲੀ ਮਨ ਨੂੰ ਖੁਦ ਹੀ ਸਮਝਾਉਣਾ ਪੈਂਦਾ ਕਿ ਨਹੀਂ, ਇੱਥੋਂ ਦੀ ਜ਼ਿੰਦਗੀ ਆ, ਠੀਕ ਆ, ਚਲੋ ਜਿੰਨਾ ਕੋਈ ਵਰਤਦਾ, ਜਿੰਨਾ ਕੋਈ ਤੁਹਾਡੀ ਫਿਕਰ ਕਰਦਾ, ਓਨਾ ਹੀ ਬਹੁਤ ਆ। ਬਸ ਜਿੰਨੇ ਵਿੱਚ ਹੈ ਓਨੇ ਵਿੱਚ ਖੁਸ਼ ਰਹਿਣਾ ਸਿੱਖੋ, ਤੇ ਬਾਕੀ ਜ਼ਿੰਦਗੀ ਦੇ ਵਿੱਚ ਜਿਹੜੇ ਉਤਰਾਅ ਚੜਾਅ ਵਾ ਉਹਨਾਂ ਦੇ ਵਿੱਚ ਸਾਥ ਤਾਂ ਉਹ ਪਰਮਾਤਮਾ ਹੀ ਦਿੰਦਾ ਵਾ, ਬਾਕੀ ਤਾਂ ਬਸ ਠੀਕ ਠਾਕ ਆ, ਦੋ ਪਲ ਦਾ ਸਾਥ ਆ, ਤੇ ਬਾਕੀ ਤਾਂ ਫਿਰ ਆਪਣੇ ਤੇ ਬਣੀਆਂ ਆਪ ਹੀ ਭੁਗਤਣੀਆਂ ਪੈਂਦੀਆਂ ਨੇ। ਤੇ ਤੁਸੀਂ ਬਿਲਕੁਲ ਸਹੀ ਲਿਖਿਆ ਵਾ ਜੀ ਕਿ ਜਦੋਂ ਕਿਸੇ ਨੂੰ ਹਮਦਰਦੀ ਦਾ ਪਾਤਰ ਬਣ ਜਾਂਦਾ ਤੇ ਉਹਨੂੰ ਹਮਦਰਦੀ ਬਟੋਰਨ ਦਾ ਪੁੱਤ ਹੈ ਸੀ, ਤਾਂ ਉਹਨੂੰ ਡਿਪਰੈਸ਼ਨ ਵਰਗਾ ਜਿਹੜਾ ਰੋਗ ਆ ਉਹ ਹੋ ਹੀ ਜਾਂਦਾ, ਕਿਉਂਕਿ ਉਹਦੀ ਆਦਤ ਬਣ ਚੁੱਕੀ ਹੁੰਦੀ ਆ ਕਿ ਵਿਚਾਰਗੀ ਦੀ ਜਾਂ ਉਹ ਹਮਦਰਦੀ ਬਟੋਰਨ ਦੀ। ਤੇ ਬਸ ਫਿਰ ਇਹੀ ਆ ਕਿ ਉਹਦੀ ਜ਼ਿੰਦਗੀ ਦੇ ਵਿੱਚ ਖੜੋਤ ਆ ਜਾਂਦੀ ਆ, ਤੇ ਉਹ ਖੜੋਤ ਆ ਜਿਹੜੀ ਨਾ ਉਹਦੇ ਲਈ ਚੰਗੀ ਹੁੰਦੀ ਆ, ਨਾ ਉਹਦੇ ਆਸ ਪਾਸ ਰਹਿਣ ਵਾਲੇ ਲੋਕਾਂ ਲਈ ਚੰਗੇ ਹੁੰਦੇ ਆ। ਤੋ ਖੜੋਤ ਨੂੰ ਖਦੇੜਨ ਲਈ ਚਲੋ ਖੇਡੀਏ, ਤੋ ਬਾਕੀ ਬਿਲਕੁਲ ਆ ਜੀ, ਪਰ ਖਿਆਲ ਨਹੀਂ ਕਹਿੰਦੇ ਖੇਡ ਤੇ ਖਰੂਦ ਵਿੱਚ ਫਰਕ ਹੁੰਦਾ ਵਾ, ਤੇ ਖੇਡ ਤੇ ਖਰੂਦ ਦੇ ਵਿੱਚ ਕਿਹੜਾ ਫਰਕ ਹੁੰਦਾ ਹੁਣ ਇਹ ਵੀ ਤੁਸੀਂ ਸਾਨੂੰ ਦੱਸ ਦੋ। ਤੇ ਹੁਣ ਦੇਖ ਲਓ ਹਨਾ, ਗੱਲਾਂ ਦੇ ਵਿੱਚੋਂ ਹੀ ਗੱਲਾਂ ਨਿਕਲਦੀਆਂ ਨੇ, ਤੇ ਗੱਲਾਂ ਦੇ ਵਿੱਚੋਂ ਹੀ ਸਵਾਲ ਨਿਕਲਦੇ ਨੇ। ਤੇ ਬਾਕੀ ਮੇਰੀ ਪਸੰਦ ਦਾ ਗਾਣਾ ਸੁਣਨਾ ਚਾਹਿਆ ਸੀ ਜਗਤਾਰ ਬ੍ਰਿਸਬੇਨ ਤੋਂ, ਤੇ ਲਓ ਫਿਰ ਆਪਾਂ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਤੁਹਾਨੂੰ ਮੇਰੀ ਪਸੰਦ ਦਾ ਇੱਕ ਗੀਤ ਸੁਣਾ ਦਿੰਦੇ ਹਾਂ, ਤੇ ਲਓ ਫਿਰ ਸੁਣਿਆ ਜ਼ਰੂਰ ਤੇ ਦੱਸਿਓ ਕਿੱਦਾਂ ਦਾ ਲੱਗਾ, ਅਗਰ ਹਾਲੇ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਤੇ ਮੈਂ ਲੈਂਦੀ ਫਿਰ ਇਸ ਗੀਤ ਤੋਂ ਬਾਅਦ
ਰਾਤੀ ਸੁਪਨੇ ਚ ਪੱਕ ਠੱਕ ਹੋ ਗਈ,
ਜੀ ਚੁੱਪ ਨਾ ਅੱਖ ਖੁੱਲ ਗਈ ਮੈਂ ਤਾਂ ਵੀ ਸੋਵਾਂ ਜਾਣ ਕੇ ਖੌਰੇ ਦੂਜੀ ਵਾਰੀ ਆਵੇ ਸੁਪਨਾ ਅੱਖ ਖੁੱਲ ਗਈ ਮੈਂ ਤਾਂ ਵੀ ਸੋਵਾਂ ਜਾਣ ਕੇ ਖੌਰੇ ਦੂਜੀ ਵਾਰੀ ਆਵੇ ਸੁਪਨਾ
ਗਾਣਾ ਸੁਣਿਆ ਤੁਸੀਂ ਸੱਚ ਤੇ ਸੁਪਨਾ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਕਿ ਸੁਪਨੇ ਵਿੱਚ ਤੋਂ ਸਾਨੂੰ ਮਿਲੇ ਆ ਸਾਨੂੰ ਸੱਤਾਂ ਗੱਲ ਵੱਖਰੀ ਪਾਈ ਨੇਰਾ ਨੂਰ ਤੁਸੀਂ ਹੱਥ ਨਾਲ ਕੰਬਦੀ ਰਹੀ ਕਲਾਈ ਸੋ ਵਾਕਈ ਜੀ ਸੁਪਨਿਆਂ ਤੋਂ ਸੁਲਤਾਨ ਕਹਿੰਦੇ ਆ ਨਾ ਕਿ ਸੁਪਨਾ ਵਾ ਜਿਹੜਾ ਕਈ ਵਾਰੀ ਪਤਾ ਨੀ ਕਿੱਥੋਂ ਤੋਂ ਕਿੱਥੇ ਲੈ ਜਾਂਦਾ ਤੇ ਕਿਹੜੇ ਵਿਛੜਿਆਂ ਨੂੰ ਮਨਾ ਦਿੰਦਾ ਤੇ ਕਿਹੜੇ ਕਿਹੜੇ ਖਾਬ ਦਿਖਾ ਦਿੰਦਾ ਤੇ ਕਿੱਥੇ ਕਿੱਥੇ ਪਹੁੰਚਾ ਦਿੰਦਾ ਸੋ ਵਾਕਈ ਜੀ ਸੁਪਨਾ ਬੜਾ ਵਧੀਆ ਚੀਜ਼ ਆ ਤੇ ਕਈ ਵਾਰੀ ਏਦਾਂ ਦਾ ਸੁਪਨਾ ਹੁੰਦਾ ਕਿ ਉੱਠ ਕੇ ਨਾ ਜੇ ਕਿਤੇ ਗਲਤੀ ਨਾਲ ਅੱਖ ਖੁੱਲ ਵੀ ਜਾਵੇ ਤੇ ਦੁਬਾਰਾ ਇਹੀ ਹੁੰਦਾ ਵਾ ਕੋਸ਼ਿਸ਼ ਹੁੰਦੀ ਆ ਕਿ ਉਹ ਸੁਪਨਾ ਦੁਬਾਰਾ ਉੱਥੋਂ ਤੋਂ ਹੀ ਚੱਲ ਪਵੇ ਹਨਾ ਤੇ ਕਈ ਵਾਰੀ ਉਹ ਸੁਪਨਾ ਸਾਨੂੰ ਸਾਰੀ ਸਾਡੀ ਜ਼ਿੰਦਗੀ ਦਿਖਾ ਦਿੰਦਾ ਵਾ ਸੋ ਬਸ ਇਸੇ ਲਈ ਜੀ ਸੱਚ ਤੇ ਸੁਪਨਾ ਗਾਣਾ ਤੁਹਾਨੂੰ ਸੁਣਾਇਆ ਸੀ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਤੇ ਬਾਕੀ ਹੁਣ ਜਿਹੜਾ ਸਰਬਜੀਤ ਭਾਜੀ ਵੈਸੇ ਬਹੁਤ ਔਖੇ ਸਵਾਲ ਪੁੱਛਦੇ ਆ ਤੁਹਾਡੇ ਤੋਂ ਹਨਾ ਮੈਂ ਤਾਂ ਨੀ ਪੁੱਛਿਆ ਮੈਂ ਤਾਂ ਸੌਖਾ ਜਿਹਾ ਹੀ ਪੁੱਛਿਆ ਸੀਗਾ ਮੈਂ ਤਾਂ ਹਮੇਸ਼ਾ ਸੌਖੀਆਂ ਸੌਖੀਆਂ ਬਜ਼ਾਰਤਾਂ ਲੈ ਕੇ ਆਉਂਦੀ ਹਾਂ ਜਿਹੜੀਆਂ ਤੁਸੀਂ ਫਟਾਫਟ ਦੱਸ ਦਿੰਦੇ ਹੋ ਹਨਾ ਦੇਖ ਲਓ ਉਹ ਵੀ ਦੱਸਤੀ ਜਿਹੜੀ ਇੱਕ ਤਲੀ ਤੇ ਕਬੂਤਰ ਨੱਚੇ ਵਾਲੀ ਸੀ ਤੇ ਦੂਸਰੀ ਜਿਹੜੀ ਮੈਂ ਤੁਹਾਨੂੰ ਬਜ਼ਾਰਤ ਪਾਈ ਸੀ ਕਿ ਤੁਰਦੀ ਹਾਂ ਪਰ ਦੇਖਦੀ ਨਹੀਂ ਸਭ ਮੇਰੇ ਨਾਲ ਸਭ ਦੀ ਜਾਨ ਦੋ ਲਫ਼ਜ਼ਾਂ ਦੀ ਸੀ ਜਹਾਂ ਬੁੱਝੋ ਮੇਰਾ ਨਾਮ ਸੋ ਉਹ ਵੀ ਦੱਸ ਦਿੱਤਾ ਜੀ ਤੁਸੀਂ ਕਿ ਉਸਦਾ ਜਵਾਬ ਹਵਾ ਤੇ ਲਓ ਫਿਰ ਹੁਣ ਸਰਬਜੀਤ ਭਾਜੀ ਨੇ ਪੁੱਛਿਆ ਕਿ ਕਿਹੜੀ ਚੀਜ਼ ਆ ਜਦੋਂ ਬੋਲਦੀ ਹੈ ਤਾਂ ਉਹਨੂੰ ਸੁਣਨਾ ਬੰਦ ਹੋ ਜਾਂਦਾ ਉਹ ਦੱਸ ਦਿਓ ਵੈਸੇ ਬੜਾ ਫਨੀ ਜਿਹਾ ਜਵਾਬ ਆ ਤੇ ਜੇ ਪਤਾ ਲੱਗਾ ਤਾਂ ਦੱਸਿਓ ਤੇ ਇੱਕ ਬਜ਼ਾਰੇ ਤੋਂ ਹੋਰ ਆ ਜਿਹੜੀ ਕਿ ਮੈਨੂੰ ਨੀ ਪਤਾ ਕਿ ਉਹਦਾ ਜਵਾਬ ਕੀ ਹੈ ਮੈਂ ਸੋਚਿਆ ਤੁਹਾਡੇ ਤੋਂ ਪੁੱਛ ਲਵਾਂ ਉਹ ਹੈਗਾ ਵਾ ਕਿ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਸੁੱਟ ਤਾਂ ਮੇਰੇ ਬੱਚੇ ਖਾਲੇ ਤੇ ਹੁਣ ਇਹਦਾ ਜਵਾਬ ਕੀ ਹੋ ਸਕਦਾ ਮੈਨੂੰ ਤਾਂ ਆਪ ਨਹੀਂ ਪਤਾ ਵੈਸੇ ਤੁਸੀਂ ਦੱਸ ਦਿਓ ਪਰਚੀ ਪੁਰਚੀ ਮਾਰੇਗੀ ਤਾਂ ਤੁਹਾਨੂੰ ਦੱਸ ਦੂੰਗੀ ਕਿ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਸੁੱਟ ਤਾ ਤੇ ਮੇਰੇ ਬੱਚੇ ਖਾ ਲਏ ਤੇ ਜੇ ਪਤਾ ਹੋਇਆ ਜ਼ਰੂਰ ਦੱਸਿਓ ਪਹਿਲੇ ਦੱਸਤਾ ਕਿ ਇਹਦਾ ਜਵਾਬ ਆ ਜਿਹੜਾ ਉਹ ਖੈਰ ਮੈਨੂੰ ਆਈਡੀਆ ਹੈ ਪਰ ਪੱਕਾ ਨਹੀਂ ਪਤਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਇਹ ਵੀ ਦੱਸ ਦਿਓ ਕਿ ਇੱਕ ਤੁਹਾਨੂੰ ਕਹਾਣੀ ਸੁਣਾਈ ਸੀ ਬੜੀ ਸੋਹਣੀ ਇਮੋਸ਼ਨਲ ਵੀ ਸੀ ਜਿਸ ਦੇ ਵਿੱਚ ਪਿਆਰ ਵੀ ਸੀ ਇੱਕ ਸਿਦਕ ਵੀ ਸੀ ਤੇ ਇੱਕ ਦੂਸਰੇ ਦੀ ਪਰਵਾਹ ਵੀ ਸੀ ਤੇ ਖੈਰ ਦੱਸ ਤਾਂ ਸੁਣਾ ਤਾਂ ਤੁਹਾਨੂੰ ਦਿੱਤੀ ਹੈ ਪਰ ਉਸਦਾ ਸਿਰਲੇਖ ਕੀ ਹੁੰਦਾ ਵਾ ਕੀ ਹੋ ਸਕਦਾ ਵਾ ਉਹ ਜ਼ਰੂਰ ਦੱਸਿਓ ਕਿਉਂਕਿ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਐਸਾ ਪਲ ਸਭ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਵਾ ਕਿ ਜਦੋਂ ਤੁਸੀਂ ਕਿਸੇ ਆਪਣੇ ਦੇ ਲਈ ਆਪਣੀ ਕਿਸੇ ਖੁਸ਼ੀ ਨੂੰ ਕੁਰਬਾਨ ਕਰ ਦਿੰਦੇ ਹੋ ਜਾਂ ਕਿਸੇ ਆਪਣੇ ਰਿਸ਼ਤੇ ਦੇ ਲਈ ਜਾਂ ਕੋਈ ਆਪਣੀ ਕੋਈ ਵੀ ਮਤਲਬ ਕਿ ਕਹਿ ਸਕਦੇ ਹਾਂ ਜ਼ਿੰਦਗੀ ਦੇ ਉਤਰਾਅ ਚੜਾਅ ਦੇ ਵਿੱਚ ਆਪਣਾ ਆਪਣੀ ਖੁਸ਼ੀ ਨੂੰ ਖੋ ਦਿੰਦੇ ਹੋ ਜਾਂ ਆਪਣੇ ਮਨ ਦੇ ਵਿੱਚ ਇੱਕ ਚੀਕ ਬੁਲਬਲੀ ਹੈ ਜਿਹੜੀ ਇੱਕ ਬੁਲਬਲੀ ਹੈ ਚੀਕ ਬੁਲਬਲੀ ਨੂੰ ਦਬਾ ਕੇ ਰੱਖਦੇ ਹੋ ਕਿ ਹਾਂ ਠੀਕ ਆ ਇਹ ਸਾਡੀਆਂ ਕੁਝ ਲਿਮਿਟੇਸ਼ਨਸ ਨੇ ਤੇ ਉਹਨਾਂ ਤੋਂ ਬਾਹਰ ਜਾਣਾ ਕਦੇ ਕਦੇ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਤੇ ਖੈਰ ਚਲੋ ਤੇ ਹੁਣ ਉਸਦਾ ਸਿਰਲੇਖ ਕੀ ਹੋ ਸਕਦਾ ਵਾ ਉਹ ਤੁਸੀਂ ਦੱਸ ਦਿਓ ਤੇ ਜੇ ਨਾ ਪਤਾ ਹੋਇਆ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਬਾਕੀ ਕਹਿੰਦੇ ਆ ਨਾ ਕਿ ਜੁੱਤੀ ਦੱਸਦੀ ਕੰਮ ਬੰਦੇ ਦਾ ਹੱਥ ਦਿਖਾਉਂਦੇ ਜ਼ੋਰ ਅਕਲ ਸਿਆਣਪ ਬੋਲੀ ਦੱਸਦੀ ਤਾਂ ਦਿਖਾਉਂਦੀ ਤੋਰ ਅੱਖਾਂ ਦੱਸਦੀਆਂ ਨੀਤ ਬੰਦੇ ਦੀ ਕੌਣ ਸਾਧ ਜਾਂ ਚੋਰ ਤੇ ਬਸ ਫਿਰ ਗੱਲਾਂ ਗੱਲਾਂ ਤੋਂ ਗੱਲਾਂ ਨਿਕਲ ਆਉਂਦੀਆਂ ਤੇ ਗੱਲਾਂ ਗੱਲਾਂ ਦੇ ਵਿੱਚ ਪਤਾ ਲੱਗ ਜਾਂਦਾ ਕਿ ਸਾਹਮਣੇ ਵਾਲਾ ਇਨਸਾਨ ਕਿਹੜੀ ਤਬੀਅਤ ਦਾ ਮਾਲਕ ਹੈ ਗੁੱਸੇ ਵਾਲਾ ਜਾਂ ਪਿਆਰ ਵਾਲਾ ਸਮਝ ਵਾਲਾ ਜਾਂ ਹੋਸ਼ਾ ਪਾਣਾ ਤੇ ਜਾਂ ਫਿਰ ਪੰਜਾਬੀ ਦੇ ਵਿੱਚ ਜਿਹਨੂੰ ਕਹਿੰਦੇ ਹੁੰਦੇ ਆ ਕਿ ਦੋਗਲੇ ਕਿਸਮ ਦਾ ਇਨਸਾਨ ਸਭ ਕੁਛ ਸਾਡੇ ਆਪਣੇ ਵਿੱਚ ਹੀ ਹੈ ਤੇ ਸਭ ਕੁਛ ਅਸੀਂ ਆਪਣੇ ਆਪ ਹੀ ਦੱਸ ਦਿੰਦੇ ਹਾਂ ਤੇ ਖੈਰ ਚਲੋ ਹੁਣ ਇਸ ਗੱਲਾਂ ਚੋਂ ਹੁਣ ਅੱਗੇ ਚੱਲਦੇ ਹਾਂ ਜੀ ਤੇ ਇੱਧਰ ਨਰਿੰਦਰ ਰਾਠੌਰ ਕਹਿੰਦੇ ਕਿ ਇਹਨਾਂ ਨੇ ਬਦਲਤਾ ਜਵਾਬ ਦਿੱਤਾ ਵਾ ਮੱਲੇ ਬੜੀ ਛੇਤੀ ਦੱਸਿਆ ਹਨਾ, ਇੱਥੋਂ ਪਤਾ ਲੱਗਦਾ ਬਈ ਘਰ ਦੇ ਕੰਮ ਤਾਂ ਕੁੱਟ ਕੁੱਟ ਕੇ ਭਰੇ ਪਏ ਆ ਮੁੰਡੇ ਦੇ ਵਿੱਚ ਹਨਾ, ਬਾਹਲੀ ਕਰਮ ਵਾਲੀ ਭਰਜਾਈ ਆ ਸਾਡੀ ਹਨਾ, ਤੇ ਜਿਹਨੂੰ ਕਿ ਇੰਨਾ ਹੀਰੇ ਵਰਗਾ ਮੁੰਡਾ ਲੱਭਿਆ ਬਸ ਉਹ ਵਾਕਈ ਜੀ ਗਾਣਾ ਤਾਂ ਤੁਹਾਨੂੰ ਉਹੀ ਨੀ ਇੱਕ ਨਰਿੰਦਰ ਠੌਰ ਜੀ ਗਾਣਾ ਜਰੂਰ ਸੁਣਾਇਓ ਆਪਣੀ ਲਾਈਫ ਪਾਰਟਨਰ ਨੂੰ, ਉਹ ਹੈਗਾ ਨੀ ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾਂ ਸੁੱਖ ਸੁੱਖ ਕੇ, ਕਰਮਾ ਵਾਲੀ ਹੈ ਤੈਨੂੰ ਅਸੀਂ ਮਿਲ ਗਏ ਨੀ, ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾਂ ਸੁੱਖ ਸੁੱਖ ਕੇ, ਤੋਂ ਵਾਕਈ ਕਰਮ ਵਾਲੀ ਆ ਇੰਨਾ ਸੁਗੜ ਸਿਆਣਾ ਮੁੰਡਾ ਮਿਲਿਆ। ਤੇ ਬਾਕੀ ਜੀ ਤੁਸੀਂ ਕਿਹਾ ਕਿ ਕਹਾਣੀ ਦਾ ਸਿਰਲੇਖ ਸੀ ਬਲੀਦਾਨ, ਹਾਂਜੀ ਕਹਾਣੀ ਦਾ ਸਿਰਲੇਖ ਤੁਸੀਂ ਦੱਸਤਾ ਕਿ ਬਲੀਦਾਨ ਹੋ ਸਕਦਾ, ਤੇ ਬਾਕੀ ਇਹ ਵੀ ਦੱਸ ਦੋ ਕਿਹੜੀ ਚੀਜ਼ ਆ ਜਿਹੜੀ ਜਦੋਂ ਬੋਲਦੀ ਆ ਸੁਣਨਾ ਬੰਦ ਹੋ ਜਾਂਦਾ, ਮੈਂ ਸੱਚੀ ਸੁਣਨਾ ਚਾਹੁੰਦੀ ਹਾਂ ਵੀ ਫਟਾਫਟ ਦੱਸ ਦੋ। ਤੇ ਲਓ ਜੀ ਫਿਰ ਇੱਧਰ ਜਗਤਾਰ ਸਿੰਘ, ਜਗਤਾਰ ਸਿੰਘ ਬ੍ਰਿਸਬੇਨ ਤੋਂ ਕਹਿੰਦੇ ਥੈਂਕਸ ਫਾਰ ਸੌਂਗ ਬੱਲੇ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਇਹਦਾ ਮਤਲਬ ਤੇ ਗਾਣਾ ਤੁਹਾਨੂੰ ਪਸੰਦ ਆਇਆ ਤੇ ਨਾਲੇ ਹੱਸ ਰਹੇ ਆ, ਸ਼ੁਕਰੀਆ ਮਿਹਰਬਾਨੀ ਜੀ ਗਾਣਾ ਪਸੰਦ ਕਰਨ ਦੇ ਲਈ। ਤੇ ਲਓ ਫਿਰ ਅੱਗੇ ਗੁਰਿੰਦਰ ਸਿੰਘ ਆ ਗਏ ਆ ਜੀ ਵਰਜੀਨੀਆ ਵਾਲੇ, ਕਹਿੰਦੇ ਸਤਿ ਸ੍ਰੀ ਅਕਾਲ ਆਪ ਸਭ ਨੂੰ, ਸਤਿ ਸ੍ਰੀ ਅਕਾਲ ਜੀ, ਬਸ ਤੁਸੀਂ ਵੀ ਸਫਰਾਂ ਦੇ ਰਹਿੰਦੇ ਹੋ ਹਨਾ, ਫੋਟੋ ਭੇਜੀ ਹੈ ਸੀ ਉਹਨਾਂ ਨੇ ਪਰ ਫੋਟੋ ਬੜੀ ਵਧੀਆ ਵਾ, ਤੇ ਆਸੇ ਪਾਸੇ ਦਰਖਤ ਆ ਵਿਚੋਂ ਦੀ ਸੂਰਜ ਝਾਤੀਆਂ ਮਾਰਦਾ, ਦੂਰ ਜਦੋਂ ਸੜਕ ਚਲੇ ਜਾਂਦੀ ਕਿਤੇ ਕਿਤੇ ਏਦਾਂ ਲੱਗਦਾ ਹੁੰਦਾ ਨਾ ਕਿ ਜਿਹੜਾ ਰੱਬ ਆ ਉਹ ਧਰਤੀ ਦੇ ਨਾਲ ਦਰਖਤਾਂ ਦੇ ਨਾਲ ਮਿਲ ਗਿਆ ਵਾ, ਵੀ ਬੜਾ ਹੇਠਾਂ ਜੀ ਨੂੰ ਆ ਗਿਆ ਵਾ, ਤੇ ਬਸ ਉਦਾਂ ਦਾ ਹੀ ਨਜ਼ਾਰਾ ਵਾ, ਤੇ ਕਿਤੇ ਜਾ ਰਹੇ ਆ ਤੇ ਫੋਟੋ ਵੀ ਸਾਨੂੰ ਭੇਜਦੀ ਆ, ਤੇ ਸ਼ੁਕਰੀਆ ਮਿਹਰਬਾਨੀ ਜੀ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਪਰ ਅੱਜ ਕੱਲ੍ਹ ਤੁਸੀਂ ਲੇਟ ਆਉਂਦੇ ਹੋ ਵਰਿੰਦਰ ਜੀ, ਮੈਨੂੰ ਲੱਗਦਾ ਤੁਸੀਂ ਨਾ ਕਿਤੇ ਬਿਜ਼ੀ ਹੋ ਗਏ ਜ਼ਿਆਦਾ ਹੀ, ਚਲੋ ਖੈਰ ਜਿੰਨਾ ਆਈ ਓਨਾ ਹੀ ਬਹੁਤ ਆ ਜੀ, ਓਨਾ ਹੀ ਆ ਹਨਾ। ਤੇ ਬਾਕੀ ਇੱਧਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਚੁਕੰਦਰ ਸ਼ਕਰਗੰਦੀ ਨੀਲੇ ਗੋਂਗਲੂ ਹਜ਼ਾਰਾਂ ਦਾ ਜਵਾਬ ਹੈ, ਚੁਕੰਦਰ ਸ਼ਕਰਗੰਦੀ ਨੀਲੇ ਗੋਂਗਲੂ ਹਜ਼ਾਰਾਂ ਦਾ ਜਵਾਬ ਨਹੀਂ, ਥੋੜੇ ਜਿਹੇ ਨਾ ਕਨਫਿਊਜ਼ਨ ਹੋ ਗਈ। ਕੋਈ ਗੱਲ ਨੀ ਜੀ, ਤੁਸੀਂ ਥੋੜੀ ਜਿਹੀ ਹੋਰ ਕੋਸ਼ਿਸ਼ ਕਰੋ ਤੇ ਜਾਂ ਫਿਰ ਮੈਨੂੰ ਦੱਸ ਦੋ ਕਿ ਇਹ ਜਿਹੜਾ ਜਵਾਬ ਤੁਸੀਂ ਭੇਜਿਆ ਇੱਦਾਂ ਕਿੱਦਾਂ ਹੋ ਸਕਦਾ ਵਾ, ਤੇ ਜ਼ਰੂਰ ਦੱਸਿਓ ਕਿਉਂਕਿ ਮੈਂ ਪਹਿਲਾਂ ਹੀ ਦੱਸਤਾ ਵਾ ਕਿ ਮੈਨੂੰ ਬਾਹਲਾ ਨਹੀਂ ਪਤਾ ਹੈਗਾ, ਕਿ ਮੈਨੂੰ ਵੀ ਸਿਰਫ ਆਈਡੀਆ ਕਿ ਇਹਦਾ ਜਿਹੜਾ ਜਵਾਬ ਆ ਇਹ ਹੋ ਸਕਦਾ, ਪਰ ਜਿਹੜਾ ਨਰਿੰਦਰ ਰਾਠੌਰ ਜੀ ਤੁਸੀਂ ਭੇਜਿਆ ਆਈ ਥਿੰਕ ਇਹ ਓਕੇ ਆ ਹਨਾ, ਇਹ ਹੋ ਸਕਦਾ ਵਾ। ਤੇ ਬਾਕੀ ਦੇਖਦੇ ਹਾਂ, ਤੇ ਬਜ਼ਾਰਤ ਆਪਾਂ ਇੱਕ ਵਾਰੀ ਫੇਰ ਪਾ ਦਿੰਦੇ ਹਾਂ ਕਿਉਂਕਿ ਫਿਰ ਮੈਨੂੰ ਵੀ ਚੇਤਾ ਆਜੂਗਾ ਕੀ ਸੀਗਾ। ਮੈਂ ਹਰੀ ਮੇਰੇ ਬੱਚੇ ਕਾਲੇ, ਮੈਨੂੰ ਸੁੱਟਤਾ ਤੇ ਮੇਰੇ ਬੱਚੇ ਖਾਲੇ, ਤੋਂ ਅੱਗੇ ਮੇਰੇ ਖਿਆਲ ਦੇ ਵਿੱਚ 99% ਆ ਜਿਹੜਾ ਉਹਨਾਂ ਮੈਂ ਕਹਿ ਸਕਦੀ ਹਾਂ ਕਿ ਨਰਿੰਦਰ ਰਾਠੌਰ ਜੀ ਦਾ ਜਵਾਬ ਆ ਜਿਹੜਾ ਸਹੀ ਆ, ਤੇ ਬਾਹਲਾ ਹੀ ਸੁਖਰ ਸਿਆਣਾ ਹੁੰਦਾ ਵਾ ਹੈ। ਤੇ ਬਾਕੀ ਚਲੋ ਖੈਰ ਦੇਖਦੇ ਹਾਂ ਜੀ, ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਭਾਈ ਬਜ਼ਾਰਤ ਦਾ ਜਵਾਬ, ਅੱਛਾ ਸਰਬਜੀਤ ਭਾਜੀ ਦੀ ਬਜ਼ਾਰਤ ਦਾ ਜਵਾਬ ਭੇਜ ਦਿੱਤਾ ਜੀ ਉਹਨਾਂ ਨੇ, ਤੇ ਪਰ ਮੈਨੂੰ ਨਾਮ ਉਹਨਾਂ ਦਾ ਨਹੀਂ ਆਇਆ, ਗੋਰਾ ਏਦਾਂ ਕੁਛ ਈਮੇਲ ਦੇ ਜ਼ਰੀਏ ਆਇਆ। ਪਲੀਜ਼ ਤੁਸੀਂ ਆਪਣਾ ਨਾਮ ਵੀ ਜ਼ਰੂਰ ਦੱਸਿਓ ਕਿ ਉਹਨਾਂ ਨੇ ਜਿਹੜਾ ਜਵਾਬ ਭੇਜਿਆ ਉਹ ਬਿਲਕੁਲ ਸਹੀ ਆ। ਕਹਿੰਦੇ ਸਤਿ ਸ੍ਰੀ ਅਕਾਲ ਬੋਵੀ ਜੀ ਤੇ ਭਾਈ ਸਾਹਿਬ ਦੀ ਬਜ਼ਾਰਤ ਦਾ ਜਵਾਬ, ਅੱਗੇ ਫਿਲਮ ਦਾ ਬਲੈਂਕਸ ਹਨਾ ਉਹਨਾਂ ਨੇ ਦੱਸਤਾ ਵਾ, ਤੇ ਬਿਲਕੁਲ ਸਹੀ ਆ ਜਵਾਬ ਤੁਹਾਡਾ, ਕਿਆ ਬਾਤ ਆ ਜੀ ਹੈ। ਕਹਿੰਦੇ ਹੁੰਦੇ ਆ ਜਿਸ ਤਨ ਲੱਗੀਆਂ ਸੋ ਤਨ ਜਾਣੇ ਹਨਾ, ਜਾਂ ਹੱਡ ਕਹਿੰਦੇ ਹੁੰਦੇ ਨਾ, ਜਾਂ ਜੱਗ ਬੀਤੀ ਜਾਂ ਹੱਡ ਬੀਤੀ ਹਨਾ, ਤੇ ਹੁਣ ਇਹ ਕੀ ਆ, ਜੱਗ ਬੀਤੀ ਵੀ ਆ ਤੇ ਹੱਡ ਬੀਤੀ ਵੀ ਆ, ਦੋਨੇ ਹੀ ਆ। ਫਿਰ ਖੈਰ ਚਲੋ ਕੋਈ ਗੱਲ ਨੀ, ਥੈਂਕ ਯੂ ਜੀ ਮਿਹਰਬਾਨੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਤੇ ਬਾਕੀ ਇੱਕ ਨਾ ਹੋਰ ਦੱਸਦੀ ਆ ਤੁਹਾਨੂੰ, ਇੱਕ ਵਾਰੀ ਨਾ ਇੱਕ ਬੰਦਾ ਆਫਿਸ ਦੇ ਵਿੱਚ ਬੈਠਾ ਹੁੰਦਾ ਤੇ ਆਪਣੇ ਇੰਡੀਆ ਵਾਲੇ ਦੀ ਨਾ ਕਮਾਲੀ ਕਰ ਦਿੰਦੇ ਆ, ਪਤਾ ਨੀ ਕਿੱਥੋਂ ਗੱਲਾਂ ਕੱਢ ਕੁੱਢ ਕੇ ਲਿਆਉਂਦੇ ਆ ਵੀ ਕਿੱਥੋਂ ਇੰਨਾ ਟਾਈਮ ਮਿਲ ਜਾਂਦਾ। ਕਹਿੰਦਾ ਨਾ ਕਿ ਹਮਾਰੇ ਇੱਕ ਮਿੱਤਰ ਨੇ ਆਫਿਸ ਮੇ ਬੈਠੇ ਬੈਠੇ ਪੋਸਟ ਕੀਆ, ਫੇਸਬੁੱਕ ਵੀ ਕਦੇ ਕਦੇ ਬੰਦੇ ਲਈ ਨਾ ਗੱਲ ਦਾ ਫੰਦਾ ਹੀ ਬਣ ਜਾਂਦੀ ਆ। ਕੀ ਪੋਸਟ ਕੀਤਾ, ਕਹਿੰਦੇ ਕਿ ਪੰਛੀ ਬਨੂ ਉੜਤਾ ਫਿਰੂ ਮਸਤ ਗਗਨ ਮੇ ਹਨਾ, ਤੇ ਉਧਰੋਂ ਪੋਸਟ ਤੇ ਉਹਦੀ ਘਰ ਵਾਲੀ ਨੇ ਜਵਾਬ ਕੀ ਭੇਜਿਆ ਕਮੈਂਟ ਕਰਕੇ, ਕਹਿੰਦੀ ਧਰਤੀ ਛੂਤੇ ਹੀ ਸਬਜ਼ੀ ਲੇਕਰ ਚਲੇ ਆਨਾ ਆਪਣੇ ਭਵਨ ਮੇ, ਵਰਨਾ ਏਕ ਵੀ ਬਾਲ ਨਹੀਂ ਬਚੇਗਾ ਤੁਮਾਰੇ ਚਮਨ ਮੇ। ਕਿਆ ਬਾਤ ਹੈ ਹਨਾ, ਕਿੰਨਾ ਸੋਹਣਾ ਜਵਾਬ ਦਿੱਤਾ। ਭਾਈ ਸਬਜ਼ੀ ਸੁਬਜੀ ਲਿਆ, ਨਹੀਂ ਤਾਂ ਸਿਰ ਦੇ ਵਿੱਚ ਫਿਰ ਇੱਕ ਵਾਲ ਵੀ ਨੀ ਬਚਣਾ, ਮਤਲਬ ਗੰਜਾ ਕਰ ਦੂੰਗੀ, ਹਾਲਤ ਏਦਾਂ ਦੀ ਹੋ ਜਾਂਦੀ ਹੈ ਬੰਦੇ ਦੀ। ਵੈਸੇ ਗੱਲਾਂ ਹੀ ਆ ਕਿ ਸੱਚੀ ਏਦਾਂ ਦੀ ਹਾਲਤ ਹੁੰਦੀ ਹੈ? ਮੈਨੂੰ ਤਾਂ ਨਹੀਂ ਲੱਗਦਾ, ਐਵੇਂ ਬਸ ਬੇਚਾਰੀਆਂ ਕੁੜੀਆਂ ਬੁੜੀਆਂ ਬਦਨਾਮ ਕੀਤੀਆਂ ਹੋਈਆਂ ਨੇ ਜਨਾਨੀਆਂ, ਇਹ ਵੀ ਪਤਾ ਵਾ ਵੀ ਨਾਲੇ ਹਨਾ ਘਰ ਉਹਨਾਂ ਤੋਂ ਬਿਨਾਂ ਕਾਸੇ ਜੋਗਾ ਨੀ, ਪਰ ਫਿਰ ਵੀ ਟੁਣਕੇ ਤੇ ਟੁਣਕਾ ਲਾਉਣ, ਟੁਣਕੇ ਤੇ ਟੁਣਕਾ ਲਾਉਣ, ਟੁਣਕੇ ਤੇ ਟੁਣਕਾ ਲਾਉਣ, ਹਟਣਾ ਨੀ ਹੈਗਾ ਆਪਾਂ ਹਨਾ। ਚਲੋ ਖੈਰ ਕੋਈ ਗੱਲ ਨੀ, ਤੇ ਲਓ ਫਿਰ ਆਪਾਂ ਅਗਲਾ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ, ਤੇ ਦੱਸ ਦਿਓ ਜੀ ਫਿਰ ਭਾਰਤ ਦਾ ਜਵਾਬ ਕਿ ਮੈਂ ਹਰੀ ਮੇਰੇ ਬੱਚੇ ਕਾਲੇ, ਮੈਨੂੰ ਸੁੱਖ ਤਾਂ ਮੇਰੇ ਬੱਚੇ ਖਾਲੇ, ਤੇ ਦੱਸ ਦਿਓ ਤੇ ਜਾਂ ਫਿਰ ਦੱਸਿਓ ਜਿਹੜੀ ਇੱਕ ਕਹਾਣੀ ਸੁਣਾਈ ਸੀ ਕੀ ਹੋ ਸਕਦਾ ਦੋਸਤ ਅਸਰ ਲਈ, ਤੇ ਮਿਲਦੇ ਆ ਫਿਰ ਗੀਤ ਤੋਂ ਬਾਅਦ।
ਖਿੱਚ ਤੈਨੂੰ ਕਦੇ ਅੱਖਾਂ ਬਿੱਲੀਆਂ ਵੇ, ਤੇਰੀ ਵਜ੍ਹਾ ਕਰਕੇ ਹੀ ਰਹਿਣ ਅੱਜ ਗਿੱਲੀਆਂ, ਪਾਉਂਦੀਆਂ ਸੀ ਖਿੱਚ ਤੈਨੂੰ ਕਦੇ ਅੱਖਾਂ ਬਿੱਲੀਆਂ ਵੇ, ਤੇਰੀ ਵਜ੍ਹਾ ਕਰਕੇ ਹੀ ਰਹਿਣ ਅੱਜ, ਮੈਨੂੰ ਘਰੋਂ ਵੀ ਨੇ ਗਾਲਾਂ ਪੈਂਦੀਆਂ, ਮੈਨੂੰ ਘਰੋਂ ਵੀ ਨੇ ਗਾਲਾਂ ਪੈਂਦੀਆਂ, ਮਹਿੰਗੇ ਮੁੱਲ ਦੀ ਪੜ੍ਹਾਈ ਕਰਕੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਵੇ ਮੈਂ ਵੇਖ ਲਿਆ ਟਰਾਈ ਕਰਕੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਤੇਰੀ ਵਾਂਗੂ ਚੰਦਰਿਆ ਆਉਣ ਯਾਦਾਂ ਤੇਰੀਆਂ, ਨਿੱਤ ਅੱਧੀ ਰਾਤ ਨੂੰ ਰਵਾਉਣ ਯਾਦਾਂ, ਤੇਰੇ ਇਸ਼ਕੇ ਦਾ ਸਿੱਖ ਚੰਦਰਾ, ਤੇਰੇ ਇਸ਼ਕੇ ਦਾ ਸਿੱਖ ਚੰਦਰਾ, ਮੈਨੂੰ ਰੱਖ ਦੂ ਫਰਾਈ ਕਰਕੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਵੇ ਮੈਂ ਵੇਖ ਲਿਆ ਟਰਾਈ ਕਰਕੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਵੇ ਮੈਂ ਵੇਖ ਲਿਆ ਟਰਾਈ ਕਰਕੇ ਖਿਆਲ ਵੇ ਤੂੰ ਹੁਸਨਾਂ ਦੀ ਹੱਟੀ ਦਾ, ਫਿੱਕਾ ਫਿੱਕਾ ਪੈ ਗਿਆ ਗੁਲਾਬੀ ਰੰਗ ਜੱਟੀ ਦਾ, ਰੱਖੇ ਨਾ ਖਿਆਲ ਵੇ ਤੂੰ ਹੁਸਨਾਂ ਦੀ ਹੱਟੀ ਦਾ, ਫਿੱਕਾ ਫਿੱਕਾ ਪੈ ਗਿਆ ਗੁਲਾਬੀ ਰੰਗ ਚ, ਹਾਏ ਵੇ ਤੇਰੀ ਅੜਵਾਈ ਅੜਿਆ, ਹਾਏ ਵੇ ਤੇਰੀ ਅੜਵਾਈ ਅੜਿਆ, ਮੈਨੂੰ ਰੱਖ ਦੂ ਸ਼ੁਦਾਈ ਕਰਕੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਵੇ ਮੈਂ ਵੇਖ ਲਿਆ ਟਰਾਈ ਕਰਕੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਵੇਖ ਲਿਆ ਟਰਾਈ ਕਰਕੇ ਤੇਰੇ ਬਿਨਾਂ ਦੁਨੀਆਂ ਤੇ ਕੋਈ ਵੀ ਨੀ ਜੱਚਿਆ, ਵੇ ਹਾਰਨੇ ਚ ਪਿਆ ਮੇਰੇ ਹੱਡਾਂ ਵਿੱਚ ਰਚਿਆ, ਤੇਰੇ ਬਿਨਾਂ ਦੁਨੀਆਂ ਤੇ ਕੋਈ ਵੀ ਨੀ ਜੱਚਿਆ, ਵੇ ਹਾਰਨੇ ਚ ਪਿਆ ਮੇਰੇ ਹੱਡਾਂ ਵਿੱਚ, ਆਜਾ ਇੱਕ ਮਿੱਕ ਹੋਈਏ ਚੰਨ ਵੇ, ਆਜਾ ਇੱਕ ਮਿੱਕ ਹੋਈਏ ਚੰਨ ਵੇ, ਐਵੇਂ ਫਾਇਦਾ ਕੀ ਲੜਾਈ ਕਰਕੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਵੇ ਮੈਂ ਵੇਖ ਲਿਆ ਟਰਾਈ ਕਰਕੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਵੇ ਮੈਂ ਵੇਖ ਲਿਆ ਟਰਾਈ ਕਰਕੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਵੇ ਮੈਂ ਵੇਖ ਲਿਆ ਟਰਾਈ ਕਰਕੇ।
ਲਓ ਜੀ ਆਨੰਦ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ ਕਿ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਵੀ ਮੈਂ ਦੇਖ ਲਿਆ ਟਰਾਈ ਕਰਕੇ। ਦੇਖ ਲਓ ਹੁਣ ਹਨਾ ਮੈਂ ਤੁਹਾਨੂੰ ਇੰਨੇ ਕਲੂ ਇੰਨੀਆਂ ਪਰਚੀਆਂ ਦੇ ਜਾਂਦੀ ਹਾਂ, ਪਰ ਹਾਲੇ ਤੱਕ ਤੁਹਾਨੂੰ ਇਹ ਨੀ ਪਤਾ ਲੱਗਦਾ। ਉਧਰੋਂ ਸਰਬਜੀਤ ਭਾਜੀ ਦੀ ਜਿਹੜੀ ਉਹਨਾਂ ਨੇ ਤੁਹਾਨੂੰ ਸਵਾਲ ਪੁੱਛਿਆ ਵਾ, ਉਹਦਾ ਜਵਾਬ ਇੱਕ ਜਾਣੇ ਨੂੰ ਦਿੱਤਾ, ਬਾਕੀਆਂ ਨੂੰ ਪਤਾ ਨੀ। ਤੇ ਉਧਰੋਂ ਭਾਜੀ ਕਹਿੰਦੇ ਵੀ ਇਹ ਵੀ ਚਲੋ ਖੈਰ, ਜੇ ਮੈਂ ਹੁਣ ਇਹ ਗੱਲ ਕਹਿ ਤੀ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਮੈਂ ਕੀ ਕਹਿ ਸਕਦੀ ਵੀ ਇਹਦਾ ਜਵਾਬ ਕੀ ਹੋ ਸਕਦਾ। ਖੈਰ ਚਲੋ, ਤੇ ਹੁਣ ਟਾਈਮ ਆ ਜਿਹੜਾ ਪ੍ਰੋਗਰਾਮ ਦਾ ਆਲਰੇਡੀ ਮੋਸਟਲੀ ਖਤਮ ਹੋਣ ਵਾਲਾ ਹੀ ਆ, ਤੇ ਆਪਾਂ ਤੁਹਾਨੂੰ ਜਿਹੜੀ ਵਿਧਾਰਤ ਪਾਈ ਸੀ ਉਹਦਾ ਵੀ ਜਵਾਬ ਦੱਸ ਹੀ ਦਿੰਦੇ ਆ। ਪਰ ਬਾਕੀ ਖਾਣ ਦੀਆਂ ਤਾਂ ਮੈਨੂੰ ਲੱਗਦਾ ਸਾਰੇ ਬੜੇ ਸੱਭਿਅਕ ਤਰੀਕੇ ਦੇ ਨਾਲ ਵਧੀਆ ਖਾਂਦੇ ਆ। ਆਫਟਰ ਆਲ ਬਾਹਰਲੇ ਜੋ ਹੋ ਗਏ ਹਨਾ, ਆਸਟ੍ਰੇਲੀਅਨ ਅਸੀਂ ਹੋਈ ਇੱਕ ਦੋ ਜਾਣੇ ਜਿਹੜੇ ਐਵੇਂ ਜੀ ਖਾਈ ਜਾਂਦੇ ਇੰਡੀਆ ਵਾਲੇ ਹਿਸਾਬ ਕਿਤਾਬ ਜੇ ਨਾਲ। ਖੈਰ ਚਲੋ ਕੋਈ ਗੱਲ ਨੀ, ਪਰ ਅੱਜ ਅਸ਼ਮੱਲੀ ਵੀ ਨੀ ਪਹੁੰਚੇ ਤੇ ਹਰੀਸ਼ ਅਰੋੜਾ ਵੀ ਨੀ ਪਹੁੰਚੇ ਹਨਾ ਭਾਜੀ, ਤੇ ਬਾਕੀ ਮੈਨੂੰ ਲੱਗਦਾ ਨਰਿੰਦਰ ਠੋਰ ਨੇ ਪੱਕਾ ਉਹਨਾਂ ਨੂੰ ਕੁਛ ਕਹਿਤਾ ਹੋਣਾ। ਉਹ ਕਹਿੰਦੇ ਹੋਣਗੇ ਰਹਿਣ ਤੋਂ ਆਪਾਂ ਜਾਣਾ ਹੀ ਨੀ ਇੱਥੇ ਹਨਾ। ਮੈਨੂੰ ਲੱਗਦਾ ਲੜ ਲੁੜੇ ਤੋਂ ਨੀ ਪਏ, ਦੱਸ ਦੋ ਵੀ ਥੋੜੀ ਸੁਲਹ ਸਲਫਾਈ ਕਰਾ ਦਈਏ ਆਪਾਂ, ਖੈਰ ਚਲੋ ਮਜ਼ਾਕ ਕਰਦੀ ਆ ਮੈਂ। ਤੇ ਬਾਕੀ ਹੁਣ ਜਿਹੜੀ ਤੁਹਾਨੂੰ ਆਪਾਂ ਵਧਾਰਤ ਪਾਈ ਸੀ ਉਹਦਾ ਵੀ ਜਵਾਬ ਦੱਸ ਦੀਏ ਕਿ ਸਰਲੇਖ ਕੀ ਹੋ ਸਕਦਾ ਸੀ ਉਹਦਾ ਵੀ ਆਪਾਂ ਦੱਸ ਦੀਏ, ਕਿਉਂਕਿ ਬਾਕੀ ਤਾਂ ਨਹੀਂ ਪਤਾ ਲੱਗਿਆ ਕਿਸੇ ਨੂੰ। ਖੈਰ ਕਹਾਣੀ ਲੰਬੀ ਸੀ, ਮੈਨੂੰ ਲੱਗਦਾ ਸਾਰੇ ਆਪਦੇ ਅਤੀਤ ਵਿੱਚ ਅੱਧੇ ਕਿਤਾਬ ਅਤੀਤ ਵਿੱਚ ਗੁਆਚ ਗਏ ਹੋਣਗੇ। ਸਰਲੇਖ ਕੀ ਲੱਭਣਾ ਉਹਨਾਂ ਨੂੰ, ਲੱਭ ਕੇ ਲਿਆਉਣਾ ਔਖਾ ਹੋ ਗਿਆ ਹੋਊਗਾ ਹਨਾ ਆਪਦੇ ਆਪ ਨੂੰ। ਚਲੋ ਖੈਰ ਕੋਈ ਚੱਕਰ ਨੀ। ਸੋ ਵਧਾ ਦਿੱਤੀ ਜੀ, ਮੈਂ ਹਰੀ ਮੇਰੇ ਬੱਚੇ ਕਾਲੇ, ਮੈਨੂੰ ਸੁੱਟਤਾ ਤੇ ਮੇਰੇ ਬੱਚੇ ਖਾਲੇ। ਤੇ ਜਦੋਂ ਇਹ ਭਾਜੀ ਮੈਨੂੰ ਕਹਿੰਦੇ ਸਰ ਜੀ ਭਾਜੀ ਕਹਿੰਦੇ ਕੀ ਜਵਾਬ ਆ, ਜਦੋਂ ਮੈਂ ਜਵਾਬ ਦੱਸਿਆ ਤੇ ਉਹਨਾਂ ਨੇ ਅੱਗੋ ਜਿਹੜੀ ਗੱਲ ਕਹੀ ਉਹ ਤਾਂ ਮਤਲਬ ਕਿ ਬਾਹਲੀ ਹਾਸੇ ਵਾਲੀ ਸੀ। ਸੋ ਇਹਦਾ ਜਵਾਬ ਆ ਜੀ ਇਲਾਇਚੀ, ਹਰੀ ਇਲਾਇਚੀ। ਛੋਟੀ ਹੁੰਦੀ ਆ ਇਲਾਇਚੀ, ਤੇ ਮੈਂ ਭਾਜੀ ਨੂੰ ਦੱਸਿਆ ਵੀ ਇਲਾਇਚੀ ਆ ਹਨਾ ਹਰੀ ਛੋਟੀ, ਕਿਉਂਕਿ ਉਹ ਹਰੇ ਰੰਗ ਦੀ ਹੁੰਦੀ ਆ ਤੇ ਜਦੋਂ ਆਪਾਂ ਉਹਨੂੰ ਉਹਦੇ ਬੀ ਆ ਜਿਹੜੇ ਨਿੱਕੇ ਉਹਦੇ ਬੱਚੇ ਆ ਉਹ ਅੰਦਰ ਕਾਲੇ ਰੰਗ ਦੇ ਹੁੰਦੇ ਆ, ਤੇ ਆਪਾਂ ਮੋਸਟਲੀ ਜਿਹੜੀ ਇਲਾਇਚੀ ਦਾ ਜਿਹੜੇ ਉੱਪਰੇ ਉਹ ਸੱਕ ਜਿਹਾ ਹੁੰਦਾ ਉਹ ਸੁੱਟ ਦਿੰਦੇ ਆ ਤੇ ਉਹਦੇ ਬੀ ਚਾਹ ਚੂਹ ਚ ਪਾ ਦਿੰਦੇ ਆ ਜਾਂ ਖੀਰ ਚ ਵੀ ਪਾਉਂਦੇ ਆ ਜਿੱਦਾਂ ਵੀ ਹਨਾ। ਤੇ ਭਾਜੀ ਕਹਿੰਦੇ ਅਸੀਂ ਤਾਂ ਕਹਿੰਦੇ ਉਹ ਵੀ ਖਾ ਲਈ ਦੀ ਆ, ਤੇ ਬਾਕੀ ਫਿਰ ਵੈਸੇ ਖਾ ਤਾਂ ਲੈਂਦੇ ਆ ਚਲੋ ਕੋਈ ਨਾ, ਚਾਹ ਦੇ ਵਿੱਚ ਕਈ ਉੱਦਾਂ ਹੀ ਪਾ ਲੈਂਦੇ ਆ, ਕਈ ਕੁੱਟ ਕੇ ਪਾਉਂਦੇ ਆ ਹਨਾ। ਤੇ ਪਰ ਜਦੋਂ ਆਪਾਂ ਉਹਦੇ ਚ ਪਾਉਂਦੇ ਆ ਖੀਰ ਖੂਰ ਚ ਪਾਉਂਦੇ ਆ ਉਦੋਂ ਤਾਂ ਮੋਸਟਲੀ ਆਪਾਂ ਉਹਦੇ ਬੱਚੇ ਹੀ ਖਾਂਦੇ ਆ, ਤੇ ਉਹ ਜਿਹੜੇ ਹਰੀ ਉੱਪਰਲਾ ਉਹਦਾ ਹੁੰਦਾ ਵਾ ਜੋ ਵੀ ਆ ਤੇ ਉਹ ਆਪਾਂ ਸੁੱਟ ਦਿੰਦੇ ਆ। ਸੋ ਇਹ ਸੀ ਜੀ ਬੁਧਾਰਤ ਦਾ ਜਵਾਬ, ਤੇ ਦੂਸਰੀ ਬੁਧਾਰਤ ਤੁਸੀਂ ਦੱਸ ਹੀ ਦਿੱਤੀ ਆ, ਤੇ ਹੁਣ ਤੁਹਾਡੇ ਕੋਲ ਆਖਰੀ ਮੌਕਾ ਵਾ ਕਿ ਇਹ ਵੀ ਚਲੋ ਖੈਰ ਮੈਨੂੰ ਦੱਸਣਾ ਪੈਣਾ ਵਾ, ਪਰ ਇੱਕ ਰਾਣੀ ਨੇ ਸਾਨੂੰ ਜ਼ਰੂਰ ਦੱਸਤਾ ਕਿ ਇਹਦਾ ਕੀ ਜਵਾਬ ਆ, ਤੇ ਬਾਕੀ ਜਿਹੜੀ ਤੁਹਾਨੂੰ ਮੈਂ ਕਹਾਣੀ ਸੁਣਾਈ ਸੀ ਉਹਦਾ ਜਿਹੜਾ ਸਰਲੇਖ ਸਾਨੂੰ ਨਰਿੰਦਰ ਰਾਠੌਰ ਜੀ ਨੇ ਭੇਜਿਆ ਇੱਕ ਤਾਂ, ਤੇ ਇੱਕ ਹਾਂ ਉਹਦਾ ਸਰਲੇਖ ਕੀ ਹੋ ਸਕਦਾ ਤੁਹਾਨੂੰ ਮੈਂ ਦੱਸ ਦਿੰਦੀ ਹਾਂ। ਉਹ ਹੈਗਾ ਜੀ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣ। ਸੋ ਇਹ ਸਰਲੇਖ ਹੋ ਸਕਦਾ ਕਿ ਦਿਲ ਦੇ ਵਿੱਚ ਕੀ ਆ ਕੋਈ ਨੀ ਜਾਣਦਾ, ਕਿਉਂਕਿ ਮੇਰੇ ਦਿਲ ਚ ਕੀ ਚੱਲਦਾ ਉਹ ਤੁਸੀਂ ਨੀ ਜਾਣਦੇ, ਤੁਹਾਡੇ ਦਿਲ ਦੇ ਵਿੱਚ ਕੀ ਚੱਲਦਾ ਉਹ ਮੈਂ ਨੀ ਜਾਣਦੀ ਹਨਾ। ਤੇ ਬਸ ਕਈ ਵਾਰੀ ਬੰਦਾ ਅੰਦਰੋਂ ਬੜਾ ਟੁੱਟਿਆ ਵੀ ਹੁੰਦਾ, ਅੰਦਰੋਂ ਬੜਾ ਦੁਖੀ ਹੁੰਦਾ, ਪਰ ਹਮੇਸ਼ਾ ਖੁਸ਼ ਰਹਿੰਦਾ ਵਾ ਤੇ ਦੂਸਰਿਆਂ ਦੇ ਸਾਹਮਣੇ ਆਪਣੀ ਤਕਲੀਫ ਨੂੰ ਜ਼ਾਹਿਰ ਵੀ ਨਹੀਂ ਕਰਦਾ। ਸੋ ਇਸੇ ਲਈ ਤਾਂ ਕਹਿੰਦੇ ਨਾ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦੁਲਾਂ ਦੀਆਂ ਜਾਣੇ। ਸੋ ਦਿਲ ਆ ਜੀ ਜਿਹੜਾ ਸਮੁੰਦਰਾਂ ਤੋਂ ਵੀ ਡੂੰਘੇ ਆ, ਜਿਸ ਤਰ੍ਹਾਂ ਸਮੁੰਦਰ ਦੀ ਗਹਿਰਾਈ ਨਹੀਂ ਨਾਪੀ ਜਾ ਸਕਦੀ, ਉਸ ਤਰ੍ਹਾਂ ਦਿਲ ਦੀ ਗਹਿਰਾਈ ਵੀ ਨਹੀਂ ਨਾਪੀ ਜਾ ਸਕਦੀ ਕਿ ਇਹ ਕੀ ਤੇ ਕੀ ਕਦੋਂ ਤੇ ਕਿਹਦੇ ਬਾਰੇ ਕੀ ਸੋਚਦਾ, ਕਿਸੇ ਨੂੰ ਕਿੰਨਾ ਪਿਆਰ ਕਰਦਾ ਤੇ ਕਿੰਨੀ ਨਫ਼ਰਤ ਵੀ ਆ ਜਾਂਦੀ ਆ ਕਦੇ ਕਦੇ, ਤੇ ਕਿੰਨਾ ਕਿਸੇ ਦੀ ਫਿਕਰ ਕਰਦਾ ਤੇ ਕਿੰਨੀ ਕਿਸੇ ਦੀ ਹਿਫਾਜ਼ਤ ਕਰਦਾ। ਸੋ ਇਸੇ ਲਈ ਤਾਂ ਕਹਿੰਦੇ ਆ ਕਿ ਜਿਹੜੇ ਦਿਲਾਂ ਦੇ ਰਿਸ਼ਤੇ ਆ ਉਹ ਦਿਲ ਵਾਲੇ ਹੀ ਜਾਣਦੇ ਆ ਹਨਾ, ਬਾਕੀ ਤੇਰੀ ਮੇਰੇ ਅੱਖੀ ਤੱਕ ਗੱਲਾਂ ਹੀ ਬਾਣਦੇ ਆ। ਤੇ ਲਓ ਜੀ ਫਿਰ ਇਹ ਸੀ ਇਸ ਕਹਾਣੀ ਦਾ ਸਰਲੇਖ, ਤੇ ਇਸ ਕਹਾਣੀ ਨੂੰ ਲਿਖਿਆ ਸੀ ਜੀ ਹਰਪ੍ਰੀਤ ਸਿੰਘ ਚਵੰਦਾ ਨੇ, ਤੇ ਵੈਸੇ ਤਾਂ ਵੈਸੇ ਕਹਾਣੀ ਹੋਈ ਸੀ ਪਰ ਤੁਹਾਨੂੰ ਪਤਾ ਵਾ ਨਾ ਕਿ ਕਈ ਵਾਰੀ ਆਪਾਂ ਗੱਲ ਨੂੰ ਪਲਟਾ ਕੇ ਪੁੱਛ ਲੈਂਦੇ ਹਾਂ, ਤੇ ਬਸ ਫਿਰ ਉਹੀ ਸੀ ਕਿ ਗੱਲ ਆ ਜਿਹੜੀ ਉਹ ਮੈਂ ਪਲਟਾ ਕੇ ਪੁੱਛੀ ਸੀ, ਖਾਣ ਦੀਆਂ ਤੱਥਾਂ ਤੋਂ ਪੁੱਛੀਆਂ ਤੁਸੀਂ ਇੱਕ ਦੋ ਜਾਣਿਆਂ ਨੇ ਦੱਸੀਆਂ, ਤੇ ਬਾਕੀ ਤਾਂ ਮੈਨੂੰ ਲੱਗਦਾ ਖਾਂਦੇ ਨੀ ਕੁਛ, ਹਵਾ ਹੀ ਖਾਂਦੇ ਰਹਿੰਦੇ ਆ ਹਨਾ, ਰੱਜ ਜਾਂਦੇ ਹੋਣਗੇ ਖਾ ਲਓ ਆਕਸੀਜਨ ਆ। ਤੇ ਖੈਰ ਚਲੋ ਜੀ, ਤੇ ਬਾਕੀ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫਿਰ ਮੈਨੂੰ ਵੀ ਇਜਾਜ਼ਤ ਦਿਓ ਕਿਉਂਕਿ ਆਪਾਂ ਵੀ ਫਿਰ ਕੰਮਾਂ ਕਾਰਾਂ ਵੱਲ ਪਹੁੰਚਣਾ ਵਾ। ਤੇ ਪਰ ਹਾਂਜੀ, ਇਸ ਗੀਤ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੂੰਗੀ ਉਸ ਚੀਜ਼ ਦਾ ਨਾਮ ਜਿਹੜੀ ਜਦੋਂ ਬੋਲਦੀ ਹੈ ਤੇ ਉਹਦਾ ਸੁਣਨਾ ਬੰਦ ਹੋ ਜਾਂਦਾ। ਜਾਣਦੇ ਤੁਸੀਂ ਸਾਰੇ ਹੋ, ਐਕਸਪੀਰੀਅੰਸ ਵੀ ਤੁਹਾਨੂੰ ਸਾਰਿਆਂ ਨੂੰ ਆ, ਹਰ ਰੋਜ਼ ਉਸ ਚੀਜ਼ ਨੂੰ ਦੇਖਦੇ ਵੀ ਹੋ, ਹਰ ਰੋਜ਼ ਉਸ ਚੀਜ਼ ਨੂੰ ਸੁਣਦੇ ਵੀ ਹੋ, ਹਰ ਚੀਜ਼ ਹਰ ਇੱਕ ਪਲ ਉਸ ਚੀਜ਼ ਨੂੰ ਮਤਲਬ ਕਿ ਵਾਸਤਾ ਪਿਆ ਹੀ ਰਹਿੰਦਾ ਵਾ, ਉਹ ਵਾਸਤਾ ਕਦੇ ਖਿੱਚ ਕੇ ਕਦੇ ਮਜਬੂਰੀ ਚ, ਖੈਰ ਚਲੋ ਹਾਂ ਬਾਲਾ ਨੀ ਮੈਂ ਕਹਿੰਦੀ ਫੇਰ ਕਹੂੰਗੇ ਕਿ ਹਟਦੀ ਨੀ ਹੈਗੀ ਕੁੜੀ ਬੋਲਣ ਆਉਂਦੀ ਹੈ। ਚਲੋ ਖੈਰ ਚਲੋ ਫਿਰ ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਆਪਾਂ ਤੁਹਾਨੂੰ ਤੁਹਾਡੀ ਇਸ ਸਸਪੈਂਸ ਨੂੰ ਵੀ ਖਤਮ ਕਰ ਦਾਂਗੇ। ਤੇ ਕਿਹੜੀ ਗੱਲ ਸਰ ਜੀ ਭਾਜੀ ਨੇ ਪੁੱਛੀ ਆ, ਪਰ ਕੋਈ ਇੰਨਾ ਵੀ ਦੁਖੀ ਹੋ ਸਕਦਾ ਮੈਂ ਜ਼ਿੰਦਗੀ ਚ ਕਦੇ ਨੀ ਸੋਚ ਸਕਦੀ, ਉਹ ਵੀ ਸਰਬਜੀਤ ਭਾਜੀ ਵਰਗੀ ਹਨਾ। ਖੈਰ ਚਲੋ ਕੋਈ ਚੱਕਰ ਨੀ, ਆਪਾਂ ਤਾਂ ਹਮਦਰਦੀ ਦਿਖਾ ਸਕਦੇ ਹਾਂ, ਆਪਾਂ ਹੋਰ ਕੁਛ ਕਹਿ ਤਾਂ ਸਕਦੇ ਨੀ, ਪਰ ਮੈਨੂੰ ਤਾਂ ਲੱਗਦਾ ਭਾਜੀ ਐਵੇਂ ਕਹਿੰਦੇ ਰਹਿੰਦੇ ਆ ਹਨਾ, ਏਦਾਂ ਦੀ ਤਾਂ ਕੋਈ ਗੱਲ ਹੀ ਹੈ ਨੀ। ਚਲੋ ਫਿਰ ਗਾਣਾ ਸੁਣਦੇ ਆ ਤੇ ਮਿਲਦੇ ਇਸ ਗੀਤ ਤੋਂ ਬਾਅਦ।
ਚੱਲਿਆ अबे कौन है बे
कसमा दे विच यारा अल्ला भी सी है गल्ला हुसी वे बस गल्ला हुसी गल्ला हुसी वे सब गल्ला हुसी गल्ला हुसी पूरा किता जिने तू दिखाउंदा सी हर जमाना तेरे कोल होणगीआं होर कई पर मेरे कोल वे तू कल्ला ही सी हाय कल्ला ही सी वे बस कल्ला ही सी कल्ला ही सी वे सब कदे तू कहंदा सी है मैनू ने झूठे तेरे कंगने ते झूठियां सिवाणियां झूठा तेरा छल्ला भी सी है गल्ला ही सी वे बस गल्ला ही सी गल्ला ही सी वे सब गल्ला ही सी गल्ला ही सी वे बस गल्ला ही सी गल्ला ही सी वे सब
बातें ही थी जिनसे हम तुम्हारे और तुम हमारे हुए थे बातें ही तो थी कहां तुम हमारे हुए कहां हम तुम्हारे हुए
लो जी फिर गल्ला ही थी तो गल्ला ही अच्छा कीतियां ना गल्ला ही दिखियां ते गल्ला 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 ही समझ के भूल जानियां ने ते जेड़ियां वधिया लगे रख ले ते जेड़ियां नहीं वधिया लगियां ओ भूल जाए ते लो तेरे ते तार टुटी के हों कुंवारे कहंदे के अपना गीत सुना दियो हां जी गीत तुहाडा जरूर सुना देवांगे ते बाकी कहंदे के मैं काली मेरे बच्चे काली मैनू छड़ता ते मेरे बच्चे काले एही जवाब है हां जी बिलकुल जी ए असी तां वैसे हरी छोटी इलायची हुंदी है ते एक काली इलायची भी हुंदी है बड़ी जिदा की काले रंग दी हुंदी है सो बड़िया फायदेमंद है जी इलायची दे भी बड़े फायदे है कहंदे है कि जे मतलब कि कई बार ना अपने दिल ते दा कुछ मतलब पेट ते दा स्वेलिंग हो जांदी है इंटरनल स्वेलिंग तां जेड़ी बड़ी इलायची आ जेड़ी काली इलायची है जिन्हों तुसी कह रहे हो असी उहनू बड़ी इलायची कहंदे आ ते जेड़ी हरी इलायची हुंदी है उहनू छोटी इलायची कहंदे आ आपां सारिआं नूं वैसे पता ही है पिंडां च तां बड़ी इलायची ते छोटी इलायची बोलदे आ हैना ते जेड़ी वड्डी इलायची है जी ओनू बड़ी फायदेमंद है अगर किसी नूं इदां दी कोई प्रॉब्लम आ मतलब गैस दी बदहजमी दी खाना हजम नहीं आउंदा ते जां फिर स्वेलिंग आ ते थोड़ी बहुती पेन हुंदी रहिंदी है ते जेड़ी इलायची हुंदी है ना वड्डी ओनू एक कप पानी दे विच तीन चार इलायचियां इदां कुट के बॉयल कर लो ओनू उबाल लो ते एक कप पानी जदों अद्धे तों भी थोड़ा कि घट रहि जाए तां गैस आ जिहड़ा ओनू बंद कर दो ते ओनू ठंडा होने दो बाला ठंडा नहीं होने देना यानी कोसा जिहा होवे पीण योग पीण वाला ਉਸਾ ਜਿਹਾ ਹੋਵੇ ਜੇ ਤੁਸੀਂ ਓਦਾਂ ਹੀ ਪੀ ਸਕਦੇ ਹੋ ਤਾਂ ਵੀ ਠੀਕ ਆ, ਕਿਉਂਕਿ ਉਹ ਜਿਹੜੀ ਇਲਾਇਚੀ ਆ ਉਹਦਾ ਜਿਹੜਾ ਸਵਾਦ ਆ ਨਾ ਉਹ ਥੋੜਾ ਬਕ ਬਕਾ ਜਿਹਾ ਹੁੰਦਾ, ਤੇ ਫਿਰ ਥੋੜਾ ਜਿਹਾ ਨਮਕ ਪਾ ਲਓ, ਥੋੜਾ ਟੇਸਟ ਹੀ ਬਣਦਾ ਵਾ, ਟੇਸਟ ਉਹਦਾ ਵਧੀਆ ਲੱਗਦਾ, ਤੇ ਉਹ ਪਾਣੀ ਤੁਸੀਂ ਪੀਓਗੇ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਵੀ ਹੁੰਦਾ ਤੇ ਬਹੁਤ ਆਰਾਮ ਵੀ ਮਿਲਦਾ। ਤੇ ਬਾਕੀ ਜੀ ਕਹਿੰਦੇ ਕਿ ਇੱਧਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਉਹਨਾਂ ਨੇ ਵੀ ਸਹੀ ਜਵਾਬ ਦਿੱਤਾ ਵਾ, ਜਿਹੜਾ ਕਿ ਸਰਬਜੀਤ ਭਾਜੀ ਨੇ ਸਵਾਲ ਪੁੱਛਿਆ ਸੀ, ਕਹਿੰਦੇ ਮੇਰੇ ਲਈ ਉਹ ਸ਼ੈ ਮੇਰੀ, ਬਾਕੀ ਉਹਨੇ ਦੱਸਤਾ ਵਾ। ਤੇ ਬਿਲਕੁਲ ਜਗਤਾਰ ਭਾਜੀ ਮੈਂ ਸਮਝ ਸਕਦੀ ਹਾਂ, ਹਨਾ ਤਕਲੀਫ ਤਾਂ ਵੈਸੇ ਜਿਹਨੂੰ ਜਿਹਨੂੰ ਹੈਗੀ ਆ ਉਹੀ ਬੰਦਾ ਦੁੱਖ ਦੀ ਰਗ ਤੇ ਹੱਥ ਸਰਬਜੀਤ ਭਾਜੀ ਨੇ ਰੱਖਤਾ, ਤੇ ਇੱਧਰ ਵਿਚਾਰਾ ਨਰਿੰਦਰ ਰਾਠੌਰ ਉਹਦਾ ਵੀ ਬੁਰਾ ਹਾਲ ਹੀ ਆ, ਤੇ ਪਰ ਉਹ ਹੱਸ ਕੇ ਜਵਾਬ ਦੇ ਰਿਹਾ। ਮੈਨੂੰ ਲੱਗਦਾ ਵੇਲਣਾ ਬੂਲਣਾ ਨੇੜ ਤੇੜ ਹੀ ਪਿਆ ਹੋਣਾ ਵਾ ਤਦੇ ਹੀ ਆ ਹਨਾ। ਤੇ ਖੈਰ ਵਧੀਆ ਜੀ, ਥੈਂਕ ਯੂ, ਤੁਸੀਂ ਵੀ ਬਿਲਕੁਲ ਸਹੀ ਦੱਸਿਆ ਵਾ। ਤੇ ਅੱਗੇ ਨਰਿੰਦਰ ਰਾਠੌਰ ਕਹਿੰਦੇ ਕਿ ਹਰੀਸ਼ ਭਾਜੀ ਤੇ ਆਸ਼ ਲੱਗਦਾ ਬੀਬੀ ਨੇ ਕੋਈ ਗੱਲ ਮੈਂ ਨੀ ਕਹੀ। ਅੱਛਾ ਤੁਸੀਂ ਕੁਛ ਨੀ ਕਿਹਾ, ਅੱਛਾ ਚਲੋ ਮੰਨ ਲੈਂਦੇ ਹਾਂ ਇਸ ਵਾਰੀ, ਵੈਸੇ ਮੰਨਣ ਵਾਲੀ ਗੱਲ ਤਾਂ ਹੈ ਨੀ। ਤੇ ਬਾਕੀ ਕਹਿੰਦੇ ਕਿ ਚਲੋ ਉਹਨਾਂ ਨੇ ਵੀ ਜਵਾਬ ਭੇਜਤਾ ਪਰ ਉਹਨਾਂ ਨੇ ਹੱਸ ਕੇ ਭੇਜਿਆ, ਜਗਤਾਰ ਭਾਜੀ ਨੇ ਤਾਂ ਬੜੇ ਦੁਖੀ ਮਨ ਨਾਲ ਭੇਜਿਆ। ਸਮਝ ਸਕਦੀ ਹਾਂ ਮੈਂ, ਕੋਈ ਗੱਲ ਨੀ ਜੀ, ਟੈਨਸ਼ਨ ਨਾ ਲਓ ਤੁਸੀਂ ਹਨਾ। ਤੇ ਇੱਧਰ ਅੱਗੇ ਜਸ ਸਿੰਘ ਕਹਿੰਦੇ ਗੁੱਡ ਮਾਰਨਿੰਗ, ਪਲੀਜ਼ ਗਾਣਾ ਸੁਣਾ ਦਿਓ ਜੀ, ਬੱਬੂ ਮਨ ਦਾ ਇਤਿਹਾਸ। ਥੈਂਕਸ, ਹਾਂਜੀ ਬਿਲਕੁਲ ਬੱਬੂ ਮਨ ਦਾ ਇਤਿਹਾਸ ਗਾਣਾ ਜ਼ਰੂਰ ਸੁਣਾਵਾਂਗੇ ਜੀ, ਬੜੇ ਸੋਹਣੇ ਗਾਣੇ ਦੀ ਫਰਮਾਇਸ਼ ਕੀਤੀ ਹੈ ਤੁਸੀਂ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਸਤਨਾਇਆ ਪੁੱਛਿਆ ਸੀ ਮੈਂ, ਜਿਸ ਦਾ ਜਵਾਬ ਸਿਰਫ ਲਕੀਰ ਬਰਾੜੀ ਨੇ ਭੇਜਿਆ ਕਿ ਸੱਤ ਅਨਾਜ, ਜਦੋਂ ਕਿ ਪਿੰਡਾਂ ਦੇ ਵਿੱਚ ਉਹਨੂੰ ਸਤਨਾਜ਼ਾ ਵੀ ਕਹਿੰਦੇ ਆ। ਸੱਤ ਤਰ੍ਹਾਂ ਦਾ ਅਨਾਜ ਹੁੰਦਾ ਜਿਹੜਾ ਪੰਛੀਆਂ ਨੂੰ ਵੀ ਪਾਇਆ ਜਾਂਦਾ, ਉਹਨਾਂ ਨੂੰ ਖਾਣ ਪੀਣ ਲਈ ਉਹ ਪਾ ਦਿੰਦੇ ਆ। ਕਹਿੰਦੇ ਹੁੰਦੇ ਕਿ ਚੰਗਾ ਹੁੰਦਾ, ਉਹ ਚੰਗਾ ਕਾਹਤੋਂ ਹੁੰਦਾ ਇਹ ਤਾਂ ਨੀ ਮੈਨੂੰ ਪਤਾ, ਤੇ ਪਰ ਸਿਆਣੇ ਕਹਿੰਦੇ ਆ। ਤੇ ਪਰ ਇੱਕ ਚਲੋ ਜਾਂਦੇ ਜਾਂਦੇ ਸਵਾਲ ਪੁੱਛਦੀ ਆ ਕਿ ਪਹਿਲਾਂ ਹੁਣ ਆ ਗੱਲ ਤੋਂ ਹੀ ਮੈਨੂੰ ਗੱਲ ਚੇਤੇ ਆ ਗਈ ਕਿ ਪੰਛੀਆਂ ਨੂੰ ਸੱਤ ਤਰ੍ਹਾਂ ਦਾ ਅਨਾਜ ਕਾਹਤੋਂ ਪਾਇਆ ਜਾਂਦਾ, ਕਾਹਤੋਂ ਪਾਉਂਦੇ ਆ ਉਹ ਸਤਨਾਜ਼ਾ ਅਨਾਜ ਹਨਾ। ਤੇ ਇੱਕ ਪਿੱਪਲ ਨੂੰ ਨਾ ਲੋਕ ਦੇਵਤੇ ਵਾਂਗੂ ਪੂਜਦੇ ਸੀ, ਇਹ ਤਾਂ ਬੜਾ ਸੌਖਾ ਵਾ, ਜੇਕਰ ਤੁਸੀਂ ਆਸ ਪਾਸ ਝਾਤ ਮਾਰੋਗੇ ਤੇ ਇਹਦਾ ਜਵਾਬ ਤਾਂ ਤੁਹਾਨੂੰ ਮਿੰਟਾਂ ਸਕਿੰਟਾਂ ਚ ਮਿਲ ਜਾਣਾ ਕਿ ਪਿੱਪਲ ਨੂੰ ਦੇਵਤੇ ਵਾਂਗੂ ਪੂਜਦੇ ਸੀ ਪਹਿਲੇ ਲੋਕ ਹਨਾ, ਤੇ ਉਹਨੂੰ ਦੇਵਤਾ ਕਾਹਤੋਂ ਕਹਿੰਦੇ ਸੀ, ਇਹ ਹੁਣ ਤੁਸੀਂ ਦੱਸਿਓ। ਤੇ ਆਪਾਂ ਅਗਲੇ ਹਫਤੇ ਤੱਕ ਛੱਡ ਦਿੰਦੇ ਹਾਂ ਜੀ ਫਿਰ ਇਹ ਗੱਲ, ਤੇ ਜੇ ਨਾ ਪਤਾ ਲੱਗਾ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦੇਣਾ। ਸਤਨਾਜ਼ਾ, ਸੱਤ ਤਰ੍ਹਾਂ ਦਾ ਅਨਾਜ, ਤੇ ਬਾਕੀ ਜਿਹੜੀ ਭਾਜੀ ਨੇ ਗੱਲ ਪੁੱਛੀ ਸੀ ਕਿ ਉਹ ਚੇਤ ਕਿਹੜੀ ਚੀਜ਼ ਹੈ ਜਿਹੜੀ ਬੋਲਦੀ ਹੈ ਜਦੋਂ ਉਹਨੂੰ ਸੁਣਨਾ ਬੰਦ ਹੋ ਜਾਂਦਾ, ਜਿਹਦਾ ਜਵਾਬ ਦਿੱਤਾ ਢੁੱਡੀ ਗਈ ਹਾਂਗਕਾਂਗ ਵਾਲੇ ਨਰਿੰਦਰ ਰਾਠੌਰ ਤੇ ਈਮੇਲ ਦੇ ਜ਼ਰੀਏ ਸਾਨੂੰ ਗੋਰਾ ਤੇ ਗੋਰਾ ਜੀ ਤੇ ਇਹਨਾਂ ਨੇ ਭੇਜਿਆ ਵਾ। ਸੋ ਬਿਲਕੁਲ ਜੀ, ਘਰ ਵਾਲੀ ਆ ਉਹ ਜਵਾਬ ਜਦੋਂ ਬੋਲਣਾ ਸ਼ੁਰੂ ਕਰਦੀ ਆ ਸਰਬਜੀਤ ਭਾਜੀ ਕਹਿੰਦੇ ਕਿ ਉਦੋਂ ਫਿਰ ਕੋਈ ਗੱਲ ਨੀ ਹੁੰਦੀ, ਬਸ ਆਪਦੀ ਨਬ ਦੇ ਹਿਸਾਬ ਨਾਲ ਹੀ ਬੋਲੀ ਜਾਣਾ ਜਿੰਨਾ ਚਿਰ ਉਹਦੀ ਗੱਲ ਪੂਰੀ ਨੀ ਹੁੰਦੀ। ਵੈਸੇ ਮੈਨੂੰ ਤੁਹਾਡਾ ਤਾਂ ਪਤਾ ਸੀ ਪਰ ਮੈਨੂੰ ਸਰਬਜੀਤ ਭਾਜੀ ਤੇ ਤਾਂ ਸ਼ੱਕ ਆ, ਭਰਜਾਈ ਤਾਂ ਸਾਡੀ ਬਹੁਤ ਚੰਗੀ ਹੈ, ਇਹ ਐਵੇਂ ਕਹਿੰਦੇ ਰਹਿੰਦੇ ਆ। ਮੈਨੂੰ ਲੱਗਦਾ ਮੈਨੂੰ ਇਹ ਗੱਲ ਦੀ ਤਹਿ ਤੱਕ ਜਾਣਾ ਪੈਣਾ ਵਾ, ਤੇ ਹਨਾ ਤਹਿ ਤੱਕ ਜਾਣ ਲਈ ਫਿਰ ਮੈਨੂੰ ਗੱਲ ਕਰਨੀ ਪੈਣੀ ਹੈ। ਚਲੋ ਖੈਰ ਦੇਖਦੇ ਹਾਂ, ਤੇ ਹੁਣ ਇਸ ਦਾ ਜਵਾਬ ਆਪਾਂ ਮੇਰੇ ਖਿਆਲ ਦੇਤਾ ਵਾ, ਸਾਰੇ ਸਵਾਲਾਂ ਦੇ ਜਵਾਬ ਦੇਤੇ ਆ। ਤੇ ਇੱਕ ਗਾਣੇ ਦੀ ਫਰਮਾਇਸ਼ ਜਿਹੜੀ ਸਾਨੂੰ ਆਈ ਆ ਜਸ ਸਿੰਘ ਜੀ ਨੇ ਕੀਤੀ ਆ ਕਿ ਇਤਿਹਾਸ ਬੱਬੂ ਮਾਨ ਦੀ ਆਵਾਜ਼ ਦੇ ਵਿੱਚ, ਤੇ ਇੱਧਰ ਇੱਕ ਮੈਸੇਜ ਲਿਖਿਆ ਜਾ ਰਿਹਾ ਵਾ, ਮੈਂ ਜਾਂਦੇ ਜਾਂਦੇ ਚਲੋ ਉਹ ਮੈਸੇਜ ਵੀ ਪੜ੍ਹ ਜਾਂਦੀ ਹਾਂ, ਤੇ ਬਾਕੀ ਨਾ ਦੇਖਦੇ ਹਾਂ। ਜਗਤਾਰ ਭਾਜੀ ਢੁੱਡੀ ਕੇ ਹਾਂਗਕਾਂਗ ਵਾਲੇ ਵੈਸੇ ਤਾਂ ਉਹ ਕਹਾਣੀ ਦੇ ਰੂਪ ਵਿੱਚ ਪਹਿਰੇ ਜੀ ਦੇ ਵਿੱਚ ਦੇਖਦੇ ਹੁੰਦੇ ਆ, ਤੇ ਬਾਕੀ ਖੈਰ ਕਹਿ ਨਹੀਂ ਸਕਦੇ। ਤੇ ਚਲੋ ਫਿਰ ਅੱਜ ਦੇ ਦਿਨ ਦੇ ਵਿੱਚ ਇੰਨਾ ਹੀ, ਅਗਲੇ ਹਫਤੇ ਦੁਬਾਰਾ ਮਿਲਾਂਗੇ, ਤੇ ਪਰ ਉਨਾ ਟਾਈਮ ਆਪਾਂ ਇੱਕ ਗਾਣਾ ਸੁਣਦੇ ਹਾਂ ਜਿਹੜਾ ਕਿ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਸੀ। ਹਜੇ ਮੈਂ ਅਲਵਿਦਾ ਜਾਣੀ ਕਿ ਸਾਯੋਨਾਰਾ ਨਹੀਂ ਕਹਿੰਦੀ ਹੈਗੀ ਤੁਹਾਨੂੰ, ਪਰ ਇੱਕ ਗੀਤ ਸੁਣ ਲੈਂਦੇ ਹਾਂ ਤੇ ਮੈਂ ਵੀ ਦੇਖਦੀ ਹਾਂ ਸੁਣਦੀ ਹਾਂ ਗਾਣਾ ਤੁਹਾਡੇ ਸਾਰਿਆਂ ਦੇ ਨਾਲ, ਤੇ ਫਿਰ ਆਪਾਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਪਿੰਡ ਨੂੰ ਪੱਤੀਆਂ ਨਾ ਸਜਾ ਦੂੰਗਾ, ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ, ਤੇਰੇ ਸਾਰੇ ਪਿੰਡ ਨੂੰ ਪੱਤੀਆਂ ਨਾ ਸਜਾ ਦੂੰਗਾ, ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ। ਤੂੰ ਆਮ ਜੀ ਲੜਕੀ ਏ, ਤੂੰ ਆਮ ਜੀ ਲੜਕੀ ਏ, भी दिल कीता इतिहास बना दूंगा तू आम जी लड़की है तेन खास बना दूंगा जितन भी दिल कीता इतिहास बना दूंगा जद राख हो गई तू दस की इतराएंगी जे नजर उठाई तू उठ ही जाएंगी जद राख हो गई तू की इतराएंगी रूह कट के ले जूंगा तेनु लाश बना दूंगा जितन भी दिल कीता इतिहास बना दूंगा रूह कट के ले जूंगा तेनु लाश बना दूंगा जितन भी दिल कीता इतिहास बना दूंगा माना जब तक लिफ होया मैं लिफ दा जावांगा शब्दां दा सुदागर मैं बस लिखदा जावांगा माना जब तक लिफ होया मैं लिफ दा जावांगा शब्दां दा सुदागर मैं बस लिखदा जावांगा शब्दां दा एक दिन मैं आकाश बना दूंगा जितन भी दिल कीता इतिहास बना दूंगा शब्दां दा एक दिन मैं आकाश बना दूंगा जितन भी दिल कीता इतिहास बना दूंगा अजे खाल च घूमदा मैं नक्का लाया किथे है अज शुरुआत मेरी अज गाया किथे है अज खाल च घूमदा मैं नक्का लाया किथे है ना ते नचा दूंगा तेन ताश बना दूंगा जितन भी दिल कीता इतिहास बना दूंगा ना ते नचा दूंगा तेन ताश बना दूंगा जितन भी दिल कीता इतिहास बना दूंगा
ਬਾਬੂ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਇਤਿਹਾਸ ਤੇ ਜਸ ਸਿੰਘ ਜੀ ਨੇ ਸਾਨੂੰ ਫਰਮਾਇਸ਼ ਕੀਤੀ ਸੀ ਪਰ ਬੜਾ ਹੀ ਖਤਰਨਾਕ ਇਤਿਹਾਸ ਉਹ ਕਹਿੰਦਾ ਮੈਂ ਵਿੱਚੋਂ ਜਾਨ ਹੀ ਕੱਢ ਕੇ ਨਾ ਤੈਨੂੰ ਬੁੱਤ ਬਣਾ ਦੇਣਾ ਓਏ ਹੋਏ ਹੋਏ ਬਾਲਾ ਹੀ ਆ ਨਾ ਖੈਰ ਚਲੋ ਜੀ ਗਾਣਾ ਬੜਾ ਪਿਆਰਾ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਤੇ ਜਸ ਸਿੰਘ ਦੀ ਫਰਮਾਇਸ਼ ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਜਿੰਦ ਨੂੰ ਮਿਲੀ ਜੀਣ ਦੀ ਜੇ ਚੰਗੀ ਤਰਜ਼ ਹੁੰਦੀ ਆਪਣੀ ਮੁਹੱਬਤ ਦੀ ਫੇਰ ਬੇਕਰਜ਼ ਹੁੰਦੀ ਇੱਕੋ ਗਮ ਸੀ ਦੇਹ ਨੂੰ ਇਹਦੇ ਫਾਕੇ ਨਾ ਮੁੱਕੇ ਇਲਾਜ ਤਾਂ ਹੁੰਦਾ ਜੇ ਹੋਰ ਕੋਈ ਮਰਜ਼ ਹੁੰਦੀ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਚੱਕਾ ਟੂ ਡਿੱਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਉਹ ਸ਼ੈ ਮੇਰੇ ਲਈ ਉਹ ਸ਼ੈ ਮੇਰੀ ਪਤਨੀ ਹੈ ਜਦੋਂ ਉਹ ਬੋਲਦੀ ਹੈ ਤਾਂ ਮੈਨੂੰ ਸੁਣਨਾ ਬੰਦ ਹੋ ਜਾਂਦਾ। ਸੋ ਵਾਕਈ ਜੀ ਤੁਹਾਡੇ ਲਈ ਨਹੀਂ, ਇੱਧਰ ਨਰਿੰਦਰ ਰਾਠੌਰ ਤੇ ਇੱਕ ਈਮੇਲ ਦੇ ਜ਼ਰੀਏ ਸਾਨੂੰ ਮੈਸੇਜ ਆਇਆ ਸੀ ਉਹਨਾਂ ਲਈ ਤੇ ਸਰਬਜੀਤ ਭਾਜੀ ਤੇ ਸਾਰਿਆਂ ਲਈ ਵੀ ਇਹੀ ਆ। ਖੈਰ ਚਲੋ ਹੁਣ ਮੈਂ ਬਾਹਲੀ ਗੱਲ ਤਾਂ ਨਹੀਂ ਕਹਿੰਦੀ ਕਿਉਂਕਿ ਇਹ ਕਿਸੇ ਦਿਨ ਇਕੱਠੇ ਹੋ ਕੇ ਨਾ ਪ੍ਰੋਗਰਾਮ ਕਰਨਾ ਹੀ ਪੈਣਾ ਵਾ ਤੇ ਕੀ ਕਰਾਂ, ਕੁੜੀਆਂ ਥੋੜੀਆਂ ਆਉਂਦੀਆਂ ਨੇ ਪ੍ਰੋਗਰਾਮ ਦੇ ਵਿੱਚ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਹਜੇ ਤਾਂ ਬੋਲ ਕੇ ਬੰਦ ਹੁੰਦੀ ਆ, ਫਿਰ ਸਵਾਲ ਹੀ ਬੰਦ ਹੋ ਜਾਣੇ ਸੀਗੇ ਹਨਾ। ਮਜ਼ਾਕ ਕਰਦੀ ਆ ਪਰ ਚਲੋ ਖੈਰ ਕੋਈ ਚੱਕਰ ਨੀ ਜੀ। ਤੇ ਅੱਗੇ ਕਹਿੰਦੇ ਕਿ ਚੱਟਾ ਢੁੱਡੀ ਕੇ ਹੋਂਗਕੋਂਗ ਵਾਲੇ ਕਹਿੰਦੇ ਕਿ ਪੰਛੀਆਂ ਨੂੰ ਦਾਣੇ ਪਾਉਣਾ ਭੋਜਨ ਲੱਭਣ ਦੀ ਤਾਕਤ ਤੋਂ ਆਖਰੀ ਕਰਨਾ ਹੈ, ਜਿਵੇਂ ਲੋਕਾਂ ਨੂੰ ਆਟਾ ਦਾਲ। ਹਾਂਜੀ ਬਿਲਕੁਲ, ਕਿਉਂਕਿ ਉਹਨਾਂ ਨੂੰ ਲੇਜ਼ੀ ਬਣਾ ਦਿੰਦੇ ਆ ਕਿ ਉਹਨਾਂ ਨੂੰ ਆਦਤ ਪੈ ਜਾਂਦੀ ਆ ਕਿ ਹਾਂ ਸਾਨੂੰ ਖਾਣ ਨੂੰ ਇੱਥੋਂ ਮਿਲ ਹੀ ਜਾਣਾ ਤੇ ਫਿਰ ਉਹ ਆਪਣੀ ਮਿਹਨਤ ਤੇ ਮੁਸ਼ਕਤ ਆ ਜਿਹੜੀ ਉਹ ਕਰਨਾ ਬੰਦ ਕਰ ਦਿੰਦੇ ਆ। ਸੋ ਇਸੇ ਤਰ੍ਹਾਂ ਦੀ ਆਟਾ ਦਾਲ ਸਕੀਮ ਆ ਹਨਾ। ਖੈਰ ਚਲੋ, ਤੇ ਬਾਕੀ ਚਲੋ ਇਹਨਾਂ ਨੇ ਜਵਾਬ ਦੇ ਹੀ ਦਿੱਤਾ ਜੀ, ਪਿੱਪਲ ਨੂੰ ਦੇਵਤਿਆਂ ਦੀ ਤਰ੍ਹਾਂ ਕਿਉਂ ਪੂਜਦੇ ਆ, ਕਿਉਂਕਿ ਪਿੱਪਲ ਆ ਜਿਹੜਾ ਉਹ ਦਿਨ ਰਾਤ ਆਕਸੀਜਨ ਛੱਡਦਾ, ਇਸੇ ਲਈ ਉੱਥੇ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਉਹ ਜ਼ਿੰਦਗੀ ਨੂੰ ਵਰਦਾਨ ਦਿੰਦਾ। ਸਾਨੂੰ ਪਤਾ ਹੀ ਆ ਕਿ ਸਾਡੇ ਲਈ ਆਕਸੀਜਨ ਕਿੰਨੀ ਜ਼ਰੂਰੀ ਆ ਤੇ ਕਿੰਨੀ ਜ਼ਰੂਰਤ ਆ ਇਸ ਟਾਈਮ, ਤੇ ਆਹੀ ਮਤਲਬ ਨਸ਼ਲ ਕਰਨਾ ਹੈ, ਆਹੀ ਮਤਲਬ ਨਸ਼ਲ ਕਰਨਾ ਹੈ ਕਹਿੰਦੇ। ਤੇ ਹੁਣ ਪਿੱਪਲ ਦਾ ਤਾਂ ਖੈਰ ਚਲੋ ਸਾਰਿਆਂ ਨੂੰ ਪਤਾ ਹੀ ਆ ਕਿ ਆਕਸੀਜਨ ਦਾ ਸਭ ਤੋਂ ਵਧੀਆ ਸਰੋਤ ਆ ਇਹ, ਕਿਉਂਕਿ ਦਿਨ ਰਾਤ ਇਹ ਆਕਸੀਜਨ ਛੱਡਦਾ ਤੇ ਕਾਰਬਨ ਡਾਈਆਕਸਾਈਡ ਕਹਿ ਸਕਦੇ ਉਹ ਖਾਂਦਾ ਵਾ, ਖਾਂਦਾ ਹੀ ਕਹਿ ਸਕਦੇ ਆ ਕਿ ਗ੍ਰਹਿਣ ਕਰਦਾ ਵਾ। ਜਾਂ ਫਿਰ ਇਸੇ ਲਈ ਕਹਿੰਦੇ ਆ ਨਾ ਕਿ ਪਿੱਪਲ ਦੇ ਦਰਖਤ ਦੇ ਨੇੜੇ ਤੁਸੀਂ ਜੇ ਕਿਸੇ ਨੂੰ ਕੋਈ ਏਦਾਂ ਦੀ ਸਾਹ ਦੀ ਜਾਂ ਕੁਛ ਏਦਾਂ ਦੀ ਪ੍ਰੋਬਲਮ ਆ ਤਾਂ ਉਹਦੇ ਲਈ ਉਹ ਵਰਦਾਨ ਹੁੰਦਾ ਵਾ। ਇਸੇ ਲਈ ਲੋਕ ਨੂੰ ਦੇਵਤਿਆਂ ਦੀ ਤਰ੍ਹਾਂ, ਪੁਰਾਣੇ ਲੋਕ ਆ ਜਿਹੜੇ ਬਜ਼ੁਰਗ ਸੀ ਜਿਹੜੇ ਪੁਰਾਣੇ ਸਾਡੇ, ਉਹ ਦੇਵਤਿਆਂ ਦੀ ਤਰ੍ਹਾਂ ਪੂਜਦੇ ਸੀ ਕਿਉਂਕਿ ਉਹਦੇ ਤੋਂ ਜ਼ਿੰਦਗੀ ਮਿਲਦੀ ਸੀ। ਤੇ ਲਓ ਫਿਰ ਪਿੱਪਲ ਵਾਲੀ ਸਵਾਲ ਦਾ ਜਵਾਬ ਹੋ ਗਿਆ ਤੇ ਬਾਕੀ ਚੱਕਾ ਢੁੱਡੀ ਹੋਂਗਕੋਂਗ ਵਾਲਿਆਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਤੇ ਲੋ ਹੁਣ ਟਾਈਮ ਵੀ ਹੋ ਚੁੱਕਾ ਵਾ ਤੇ ਮੈਨੂੰ ਵੀ ਜਾਣਾ ਪੈਣਾ ਵਾ। ਤੇ ਆਪਾਂ ਚੱਕਾ ਢੁੱਡੀ ਕੇ ਹੋਂਗਕੋਂਗ ਵਾਲਿਆਂ ਦੀ ਫਰਮਾਇਸ਼ ਤੇ ਇੱਕ ਗੀਤ ਛੱਡ ਕੇ ਜਾ ਰਹੀ ਆ, ਪਰ ਨਾਲ ਹੀ ਇੱਕ ਅਰਦਾਸ ਕਿ ਲੰਬੇ ਨੇ ਰਸਤੇ ਜ਼ਿੰਦਗੀ ਦੇ, ਲੰਬੇ ਨੇ ਰਸਤੇ ਜ਼ਿੰਦਗੀ ਦੇ, ਮੰਜ਼ਿਲ ਚਾਹੇ ਦੂਰ ਆ ਸਾਡੀ ਵੀ ਜਿਹਦੇ ਮਾਲਕਾ ਪਹੁੰਚਣਾ ਜ਼ਰੂਰ ਆ, ਬਸ ਇੱਕ ਤੇਰਾ ਸਾਥ ਨਾ ਛੁੱਟੇ ਤੇ ਬਾਕੀ ਸਭ ਮਨਜ਼ੂਰ ਆ। ਸੋ ਜ਼ਿੰਦਗੀ ਦੇ ਜਿਹੜੇ ਰਸਤੇ ਆ ਜੀ ਉਹ ਬੜੇ ਲੰਬੇ ਨੇ ਤੇ ਬੜੇ ਉਖੜੇ ਨੇ ਤੇ ਉਤਰਾਅ ਚੜਾਅ ਵਾਲੇ ਨੇ, ਪਰ ਬਸ ਪਹੁੰਚਣਾ ਉੱਥੇ ਸਭ ਨੇ ਆ ਆਪਣੀ ਮਿਹਨਤ ਤੇ ਮੁਸ਼ਕਤ ਦੇ ਨਾਲ, ਕੋਈ ਆਲਸ ਨਹੀਂ ਕੋਈ ਬੇਈਮਾਨੀ ਨੇ, ਆਪਣੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਉਸ ਮੰਜ਼ਿਲ ਤੇ ਪਹੁੰਚਣਾ। ਬਸ ਸ਼ਰਤ ਇੱਕੋ ਹੀ ਆ ਕਿ ਉਸ ਪਰਮਾਤਮਾ ਦਾ ਊਟ ਆਸਰਾ ਹਮੇਸ਼ਾ ਸਭ ਦੇ ਸਿਰ ਤੇ ਬਣਿਆ ਰਵੇ। ਤੇ ਲਓ ਫਿਰ ਮੈਨੂੰ ਦਿਓ ਇਜਾਜ਼ਤ ਇਸੇ ਊਟ ਆਸਰੇ ਦੀ ਇੱਕ ਅਰਦਾਸ ਦੇ ਨਾਲ ਕਿ ਤੁਸੀਂ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ, ਆਪੋ ਆਪਣੇ ਰਹਿਣ ਬਸੇਰਿਆਂ ਦੇ ਵਿੱਚ ਹਮੇਸ਼ਾ ਖੁਸ਼ ਰੱਖੋ ਤੇ ਉਧਰ ਇੰਡੀਆ ਦੇ ਵਿੱਚ ਪਰਮਾਤਮਾ ਦੀ ਮਿਹਰ ਹੋਵੇ ਤੇ ਸਾਰੇ ਆਪਣਿਆਂ ਦੇ ਵਿੱਚ ਖੁਸ਼ੀ ਖੁਸ਼ੀ ਰਹਿਣ ਤੇ ਜੋ ਦੁਨੀਆਂ ਤੇ ਹਨੇਰੀ ਚੱਲਦੀ ਆ ਉਸ ਨੂੰ ਪਰਮਾਤਮਾ ਹੀ ਟਾਲੇ। ਤੇ ਲਓ ਫਿਰ ਗੀਤ ਬਲਜੀਤ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਗੀਤ ਜਿਸ ਦੀ ਫਰਮਾਇਸ਼ ਚੱਟਾ ਢੁੱਡੀ ਕੇ ਹੋਂਗਕੋਂਗ ਵਾਲਿਆਂ ਨੇ ਕੀਤੀ ਸੀ, ਛੱਡ ਕੇ ਜਾ ਰਹੀ ਆ। ਤੇ ਅਗਲੇ ਹਫਤੇ 8 ਤੋਂ 10 ਸਿਡਨੀ ਸਮੇਂ ਮੁਤਾਬਕ ਫਿਰ ਮਿਲਾਂਗੇ ਤੁਹਾਨੂੰ, ਰੌਣਕਾਂ ਲਾਵਾਂਗੇ, ਹੱਸਦੇ ਵੱਸਦੇ ਰਹੋ। ਜਿਹੜੇ ਜਿਹੜੇ ਆਏ ਪ੍ਰੋਗਰਾਮ ਵਿੱਚ, ਜਿਨ੍ਹਾਂ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਸ਼ੁਕਰੀਆ, ਪਰ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਵੀ ਜੀ ਆਇਆ। ਤੇ ਮਿਲਦੇ ਹਾਂ ਅਗਲੇ ਹਫਤੇ, ਤਦ ਤੱਕ ਦੇ ਲਈ ਰੱਬ ਰਾਖਾ।
ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ,
ਉਹ ਤੇਰਾ ਕਰਦਾ ਏ ਕੋਰੇ ਉੱਡੂ ਉੱਡੂ ਚਤਨੀ,
ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ। ਲੱਗੇ ਖੇਤ ਵਰਗੀ ਨੀ ਤੂੰ ਮਾਲ
ਦੀਆਂ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣ ਦੀਆਂ ਕਿੱਥੇ ਜਾਂਦੀ ਹੈ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣ ਦੀਆਂ ਜਦੋਂ ਸੱਪ ਬਣ ਜਾਂਦਾ ਤੇਰੀ ਕਾਲੀ ਗੁੱਤ ਦਾ
ਜਾਂਦਾ ਸਿੱਧੂਆਂ ਦੇ ਪੁੱਤ ਦਾ
ਜਦੋਂ ਸੱਪ ਬਣ ਜਾਂਦਾ ਤੇਰੀ ਕਾਲੀ ਗੁੱਤ ਦਾ
ਉਦੋਂ ਸਾਰੁੱਖ ਜਾਂਦਾ ਸਿੱਧੂਆਂ ਦੇ ਪੁੱਤ ਦਾ
ਪੀਤ ਕੋ ਕੇ ਆਵਲਾ ਹੈ ਸੱਚ ਕਹਿੰਦਾ ਨੀ ਰਹਾ ਕਦੋਂ ਮੁੱਕਣਗੀਆਂ ਕਿੱਥੇ ਜਾਂਦੀ ਹੈ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ ਕਿੱਥੇ ਜਾਂਦੀ ਹੈ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS